गोविंद दास तुहारा, से संयोग करो संयोग करो मेरे प्यारे, 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 जे तुरा सुना हर नाम उतारे, जतरा सुना हर नाम उतारे, जतरा सुना हर नाम उतारे, जतरा सुना हर नाम उतारे, से संयोग करो संयोग करो मेरे प्यारे, संयोग करो संयोग करो मेरे प्यारे। ਕਿਰਪਾ ਕਰੇ ਬਸੰਤ ਸੁਨੇਰਾ
ਕਿਰਪਾ ਕਰੇ ਬਸੰਤ ਸੁਨੇਰਾ
ਜਿਸ ਕਿਰਪਾ ਕਰੇ
ਪ੍ਰਭ ਦੇਵਨਹਾਰ
राम रमत संतन सुखमाना। राम रमत संतन सुखमाना, नानक देव हर सुदाना,
नानक देव हर सुदाना,
नानक देव हर सुदाना, नानक
वाहेगुरु 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 वाहेगुरु। वाहेगुरु वाहे गुरु रसना जपती तू ही मातु गर्भ तुम ही प्रतपालो हो मृत मंडल एक तू ही तुम्हें पिता तुम ही फोन माता तुम्हें मीत है तु प्राता तुम परवार तुम्हें आधारा तुम्हें जी प्राण दाता Yeah. रसना गीदी बोलत रा रसना गीदी बोलत रा रसना सगले का
पूरन हो सगले का
पूरन हो सगले का
पूरन हो सगले का
जी बोल पूरा बोल पूरा जी सगल मनोर नाथ मुक्त पद गीत
सकल मनोरथ
मुक्त पद गीत गिर सुना पूरन हो सकले का
पूरन हो सकले का
पूरन हो सकले का
पूरन हो सकले का
जी बोलत राम बोलत राम बोलत राम बोलत राम बोलत राम बोलत राम गिर सुना गीत बोलत राम
गिर सुना
रसना गीत बोल रतुरा रसना की बोलतुरा
सफल दर्शन गोविंद हमारा।
वाहिगुरु 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 वाहिगुरु
वाहिगुरु वाहिगुरु
सगले का
पूरण होए सगले का
पूरण होए सगले का
पूरण होए सगले का
गिरसुना की बोलतुरा
रसना
बोलतुरा
रसना
की रसना
ਸੋ ਆਓ ਸੰਗਤ ਜੀ, ਜੋ ਕਾਫੀ ਸਮੇਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਹਰ ਐਤਵਾਰ ਦੀ ਤਰ੍ਹਾਂ ਜੋ ਸੰਗਤਾਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹੁਣ ਆ ਰਹੀਆਂ ਨੇ, ਅਤੇ ਜੋ ਕਾਫੀ ਸਮੇਂ ਤੋਂ ਆਪਾਂ ਕੀਰਤਨ ਦਾ ਆਨੰਦ ਮਾਣ ਰਹੇ ਸੀ, ਕੋਈ ਵੀ ਵਾਂਝਾ ਨਾ ਰਵੇ ਜੀ, ਸਾਰੇ ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਥੋੜ੍ਹੇ ਸਮੇਂ ਤੱਕ ਭਾਈ ਸਾਹਿਬ ਜੀ ਆਉਣ ਵਾਲੇ ਨੇ, ਫਿਰ ਆਪਾਂ ਉਹਨਾਂ ਪਾਸੋਂ ਵੀ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਨੇ। ਆਓ ਜਿੰਨਾ ਸਮਾਂ ਆਪਾਂ ਬੈਠੇ ਹਾਂ ਇਕਾਗਰਤਾ ਬਣਾਈਏ। ਸੋ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਬੇਨਤੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਬੈਠੋ। ਜਿਨ੍ਹਾਂ ਭੈਣਾਂ ਕੋਲ ਛੋਟੇ ਬੱਚੇ ਨੇ ਉਹ ਬੱਚਿਆਂ ਵੱਲ ਜ਼ਰੂਰ ਧਿਆਨ ਦੇਣ, ਜਿੰਨਾ ਕੁ ਸਮਾਂ ਬੈਠਣਾ ਕਿਸੇ ਪਾਸਿਓਂ ਰੌਲੇ ਦੀ ਆਵਾਜ਼ ਨਾ ਆਵੇ, ਕਿਉਂਕਿ ਸਾਨੂੰ ਸਮਝ ਲੱਗੇ ਜੋ ਆਪਾਂ ਪੜ੍ਹ ਰਹੇ ਹਾਂ ਉਹ ਸਮਝ ਆਉਣਾ ਚਾਹੀਦਾ। ਅਤੇ ਜੇ ਗੱਲਾਂ ਪੜ੍ਹਦੇ ਰਹੇ ਫਿਰ ਅਸਲ ਗੱਲ ਨਹੀਂ ਬਣਨੀ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਪੜ੍ਹ ਕੇ ਉਹਨੂੰ ਸਮਝੀਏ, ਸਮਝ ਕੇ ਫਿਰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਅਤੇ ਜੇ ਗੱਲਾਂ ਪੜ੍ਹਨ ਤੱਕ ਸੀਮਤ ਰਹੇ ਫਿਰ ਸਤਿਗੁਰ ਜੀ ਦਾ ਬਚਨ ਆ, ਮਹਾਰਾਜ ਜੀ ਕਹਿੰਦੇ ਨੇ ਪਾਠ ਪੜ੍ਹਿਓ ਅਰਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੂੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਜੇ ਇਕੱਲਾ ਪੜ੍ਹਨ ਤੱਕ ਸੀਮਤ ਰਹੇ ਫਿਰ ਪਿਆਰਿਓ ਜਿਹੜੇ ਸਾਡੇ ਅੰਦਰ ਭੈੜੇ ਵਿਚਾਰ ਚੱਲ ਰਹੇ ਨੇ, ਜਿਹੜੀਆਂ ਸਾਡੀਆਂ ਭੈੜੀਆਂ ਆਦਤਾਂ ਬਣ ਚੁੱਕੀਆਂ ਨੇ, ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਉਣਾ। ਅਤੇ ਅਸਲ ਗੱਲ ਤਾਂ ਬਣਨੀ ਹੈ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹੀਏ, ਪੜ੍ਹ ਕੇ ਫਿਰ ਸਮਝੀਏ। ਅਤੇ ਇਹ ਨਹੀਂ ਸਮਝ ਕੇ ਗੱਲ ਮੁੱਕ ਜਾਣੀ ਹੈ, ਫਿਰ ਜੀਵਨ ਵਿੱਚ ਵੀ ਲਾਗੂ ਕਰਨਾ ਪੈਣਾ। ਜੋ ਗੁਰੂ ਜੀ ਸਿੱਖਿਆ ਦਿੰਦੇ ਨੇ ਉਹ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਅਤੇ ਜਦੋਂ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਫਿਰ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਵੇਗਾ। ਜਿਹੜੇ ਹਰ ਸਮੇਂ ਸਾਡੇ ਚਿਹਰੇ 'ਤੇ ਉਦਾਸੀਆਂ ਨੇ, ਹਰ ਸਮੇਂ ਜਿਹੜੀ ਅੰਦਰ ਭਟਕਣਾ ਲੱਗੀ ਰਹਿੰਦੀ ਹੈ, ਜਦੋਂ ਗੁਰੂ ਜੀ ਦਾ ਸੱਚਾ ਗਿਆਨ ਸਾਡੀ ਜ਼ਿੰਦਗੀ ਵਿੱਚ ਆਵੇਗਾ ਫਿਰ ਮਨ ਸਦਾ ਆਨੰਦ ਵਿੱਚ ਹੋ ਜਾਵੇਗਾ। ਫਿਰ ਪਿਆਰਿਓ ਭਟਕਣਾ ਨਹੀਂ, ਫਿਰ ਅੰਦਰ ਸ਼ਾਂਤ ਹੋ ਜਾਏਗਾ ਜਦੋਂ ਗੁਰੂ ਜੀ ਦਾ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ, ਭਟਕਣਾ ਖਤਮ ਹੋ ਜਾਵੇਗੀ। ਅਤੇ ਜੋ ਆਪਾਂ ਸਾਰਿਆਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਪੜ੍ਹਿਆ, ਰਸਨਾ ਗੀਧੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਸਾਰੇ ਬਚਨ ਪੜ੍ਹ ਰਹੇ ਸੀ। ਗੁਰੂ ਜੀ ਕਹਿੰਦੇ ਇਹ ਜਿਹੜੀ ਮੇਰੀ ਰਸਨਾ, ਹੁਣ ਇਹਨੂੰ ਇਹਦੀ ਤਾਂਗ ਵਾ, ਇਹ ਹਰ ਸਮੇਂ ਰਾਮ ਰਾਮ ਬੋਲਦੀ ਹੈ। ਭਾਵ ਕੀ, ਇਕੱਲਾ ਬੋਲ ਕੇ ਗੱਲ ਨਹੀਂ ਬਣਨੀ, ਕਿਉਂਕਿ ਭਗਤ ਜੀ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਇਕੱਲਾ ਜੀਵ ਤੋਂ ਬੋਲ ਕੇ ਨਹੀਂ ਸਰ ਜਾਣਾ, ਉਹ ਰਾਮ ਸਾਡੀ ਜ਼ਿੰਦਗੀ ਵਿੱਚ ਵੀ ਆਉਣਾ ਚਾਹੀਦਾ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰਸਨਾ ਗੀਧੀ ਬੋਲਤ ਰਾਮ पूरन होए सगले काम। हुण सच जिंदगी विच आ गया, हुण रब नूं समझ लिया, क्योंकि रब नूं पूजना नहीं रब नूं समझना वा। ते जदों रब नूं समझ लिया फिर प्यारियो पूरन होए सगले काम। हुण कुदरत दे निजमां विच चलना शुरू कर दिता, जिंदगी विच सच आ गया। हुण ये नहीं कि कल्ला अरदास कर ली कि सच्चे पातशाह मेरा काम हो जावे, मेरा सोहना घर बन जावे। हुण पता लग गया, सच्चा ज्ञान जिंदगी विच आ गया, गुरु जी तो सिख्या लै ली। ते गुरु जी कहिंदे ने उद्यम करेंदिया जियो तों कमावदिया सुख पुंच। गुरु जी कहिंदे किसे ते डिपेंड ना हो, आप मेहनत कर, आप हथीं काम कर। हुण मेहनत करदा, हुण किसे चीज की कमी नहीं। ते प्यारियो अपनी जिंदगी विच सच लैके आईए, गुरु जी का सच्चा ज्ञान अपनी जिंदगी विच लैके आईए। ते जदों गुरु जी की सिख्या साड़ी जिंदगी विच आ गई फिर सदा वास्ते आनंद बन जाएगा। आओ जो गुरु अर्जन देव महाराज जी का आपां बचन पढ़ रहे सी, अखीरलियां पंक्तियां पढ़िए जी।
अनुक पार नानुक सगले का
पूरन होए, सगले का
पूरन होए, सगले का
पूरन होए, सगले का
बोल तुरा हम बोल तुरा बोल तुरा
पूरन होए सगले का
पूरन।
पूरन होए सकले
तारा। बोलत राम बोलत राम बोलत राम
जी बोलत राम बोलत राम बोलत राम
जी रखना बोलत राम
रखना बोलत राम
रखना बोलत राम
रखना
बोलत राम।
ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
वाहिगुरु जी वाहिगुरु संत सहाई जी के पवजल तरनहार सब ते उचे जानिए नानक नाम प्यार अंतर जामी पुरख विधाते श्रद्धा मन की पूरे नानक दास एह सुख मांगे मुख कर संतन की तूरे संतन स्यों बन आई हम संतन स्यों बन आई संतन स्यों बन आई संतन स्यों बन आई हम संतन स्यों बन आई संतन स्यों बन आई संतन स्यों बन आई संतन स्यों बन आई स्यों बन आई हम संतन पढ़ो पढ़ो संतन स्यों बन आई संतन स्यों बन आई हम संतन स्यों बन आई संतन स्यों बन आई हम संतन स्यों बन आई संतन स्यों बन आई संतन स्यों बन संतन स्यों बन आई हम बोलिया करो भाई पूरब लिखिया पाई पूरब लिखिया पाई ਪੁਰਬ ਲਿਖਿਆ ਪਾਈ, 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 ਪੁਰਬ ਲਿਖਿਆ ਪਾਈ,
ਲਿਖਿਆ ਪਾਈ, ਪੁਰਬ ਲਿਖਿਆ ਪਾਈ,
ਇਹ ਮਨ ਤੇਰਾ ਭਾਈ, ਇਹ ਮਨ ਤੇਰਾ ਭਾਈ,
ਇਹ ਮਨ ਤੇਰਾ ਭਾਈ,
ਇਹ ਮਨ ਤੇਰਾ ਭਾਈ,
ਇਹ ਮਨ ਤੇਰਾ ਭਾਈ,
ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ, ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ,
ਸੰਤਨ ਸਿਉ ਬਣ ਆਈ,
ਹਮ ਸੰਤਨ ਸਿਉ ਬਣ ਆਈ,
ਸੰਤਨ ਸਿਉ ਬਣ ਆਈ, ਹਮ ਸੰਤਨ ਸਿਉ ਬਣ ਆਈ,
ਸੰਤਨ ਸਿਉ ਬਣ ਆਈ, ਹਮ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੁਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਭਏ ਸੁਖ ਪਾਇਆ, ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾ ਦੇ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਹਮ
ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ,
ਸੰਤ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਹਮ ਸੰਤਨ ਕੀ ਰੇਨ ਪਿਆਰੇ,
ਹਮ ਸੰਤਨ ਕੀ ਸ਼ਰਨਾ,
ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਰੇਨ ਪਿਆਰੇ,
ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਰੇਨ ਪਿਆਰੇ,
ਰੇਨ ਪਿਆਰੇ, ਹਮ
ਸੰਤਨ ਕੀ ਰੇਨ ਪਿਆਰੇ,
संतन की रेण प्यारे, हम संतन की चरणा, हम संतन की रेण प्यारे, हम संतन की शरणा,
हम संतन की रेण प्यारे, हम संतन की शरणा, हम संतन की रेण प्यारे, हम संतन की शरणा,
रेण प्यारे हम ਵਾਲੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜੇ ਚੱਲ ਕੇ ਆਪਾਂ ਸਾਰੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਾਂ। ਦੇਸ਼ ਵਿਦੇਸ਼ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਵੀ ਕਾਫੀ ਸੰਗਤਾਂ ਇਸ ਪ੍ਰੋਗਰਾਮ ਨੂੰ ਸਰਵਣ ਕਰਦੀਆਂ ਹਨ। ਮਨ ਬਿਰਤੀ ਇਕਾਗਰ ਕਰਕੇ ਕੁਝ ਸਮਾਂ ਬੈਠਣ ਦਾ ਯਤਨ ਕਰੀਏ, ਧਿਆਨ ਨਾਲ ਸੁਣਿਓ ਵੀ ਤੇ ਸਮਝਣ ਦੀ ਖੇਚਲ ਕਰਿਓ। ਆਪਾਂ ਇੱਕ ਸ਼ਬਦ ਗਾਇਆ ਹੈ, ਹਮ ਸੰਤਨ ਸਿਉਂ ਬਣ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ। ਕਹਿੰਦੇ ਮੇਰਾ ਮਨ ਭਾਈ ਬਣ ਗਿਆ, ਤੇਰਾ ਭਾਈ ਬਣ ਗਿਆ, ਤੇਰਾ ਪ੍ਰੇਮੀ ਬਣ ਗਿਆ, ਤੇਰੇ ਨਾਲ ਮੇਰਾ ਪਿਆਰ ਪੈ ਗਿਆ। ਇਹ ਕਿਵੇਂ ਹੋਇਆ? ਹਮ ਸੰਤਨ ਸਿਉਂ ਬਣ ਆਈ। ਹੁਣ ਪਹਿਲਾ ਨੁਕਤਾ ਇਹ ਸਮਝਣਾ, ਸੰਤਨ ਮਤਲਬ ਚੰਗੇ ਬੰਦਿਆਂ ਦੀ ਸੰਗਤ, ਚੰਗੇ ਲੋਕ, ਮਿਹਨਤੀ ਲੋਕ, ਕਾਮਯਾਬ ਲੋਕ। ਸੰਤਨ ਦਾ ਮਤਲਬ ਜਦੋਂ ਸਾਡੇ ਦਿਮਾਗ ਵਿੱਚ, ਹੁਣ ਜਿਵੇਂ ਵੇਖਿਓ, ਜਦੋਂ ਜੇ ਮੈਂ ਨਾਂ ਲਵਾਂ ਬੋਰਡ ਤੇ ਇੱਕਦਮ ਬੋਰਡ ਦਾ ਦਰਖਤ ਯਾਦ ਆ ਜਾਂਦਾ, ਸਾਡੇ ਦਿਮਾਗ 'ਚ ਪੱਕਿਆ ਹੋਇਆ। ਜੇ ਮੈਂ ਇੱਕਦਮ ਕਹਿ ਦਿਆਂ ਵੀ ਪਿੱਪਲ, ਪਿੱਪਲ ਦਾ ਦਰਖਤ ਯਾਦ ਆ ਜਾਂਦਾ, ਪੱਕਿਆ ਹੋਇਆ ਸਾਡੇ ਦਿਮਾਗ 'ਚ। ਇਸੇ ਤਰ੍ਹਾਂ ਜਦੋਂ ਆਪਾਂ ਕਹਿੰਦੇ ਹਾਂ ਪੁਲਿਸ ਤੇ ਖਾਕੀ ਵਰਦੀ, ਚੇਤਾ ਆ ਜਾਂਦੀ। ਜੇ ਮੈਂ ਕਹਾਂ ਫੌਜੀ ਤੇ ਇੱਕਦਮ ਉਹਦੇ ਵਾਲੇ ਕੱਪੜੇ ਯਾਦ ਆ ਜਾਂਦੇ, ਫੌਜੀਆਂ ਵਾਲੀ ਵਰਦੀ। ਜੇ ਮੈਂ ਕਹਾਂ ਸੰਤ ਤੇ ਇੱਕਦਮ ਯਾਦ ਕੀ ਆਉਂਦਾ ਸਾਡੇ ਲੋਕਾਂ ਦੇ, ਸਾਰਿਆਂ ਦੇ ਦਿਮਾਗ 'ਚ ਸੰਤ ਦੀ ਸੰਗਤ, ਸੰਤਾਂ ਦੀ ਸੰਗਤ, ਤੇ ਇੱਕਦਮ ਦਿਮਾਗ 'ਚ ਕੀ ਆ ਜਾਂਦਾ? ਕੋਈ ਚੋਲੇ ਵਾਲਾ ਬਾਬਾ ਆਉਂਦਾ ਨਾ ਦਿਮਾਗ 'ਚ। ਇਹ ਹੁਣ ਇਹ ਚੀਜ਼ ਸਾਡੇ ਦਿਮਾਗ ਵਿੱਚ ਫਿੱਟ ਹੋ ਗਈ, ਜਿੱਥੇ ਗੁਰਬਾਣੀ 'ਚ ਸੰਤ ਆਊ ਸਾਡੇ ਦਿਮਾਗ 'ਚ ਆ ਜਾਂਦਾ ਵੀ ਮਤਲਬ ਚੋਲੇ ਵਾਲੇ ਬਾਬਾ, ਸੰਤਾਂ ਦੀ ਸੰਗਤ ਮਤਲਬ ਚੋਲੇ ਵਾਲੇ ਲੋਕ ਜਿਹੜੇ ਬਾਬੇ ਹੁੰਦੇ ਆ ਜਿਹੜੇ, ਉਹਨਾਂ ਦੀ ਸੰਗਤ। ਪਰ ਇਹਦਾ ਮੀਨਿੰਗ ਇਹ ਨਹੀਂ, ਇਹਦਾ ਅਰਥ ਇਹ ਨਹੀਂ। ਜ਼ਰੂਰੀ ਨਹੀਂ ਵੀ ਇਹ ਸ਼ਬਦ ਇਹਦੇ ਲਈ ਵਰਤਿਆ ਹੋਵੇ। ਮੈਂ ਮੰਨ ਲਓ ਇੱਕ ਤੁਹਾਨੂੰ ਦੱਸਦਾ, ਥੋੜ੍ਹੀ ਸਿਹਤ ਖਰਾਬ ਸੀ ਅੱਜ, ਮੈਂ ਗੋਲੀ ਖਾਧੀ ਹੈ। ਹੁਣ ਮੰਨ ਲਓ ਗੋਲੀ ਖਾਧੀ ਹੈ, ਸ਼ਬਦ ਤਾਂ ਇੱਕੋ ਹੀ ਹੈ। ਇੱਕ ਬੰਦਾ ਕਹਿੰਦਾ ਮੇਰੇ ਗੋਲੀ ਵੱਜੀ ਹੈ, ਮੈਂ ਉਹ ਕਹਿੰਦਾ ਮੈਂ ਗੋਲੀ ਖਾਧੀ ਹੈ, ਇੱਕ ਉਹ ਵੀ ਗੋਲੀ ਖਾਣਾ ਹੈ। ਇੱਕ ਇਹ ਵੀ ਹੈ ਵੀ ਮੈਂ ਗੋਲੀ ਖਾਧੀ ਹੈ, ਉਹ ਕੀ ਹੈ ਕਿ ਦਵਾਈ ਕੋਈ ਮੈਡੀਸਨ ਲਈ ਹੈ। ਪਰ ਸ਼ਬਦ ਕੀ ਹੈ? ਗੋਲੀ। ਜਦੋਂ ਆਉਂਦੀ ਹੈ ਗੋਲੀ ਤੇ ਗੋਲੀ ਜਾ, ਉਸੇ ਵੇਲੇ ਬੰਦੂਕ ਵਾਲੀ ਗੋਲੀ ਵੀ ਯਾਦ ਆ ਜਾਂਦੀ। ਪਰ ਗੋਲੀ ਬੰਦੂਕ ਵਾਲੀ ਨਹੀਂ ਹੁੰਦੀ ਇਕੱਲੀ, ਉਹ ਦਵਾਈ ਵਾਲੀ ਨੂੰ ਵੀ ਗੋਲੀ ਕਹਿ ਦਿੰਦੇ ਆਪਾਂ। ਇਸ ਕਰਕੇ ਸੰਤ ਜਦੋਂ ਆਉਂਦਾ ਗੁਰਬਾਣੀ 'ਚ, ਹੁਣ ਜਦੋਂ ਆਉਂਦਾ ਗੁਰੂ, ਗੁਰਬਾਣੀ ਜਦੋਂ ਆਉਂਦਾ ਗੁਰੂ, ਤੇ ਸਾਡੇ ਦਿਮਾਗ 'ਚ ਕੌਣ ਆਉਂਦਾ? ਵੀ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਜੀ। ਜਦੋਂ ਗੁਰੂ ਆਉਂਦਾ ਹੈ ਉਹਦਾ ਮੀਨਿੰਗ ਗਿਆਨ ਹੈ, ਗਿਆਨ ਆਉਣਾ ਚਾਹੀਦਾ, ਅਕਲ, ਸਮਝ। ਅਸੀਂ
ਗੁਰੂ ਦੇ ਸਿੱਖ ਹਾਂ ਮਤਲਬ ਅਸੀਂ ਗਿਆਨਵਾਨ, ਅਸੀਂ ਗੁਰੂ ਵਾਲੇ ਹਾਂ ਮਤਲਬ ਅਸੀਂ ਗਿਆਨਵਾਨ ਅਕਲ ਵਾਲੇ ਹਾਂ। ਗੁਰੂ ਦਾ ਅਰਥ ਗਿਆਨ ਹੈ। ਹੁਣ ਸਾਡੇ ਦਿਮਾਗ 'ਚ ਫਿੱਟ ਇੱਦਾਂ ਹੋਇਆ ਜਦੋਂ ਆਉਂਦਾ ਸੰਤ ਜਾਂ ਕੋਈ ਸਾਧ ਜਾਂ ਸੰਤਨ, ਤੇ ਸਾਡੇ ਦਿਮਾਗ ਵਿੱਚ ਉਦੋਂ ਚੋਲਿਆਂ ਵਾਲੇ ਲੋਕ ਆਉਂਦੇ ਆ ਵੀ ਬਾਬਿਆਂ ਨੂੰ ਕਿਹਾ। ਤੇ ਕਿਰਪਾ ਕਰਕੇ ਧਿਆਨ ਨਾਲ ਸਮਝੋ, ਵੇਖੋ ਜਦੋਂ ਗੁਰਬਾਣੀ 'ਚ ਇਹ ਸ਼ਬਦ ਆਉਣੇ ਨੇ ਤੇ ਉਦੋਂ ਅਸੀਂ ਬੜੀ ਬਰੀਕੀ ਨਾਲ ਇਹਨਾਂ ਨੁਕਤਿਆਂ ਨੂੰ ਸਮਝਣਾ। ਜਿਹੜੇ ਉਹ ਸੰਤ ਨੇ ਜਿਨ੍ਹਾਂ ਨੂੰ ਅਸੀਂ ਸੰਤ ਕਹਿੰਦੇ ਹਾਂ, ਗੁਰਬਾਣੀ ਉਹਨਾਂ ਨੂੰ ਸੰਤ ਨਹੀਂ ਮੰਨਦੀ। ਗੁਰਬਾਣੀ ਵਿੱਚ ਜੇ ਕਹੋਗੇ ਨਾ ਵੀ ਗੁਰਬਾਣੀ ਉਹਨਾਂ ਨੂੰ ਸੰਤ ਮੰਨਦੀ ਹੈ ਵੀ ਜਿਹਨਾਂ ਨੇ ਚੋਲੇ ਪਾਏ ਆ ਉਹ ਸੰਤ ਹੁੰਦੇ ਆ। ਦੇਖੋ ਚੋਲਾ ਮੈਂ ਵੀ ਪਾਇਆ ਹੈ ਪਰ ਇਹ ਮੇਰੀ ਵਰਦੀ ਹੈ, ਤੁਹਾਡੀ ਇਹ ਵਰਦੀ ਹੈ, ਪਰ ਮੇਰੇ ਤੇਰੇ ਵਿੱਚ ਚੋਲੇ ਕਰਕੇ ਕੋਈ ਵੀ ਫਰਕ ਨਹੀਂ ਪੈਂਦਾ। ਚੋਲਾ ਪਾਉਣ ਨਾਲ ਕੋਈ ਮਹਾਨ ਨਹੀਂ ਹੋ ਜਾਂਦਾ। ਤੁਸੀਂ ਵਿਆਹ ਕਰਾਇਆ, ਮੈਂ ਨਹੀਂ ਕਰਾਇਆ, ਮੇਰਾ ਨਾ ਕਰਾਉਣਾ ਮੇਰੀ ਮਰਜ਼ੀ ਹੈ, ਤੇਰਾ ਕਰਾਉਣਾ ਤੇਰੀ ਮਰਜ਼ੀ ਹੈ, ਪਰ ਨਾ ਵਿਆਹ ਕਰਾਉਣ ਕਰਕੇ ਕੋਈ ਵੀ ਵੱਡਾ ਨਹੀਂ ਹੋ ਜਾਂਦਾ। ਇਹ ਸਾਡੀ ਮਰਜ਼ੀ ਹੈ, ਇਹਦੇ ਨਾਲ ਕੋਈ ਮਹਾਨ ਨਹੀਂ ਬਣਦਾ। ਤੁਸੀਂ ਚੋਲਾ ਪਾ ਲਓ ਨਾ ਪਾਓ, ਵਿਆਹ ਕਰਾ ਲਓ ਨਾ ਕਰਾਓ, ਪਰ ਇਹਦੇ ਨਾਲ ਕੋਈ ਦੂਜਿਆਂ ਨਾਲੋਂ ਫਰਕ ਨਹੀਂ ਪੈ ਜਾਂਦਾ। ਕੋਈ ਸਿਰਫ ਰੋਟੀ ਖਾਂਦਾ, ਕੋਈ ਇਕੱਲਾ ਹੀ ਦੁੱਧ ਪੀਂਦਾ, ਕੋਈ ਇਕੱਲਾ ਹੀ ਫਲ ਖਾਂਦਾ, ਇਹਦੇ ਨਾਲ ਕੋਈ ਮਹਾਨ ਨਹੀਂ ਹੋ ਜਾਂਦਾ। ਇਹਨਾਂ ਚੀਜ਼ਾਂ ਦਾ ਤੇ ਮਹਾਨਤਾ ਦਾ ਕੋਈ ਵੀ ਸੰਬੰਧ ਨਹੀਂ ਹੈ। ਅਕਲ ਵਾਲੇ ਹੋਣਾ, ਸਮਝ ਵਾਲੇ ਹੋਣਾ, ਇਹਦੇ ਵਿੱਚ ਕੋਈ ਏਦਾਂ ਨਹੀਂ ਵੀ ਫਲਾਣਾ ਬੰਦਾ ਮਹਾਨ ਬਣ ਗਿਆ, ਫਲਾਣਾ ਬੰਦਾ ਵੱਖਰਾ ਬਣ ਗਿਆ, ਇੱਦਾਂ ਕੁਛ ਵੀ ਨਹੀਂ ਹੁੰਦਾ। ਹੁਣ ਇੱਧਰ ਧਿਆਨ ਨਾਲ ਗੱਲ ਨੂੰ ਸਮਝਣ ਦੀ ਖੇਚਲ ਕਰਿਓ। ਹੁਣ ਜਿਹੜੇ ਮੰਨ ਲਓ ਇਹ ਸਮਝਦੇ ਨੇ ਵੀ ਅਸੀਂ ਸਾਰਿਆਂ ਨਾਲੋਂ ਵੱਖਰੇ ਹਾਂ, ਸਾਨੂੰ ਪੂਜੋ, ਉਹਦੀ ਬਾਬਤ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਵੀ ਆਉਂਦਾ, ਐਸੇ ਸੰਤ ਨਾ ਮੋਕੋ ਭਾਵੇ। ਇਹ ਸ਼ਬਦ ਜਰਾ ਗਾਇਓ, ਅਰਥ ਸਮਝ ਆ ਜਾਣਗੇ। ਡਾਲਾ ਸਿਉਂ ਪੇਡਾ ਗਟਕਾ ਮੈਂ, ਕਹਿੰਦੇ ਇਹੋ ਜਿਹੇ ਸੰਤ ਨਹੀਂ ਮੈਨੂੰ ਚੰਗੇ ਲੱਗਦੇ। ਗੁਰਬਾਣੀ ਕਹਿੰਦੀ ਹੈ ਜੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ। ਧਿਆਨ ਨਾਲ ਸਮਝਣ ਦੀ ਖੇਚਲ ਕਰਿਓ, ਇਹ ਸ਼ਬਦ ਨੂੰ ਸਮਝ ਕੇ ਵੇਖਿਓ ਜਰਾ। ਹਾਂਜੀ,
ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ।
ਆਵਾਜ਼ ਘੱਟ ਹੀ ਰੱਖਿਆ ਕਰ, ਪ੍ਰਚਾਰ ਜਿੱਦਾਂ ਜੇ ਜਦੋਂ ਬੋਲਦਾ ਫਿਰ ਵਧਾ ਦਿੰਦੇ ਉਹ ਫਿਰ ਸਮਝ ਨਹੀਂ ਆਉਂਦੀ, ਘੱਟ ਹੀ ਰੱਖ, ਜਿੰਨੀ ਕੁ ਚੱਲ ਰਹੀ ਹੈ ਇੰਨੀ ਨੋਰਮਲ। ਹਾਂਜੀ,
ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ।
ਕਹਿੰਦੇ ਸਾਢੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਪਾ ਲਈਆਂ, ਤੇ ਜਿਹੜੇ ਜਨੇਊ ਸੀ ਤੀਰੇ ਤੀਰੇ ਪਾ ਲਏ, ਤਿੰਨ ਤਿੰਨ ਲੜੀਆਂ ਵਾਲੇ ਜਨੇਊ ਪਾ ਲਏ। ਤੇ ਜੇ ਅੱਜ ਪਾਤਸ਼ਾਹ ਹੁੰਦੇ, ਅੱਜ ਸਾਨੂੰ ਕਹਿੰਦੇ ਵੀ ਤੁਸੀਂ ਤਿੰਨ ਤਿੰਨ ਕਿਰਪਾਨਾਂ, ਇੱਕ ਥੱਲਿਓਂ ਦੀ, ਕੁੱਤੋਂ ਦੇ, ਇੱਕ ਹੱਥ 'ਚ ਵੀ ਫੜੀ ਹੈ, ਕਿਰਪਾਨ ਪਾਈ ਦੀ ਹੈ, ਮੈਂ ਹਮੇਸ਼ਾ ਪਾਈ ਹੈ, ਪਰ ਜੇ ਕਹੀਏ ਵੀ ਮੈਂ ਤਿੰਨ ਤਿੰਨ ਕਿਰਪਾਨਾਂ ਫੜ ਕੇ ਕੋਈ ਮਹਾਨ ਨਹੀਂ ਹੋ ਜਾਂਦਾ। ਕੋਈ ਤਿੰਨ ਤਿੰਨ ਜਨੇਊ ਆ, ਤੀਰੇ ਤੀਰੇ ਜਨੇਊ ਪਾ ਕੇ ਕੋਈ ਮਹਾਨ ਨਹੀਂ ਹੋ ਜਾਂਦਾ। ਕੋਈ ਕੋਈ ਸਾਢੇ ਤਿੰਨ ਤਿੰਨ ਗਜ ਦੀ ਧੋਤੀ ਪਾ ਕੇ ਮਹਾਨ ਨਹੀਂ ਹੋ ਜਾਂਦਾ। ਤੇ ਜੇ ਜੇ ਕਬੀਰ ਜੀ ਅੱਜ ਆ ਜਾਣਗੇ ਤੇ ਉਹ ਅੱਜ ਸਾਨੂੰ ਕਹਿਣਗੇ ਵੀ ਤੁਸੀਂ ਵੱਡੇ ਚੋਲੇ ਪਾ ਕੇ ਕੋਈ ਮਹਾਨ ਨਹੀਂ ਹੋ ਜਾਂਦੇ, ਤੁਸੀਂ ਤਿੰਨ ਤਿੰਨ ਕਿਰਪਾਨਾਂ ਫੜ ਕੇ ਮਹਾਨ ਨਹੀਂ ਹੋ ਜਾਂਦੇ, ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਸਾਡੀ ਯੂਨੀਫਾਰਮ ਹੈ ਅਸੀਂ ਪਾਈ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਮਹਾਨ ਹੋ ਗਏ। ਤੇ ਕਬੀਰ ਸਾਹਿਬ ਇੱਥੇ ਕਹਿੰਦੇ ਹੈ ਸਾਢੇ ਤਿੰਨ ਗਜ ਦਾ ਗਜ ਦੀ ਧੋਤੀ ਪਾ ਲਈ, ਤੀਰਾ ਜਨੇਊ ਪਾ ਲਿਆ, ਤਿੰਨ ਲੜੀਆਂ ਵਾਲਾ ਜਨੇਊ ਪਾ ਲਿਆ, ਇੱਕ ਲੜੀ ਵਾਲਾ, ਦੋ ਲੜੀ ਵਾਲਾ ਵੀ ਜਨੇਊ ਹੁੰਦਾ ਤੇ ਤਿੰਨ ਲੜੀਆਂ ਵਾਲਾ ਵੀ ਹੁੰਦਾ। ਬ੍ਰਾਹਮਣ ਹੈ ਜਿਹੜਾ ਉਹ ਤਿੰਨ ਲੜੀਆਂ ਵਾਲਾ ਪਾਉਂਦਾ, ਖੱਤਰੀ ਦੋ ਲੜੀਆਂ ਵਾਲੀ ਪਾਉਂਦੇ ਨੇ, ਤੇ ਵੈਸ ਜਿਹੜੇ ਇੱਕ ਧਾਗੇ ਵਾਲਾ ਪਾਉਂਦਾ, ਤੇ ਸ਼ੂਦਰ ਪਾ ਹੀ ਨਹੀਂ ਸਕਦਾ। ਤਿੰਨ ਬੰਦੇ ਪਾ ਸਕਦੇ ਨੇ, ਇੱਕ ਦਾ ਇੱਕ ਲੜੀ ਵਾਲਾ, ਦੂਜਾ ਦੋ ਲੜੀ ਵਾਲਾ, ਇੱਕ ਤਿੰਨ ਲੜੀ ਵਾਲਾ। ਤਿੰਨ ਲੜੀ ਵਾਲਾ ਮਤਲਬ ਸਭ ਤੋਂ ਵੱਡੀ ਜਾਤ ਦਾ ਬ੍ਰਾਹਮਣ ਹੈ, ਦੋ ਲੜੀਆਂ ਵਾਲਾ ਖੱਤਰੀ ਹੈ, ਇੱਕ ਲੜੀ ਹੈ ਫਿਰ ਕੌਣ ਹੈ, ਵੈਸ, ਤੇ ਸ਼ੂਦਰ ਹੈ ਜਿਹੜਾ ਇਹ ਪਾ ਹੀ ਨਹੀਂ ਸਕਦਾ। ਇੱਥੇ ਫਿਰ ਉਹ ਕਹਿੰਦੇ ਨੇ ਤੁਸੀਂ ਆਪਣੇ ਆਪ ਨੂੰ ਮਹਾਨ ਨਾ ਕਹੋ ਵੀ ਤੁਸੀਂ ਵੱਡੇ ਬਣ ਗਏ, ਇਹਦੇ ਨਾਲ ਕੋਈ ਮਹਾਨ ਨਹੀਂ ਬਣ ਜਾਂਦਾ। ਤੇਰੇ ਪਾਇਣ ਤੱਕ ਅੱਗੇ
ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬਗ।
ਗਲ ਵਿੱਚ ਪਾ ਲਈ ਮਾਲਾ ਜਪ ਮਾਲੀਆਂ, ਗਲ ਵਿੱਚ ਪਾ ਲਈ ਮਾਲਾ, ਜਪਣ ਵਾਲੀ ਮਾਲਾ ਗਲ ਵਿੱਚ ਪਾ ਲਈ। ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਲਿਸ਼ਕਦੇ ਹੋਏ ਲੋਟੇ ਹੱਥਾਂ 'ਚ ਫੜ ਲਏ, ਗੜਵੇ ਫੜ ਲਏ ਹੱਥਾਂ 'ਚ, ਹੱਥਾਂ 'ਚ ਗੜਵੇ ਫੜ ਲਏ, ਗਲ ਵਿੱਚ ਮਾਲਾ ਪਾ ਲੀਆਂ, ਤੇਰੇ ਤੇਰੇ ਸਾਢੇ ਤੇਰੇ ਤੇਰੇ ਜਨੇਊ ਪਾ ਲਏ, ਸਾਢੇ ਤਿੰਨ ਗਜ ਦੀ ਧੋਤੀ ਪਾ ਲਈ। ਇਹੀ ਗੱਲਾਂ ਸਾਡੇ ਵਾਲੇ ਬਾਬਿਆਂ 'ਤੇ ਲਾਗੂ ਹੋਣਗੀਆਂ। ਇਹ ਜ਼ਰੂਰੀ ਨਹੀਂ ਹਿੰਦੂ ਦੀ ਗੱਲ ਹੋ ਰਹੀ, ਸਾਡੇ ਵਾਲੇ ਬਾਬਿਆਂ 'ਤੇ ਵੀ ਸਾਰੀਆਂ ਗੱਲਾਂ ਲਾਗੂ ਹੋਣਗੀਆਂ, ਸਿੱਖਾਂ 'ਤੇ ਵੀ ਹੋਣਗੀਆਂ। ਅੱਗੇ ਜੀ,
ਓਏ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ।
ਕਹਿੰਦੇ ਐ ਵੇਖ ਕੇ ਐ ਨਾ ਕਹਿ ਦਿਆ ਕਰ ਵੀ ਬੜੇ ਸੰਤ ਨੇ। ਕਹਿੰਦੇ ਇਹ ਕੱਪੜੇ ਵੇਖ ਕੇ ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ, ਇਹ ਤੇ ਬਨਾਰਸ ਦੇ ਠੱਗ ਨੇ, ਬਨਾਰਸ 'ਚ ਰਹਿਣ ਵਾਲੇ ਠੱਗ ਨੇ। ਕੱਪੜੇ ਵੇਖ ਕੇ, ਪਹਿਰਾਵਾ ਵੇਖ ਕੇ ਨਾ ਇਹ ਕਿਤੇ ਕਹਿ ਦੀ ਵੀ ਇਹ ਬੜੇ ਮਹਾਨ ਨੇ। ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਸਿੰਘੋ, ਅਸੀਂ ਕਹਿੰਦੇ ਹਾਂ ਫੈਸ਼ਨ ਪ੍ਰਸਤੀ ਹੋ ਗਈ ਬਹੁਤ। ਸਭ ਤੋਂ ਵੱਧ ਬੇੜਾ ਗਰਕ ਸਿੱਖੀ ਦਾ ਫੈਸ਼ਨਾਂ ਵਾਲਿਆਂ ਨੇ ਕੀਤਾ ਹੈ, ਜਾਂ ਸਾਡੇ ਵਰਗੇ ਚੋਲੇ ਪਾ ਕੇ ਪੱਗਾਂ ਬੰਨ੍ਹ ਕੇ ਸਿੱਖੀ ਦਾ ਬੇੜਾ ਗਰਕ ਕੀਤਾ? ਜਵਾਬ ਦਿਓ। ਸਭ ਤੋਂ ਵੱਧ ਜਿਹੜਾ ਸਿੱਖੀ ਦਾ ਬੇੜਾ ਗਰਕ ਕੀਤਾ, ਸਿੱਖੀ ਦੇ ਬੇੜੇ ਵਿੱਚ ਵੱਟੇ ਪਾਏ ਨੇ, ਗੋਲਕਾਂ ਦੀ ਦੁਰਵਰਤੋਂ ਕੀਤੀ ਹੈ, ਰੱਜ ਕੇ ਲੁੱਟਿਆ ਸਿੱਖਾਂ ਨੂੰ। ਦੱਸੋ, ਫੈਸ਼ਨਾਂ ਵਾਲਿਆਂ ਨੇ ਕੀਤਾ ਹੈ, ਲੁੱਟਿਆ ਕਿ ਸਾਡੇ ਵਰਗੇ ਚੋਲੇ ਪਾ ਕੇ ਪੱਗਾਂ ਬੰਨ੍ਹ ਕੇ ਕੀਤਾ? ਬੋਲੋ, ਸੱਚ ਹੈ ਕਿ ਨਹੀਂ? ਮਤਲਬ ਇਹਦੇ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਲੁੱਟੇ ਹੀ ਤਾਂ ਜਾਓਗੇ ਜੇ ਦਾੜੀਆਂ ਰੱਖ ਕੇ ਪੱਗਾਂ ਬੰਨ੍ਹ ਕੇ ਸਾਹਮਣੇ ਆਉਣਗੇ। ਆਖੋ
ਸਤਨਾਮ।
ਜਿਨ੍ਹਾਂ ਨੇ ਲੁੱਟਿਆ ਨਾ, ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਹੁਣ ਤੋਂ ਹੀ ਸਮਝਾਉਂਦੇ ਨੇ ਵੀ ਮਰਜ਼ੀ ਭਾਵੇਂ ਕੇਸ ਨਾ ਕਟਾ ਦੀ, ਕਿਉਂਕਿ ਸਿੱਖਾਂ ਨੇ ਜਦੋਂ ਵੇਖਣੇ ਨੇ ਤੇਰੇ ਕੇਸ ਵੇਖਣੇ ਨੇ। ਇਹ ਤਾਂ ਵੇਖਦੇ ਹੀ ਬਾਹਰੋਂ ਨੇ ਬੰਦੇ ਨੂੰ, ਅੰਦਰੋਂ ਤਾਂ ਵੇਖਦਾ ਹੀ ਕੋਈ ਨੀ, ਬੰਦੇ ਦਾ ਕੰਮ ਕੋਈ ਨੀ ਵੇਖਦਾ। ਇਹ ਪਹਿਰਾਵਾ ਵੇਖਦੇ ਆ, ਮਰਦਾ ਮਰਜ਼ੀ ਪਹਿਰਾਵਾ ਨਾ ਛੱਡਦੀ ਕਿਤੇ। ਫੈਸ਼ਨਾਂ ਵਾਲੇ ਤੇ ਸਾਈਡ ਤੇ ਰਹਿ ਗਏ, ਉਹ ਸਿੱਖੀ ਨੂੰ ਨਹੀਂ ਲੁੱਟ ਸਕੇ, ਉਹਦੇ ਸਾਈਡ ਤੇ ਹਟ ਗਏ। ਕੋਈ ਬੰਦਾ ਫੈਸ਼ਨ ਕਰਦਾ, ਪੁੱਠੇ ਸਿੱਧੇ ਕੱਪੜੇ ਪਾਉਂਦਾ, ਬੰਦਾ ਕਹਿੰਦਾ ਅੱਛਾ ਇਹ ਤੇ ਬੰਦਾ ਹੀ ਨਹੀਂ, ਇਹ ਤੇ ਸਿੱਖ ਹੀ ਨਹੀਂ, ਐ ਕਹਿ ਦਿੰਦੇ ਆ। ਪਰ ਜਿਹੜੇ ਸਾਡੇ ਵਰਗੇ ਹੈ ਉਹਨਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ, ਸਾਡੇ ਵਰਗੇ ਕੱਪੜੇ ਪਾ ਕੇ, ਪਹਿਰਾਵਾ ਪਾ ਕੇ। ਤੁਸੀਂ ਨਾ ਲਓ ਵੀ ਫਲਾਣਾ ਬੰਦਾ ਬਹੁਤ ਫੈਸ਼ਨ ਕਰਦਾ ਹੈ, ਉਹਨੇ ਸਿੱਖੀ ਦਾ ਨੁਕਸਾਨ ਕੀਤਾ, ਸਿੱਖਾਂ ਨੂੰ ਲੁੱਟਿਆ ਉਹਨੇ, ਕਿਉਂਕਿ ਸਿੱਖ ਉਹਦੇ ਤੋਂ ਲੁੱਟੇ ਜਾਂਦੇ ਹੀ ਨਹੀਂ, ਸਿੱਖਾਂ ਨੂੰ ਪਹਿਲਾਂ ਹੀ ਵੇਖ ਕੇ ਪਤਾ ਲੱਗ ਜਾਂਦਾ ਹੈ, ਕਿਉਂਕਿ ਉਹ ਬੰਦਾ ਬਾਹਰੋਂ ਇੱਦਾਂ ਦਾ ਹੁੰਦਾ। ਬੰਦਾ, ਆਪਾਂ ਸਿੱਖ ਫਸ ਜਾਂਗੇ ਉਹਦੇ ਕੋਲ? ਕਦੇ ਨਹੀਂ ਫਸਦੇ, ਅਸੀਂ ਫਸਦੇ ਹੀ ਨਹੀਂ। ਸਿੱਖ ਕਿਉਂ ਫਸੇਗਾ? ਜਿਹੜਾ ਬੰਦਾ ਪੁੱਠੇ ਸਿੱਧੇ ਕੱਪੜੇ ਪਾ ਰਿਹਾ ਹੋਵੇ, ਸ਼ਰਾਬਾਂ ਪੀ ਰਿਹਾ ਹੋਵੇ, ਕੀ ਸਿੱਖ ਉਹੋ ਜਿਹੇ ਬੰਦੇ ਕੋਲ ਫਸਦੇ ਨੇ? ਨਹੀਂ, ਸਿੱਖ ਤੇ ਫਸਦੇ ਹੀ ਸਾਡੇ ਵਰਗੀਆਂ ਬੰਦਿਆਂ ਕੋਲ। ਪਹਿਰਾਵਾ ਜਿਹੜੇ ਲੋਕਾਂ ਨੇ ਪਾਇਆ, ਸਭ ਤੋਂ ਵੱਧ ਨੁਕਸਾਨ ਸਿੱਖੀ ਦਾ ਸਿੱਖਾਂ ਵਾਲਾ ਬਾਣਾ ਪਾ ਕੇ ਹੀ ਕੀਤਾ ਗਿਆ। ਰਿਐਲਿਟੀ ਇਹ ਹੈ, ਸੱਚਾਈ ਇਹ ਹੈ, ਬਾਹਰੋਂ ਰੂਪ ਬਣਾ ਕੇ। ਤੇ ਇੱਥੇ ਕਬੀਰ ਸਾਹਿਬ ਕਹਿੰਦੇ ਹੈ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹੁਣ ਇਹ ਗੱਲ ਪਕੜੋ ਵੀ ਜੇ ਅਸੀਂ ਪਹਿਲੇ ਦਿਨ ਤੋਂ ਗੁਰਬਾਣੀ ਨੂੰ ਪੜ੍ਹਦੇ ਹੋਈਏ, ਸਮਝਦੇ ਹੋਈਏ, ਵਿਚਾਰਦੇ ਹੋਈਏ, ਤੇ ਕੀ ਅੱਜ ਕੋਈ ਸਾਨੂੰ ਠੱਗ ਸਕਦਾ ਫਿਰ? ਇੱਦਾਂ ਇੰਨੇ ਸਾਲਾਂ ਤੋਂ ਤੇ ਗੁਰਬਾਣੀ ਲਿਖਿਆ ਪਿਆ, ਆਹ ਜਿਹੜੇ ਸ਼ਬਦ ਨੇ 500 ਸਾਲ ਪਹਿਲਾਂ ਤੋਂ ਰਿਕਾਰਡ ਨੇ, ਸੇਵ ਕੀਤੇ ਹੋਏ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਤੇ ਜੇ ਆਹ ਗੱਲਾਂ ਜਿਹੜੀਆਂ ਨੇ ਅਸੀਂ ਪੜ੍ਹ ਲੈਂਦੇ ਗੁਰਬਾਣੀ 'ਚ, ਫਿਰ ਸਾਨੂੰ ਅੱਜ ਬਾਹਰੀ ਪਹਿਰਾਵੇ ਵਾਲਾ ਠੱਗ ਸਕਦਾ ਸੀ? ਨਹੀਂ। ਅੱਜ ਸਿੱਖਾਂ ਨੂੰ, ਸਿੱਖਾਂ ਦਾ ਮਹਾਨ ਬੰਦਾ ਕੌਣ ਹੈ? ਜਿੰਨਾ ਵੱਡਾ ਦਾੜਾ, ਜਿੰਨਾ ਗੁਰਸਿੱਖ ਬਣ ਕੇ ਆਏਗਾ, ਬੜਾ ਗੁਰਸਿੱਖ ਹੈ। ਜਿਹਨੂੰ ਚਾਰ ਅੱਖਰ ਬੋਲਣੇ ਆਉਂਦੇ ਹੋਣ, ਆਪਾਂ ਕਹਿੰਦੇ ਹਾਂ ਇਹਦੇ ਵਰਗਾ ਲੀਡਰ ਹੀ ਕੋਈ ਨਹੀਂ, ਲੈਕਚਰ ਬਹੁਤ ਵਧੀਆ ਦੇ ਲੈਂਦਾ। ਪਰ ਗੁਰੂ ਸਾਹਿਬ ਕਹਿੰਦੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ ਬਾਹਰ ਚਿੱਟਵੀਆਂ। ਜੇ ਆ ਸ਼ਬਦਾਂ ਨੂੰ ਆਪਾਂ ਪੜ੍ਹਦੇ ਤੇ ਲੁੱਟੇ ਕਿਉਂ ਜਾਂਦੇ? ਜੇ ਸਮਝ ਹੁੰਦੀ, ਜੇ ਅਸੀਂ ਕਹਿੰਦੇ ਹਾਂ ਵੀ ਗੁਰਬਾਣੀ ਹੈ ਨਾ ਜਿਹੜੀ, ਪੁਰਾਣੇ ਸਮੇਂ ਦੇ ਵਿੱਚ ਪੁਜਾਰੀ ਸੀ, ਪਰ ਪੁਜਾਰੀ ਉਦੋਂ ਵੀ ਸੀ ਤੇ ਪੁਜਾਰੀ ਅੱਜ ਵੀ ਹੈ। ਪੁਜਾਰੀ ਬਦਲਿਆ, ਸਿੱਖਾਂ ਦਾ ਪੁਜਾਰੀ ਬਦਲਿਆ, ਧੰਦਾ ਨਹੀਂ ਬਦਲਿਆ। ਧਿਆਨ ਨਾਲ ਸੁਣਿਓ, ਲੁਟੇਰਾ ਬੈਠਾ ਸੀ, ਧੰਦਾ ਜਿਹੜਾ ਥਾਂ ਸੀ, ਜਿਹੜੀ ਥਾਂ ਤੇ ਲੁੱਟਦਾ ਸੀ, ਧੰਦਾ ਨਹੀਂ, ਧੰਦਾ ਉਵੇਂ ਜਿਵੇਂ ਚੱਲਦਾ ਹੈ, ਪੁਜਾਰੀ ਬਦਲਿਆ। ਪਹਿਲਾਂ ਜਨੇਊ ਪਾ ਕੇ ਲੁੱਟਦਾ ਸੀ, ਧੋਤੀ ਬੰਨ ਕੇ ਲੁੱਟਦਾ ਸੀ, ਬੋਦੀ ਰੱਖ ਕੇ ਲੁੱਟਦਾ ਸੀ, ਹੁਣ ਉਹਨੇ ਕੱਪੜੇ ਬਦਲ ਲਏ, ਹੁਣ ਦਾੜੀ ਵਧਾ ਲਈ, ਪਹਿਰਾਵਾ ਬਦਲ ਲਿਆ, ਧੰਦਾ ਨਹੀਂ ਬਦਲਿਆ, ਸਿਰਫ ਪੁਜਾਰੀ ਬਦਲਿਆ, ਕੰਮ ਉਹੀ ਚੱਲਦਾ, ਲੁੱਟ ਉਵੇਂ ਚੱਲਦੀ, ਧੰਦਾ ਨਹੀਂ ਬਦਲਿਆ, ਪੁਜਾਰੀ ਬਦਲਿਆ, ਸਿਸਟਮ ਹੈ ਇੱਦਾਂ ਦਾ। ਤੇ ਜਦੋਂ ਅਸੀਂ ਇਹਨਾਂ 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 ਨੁਕਤਿਆਂ ਨੂੰ ਸਮਝਾਂਗੇ, ਸਾਡਾ ਦਿਮਾਗ ਚੱਲੇਗਾ, ਫਿਰ ਛੇਤੀ ਛੇਤੀ ਕਿਉਂ ਲੁੱਟੇ ਜਾਵਾਂਗੇ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਕਬੀਰ ਜੀ ਕਹਿੰਦੇ। ਅਗਲੀ ਪੰਕਤੀ ਕੀ ਹੈ, ਧਿਆਨ ਨਾਲ ਸੁਣੀ ਜਾਇਓ।
ਐਸੇ ਸੰਤ ਨਾ ਮੌਕੋ ਭਾਵੇ, ਦਾਲਾ ਸਿਉ ਪੇਡਾ ਗਟਕਾਵੇ।
ਕਹਿੰਦੇ ਇਹੋ ਜਿਹੇ ਸੰਤ ਨਹੀਂ ਮੈਨੂੰ ਚੰਗੇ ਲੱਗਦੇ, ਜਿਹੜੇ ਸਣੇ ਡਾਣੀਆਂ ਸਾਰਾ ਕੁਝ ਹੀ ਖਾ ਜਾਂਦੇ ਨੇ। ਇਹ ਨਹੀਂ ਵੀ ਕੁਝ ਤੇ ਛੱਡ ਦੇਣ, ਕਹਿੰਦੇ ਸਾਰਾ ਹੀ, ਸਾਰਾ ਹੀ, ਸਾਰਾ ਹੀ। ਕਹਿੰਦੇ ਪੈਸੇ ਤੇ ਪੈਸੇ, ਸੱਚੀ ਗੱਲ ਦੱਸਾਂ, ਬੜੇ ਡੇਰੇ ਇੱਦਾਂ ਦੇ ਹੈ ਜਿੱਥੇ ਇਕੱਲਾ ਪੈਸਾ ਹੀ ਨਹੀਂ ਲੁੱਟਿਆ ਜਾਂਦਾ, ਟੱਬਰ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਲੁੱਟ ਲਈ ਜਾਂਦੀ ਹੈ, ਆ ਦਿਮਾਗ ਅਕਲ ਵੀ ਲੁੱਟ ਲਈ ਜਾਂਦੀ ਹੈ, ਦਿਮਾਗ ਤੇ ਡੈੱਡ ਕਰ ਦਿੱਤਾ ਜਾਂਦਾ ਹੈ, ਹਰ ਚੀਜ਼ ਤੇ ਅੱਖ, ਤਨ ਤੇ ਵੀ ਅੱਖ, ਸਾਡੇ ਤਨ ਤੇ ਵੀ ਅੱਖ, ਸਾਡੇ ਦਿਮਾਗ ਤੇ ਵੀ ਅੱਖ ਤੇ ਸਾਡੇ ਧਨ ਤੇ ਵੀ ਅੱਖ, ਤਿੰਨੇ ਚੀਜ਼ਾਂ ਲੁੱਟੀਆਂ ਜਾਂਦੀਆਂ, ਇੱਕ ਨਹੀਂ, ਤਿੰਨੇ ਚੀਜ਼ਾਂ ਲੁੱਟੀਆਂ ਜਾਂਦੀਆਂ, ਇਹ ਸੱਚਾਈ ਹੈ। ਤੇ ਕਬੀਰ ਸਾਹਿਬ ਕਹਿੰਦੇ ਹੈ ਐਸੇ ਸੰਤ ਨਾ ਮੋਕੋ ਭਾਵੇਂ, ਦਾਲਾ ਸਿਉਂ ਪੇਟਾ ਗਟਕਾਵੇਂ। ਕਹਿੰਦੇ ਸੁਣੇ ਡਾਣੀਆਂ, ਕੋਈ ਚੀਜ਼ ਥੋੜਾ ਛੱਡਦੇ ਵੀ ਆਹ ਇੰਨਾ ਕੁ, ਮਤਲਬ ਇੰਨਾ ਕੁ ਖਾ ਲਓ, ਫਲ ਫਲ ਖਾ ਲਓ, ਫਲ ਨਹੀਂ ਖਾਂਦੇ, ਸੁਣੇ ਡਾਣੀਆਂ ਹੀ ਚੂੰਡ ਲੈਂਦੇ ਨੇ। ਕਈ ਵਾਰੀ ਆਪਾਂ ਵੇਖੀਏ ਨਾ, ਹੁਣ ਫਲ ਥੋੜਾ ਆਪਾਂ, ਮੰਨ ਲਓ ਅਮਰੂਦ ਲੱਗਾ ਹੁੰਦਾ ਤੇ ਅਮਰੂਦ ਬੰਦਾ ਤੋੜੇ, ਅਮਰੂਦ ਤੇ ਤੋੜੇ, ਇਕੱਲਾ ਅਮਰੂਦ ਤੋੜੇ, ਕਹਿੰਦੇ ਸਾਰੀ ਡਾਣੀ ਹੀ, ਸਾਰੀ, ਕੱਖ ਵੀ ਨਹੀਂ ਛੱਡਣਾ। ਮਤਲਬ ਜੇਬ ਤੇ ਅੱਖ ਤੇ ਹੈ ਹੀ ਹੈ, ਉਸ ਘਰ ਦੀਆਂ ਧੀਆਂ ਭੈਣਾਂ ਤੇ ਵੀ ਅੱਖ, ਉਹਨਾਂ ਦੀ ਪ੍ਰੋਪਰਟੀ ਤੇ ਵੀ ਅੱਖ, ਇੱਦਾਂ ਦੇ ਲੋਕ ਨੇ। ਤੇ ਗੁਰੂ ਗ੍ਰੰਥ ਸਾਹਿਬ ਆ ਏਡਾ ਵੱਡਾ ਸੱਚ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸਮਾਜ ਵਿੱਚ ਜੇ ਆਹ ਸ਼ਬਦ ਜਿਹੜੇ ਹੈ ਆਪਾਂ ਰਲ ਕੇ ਪੜ੍ਹਦੇ ਹੋਈਏ, ਤੇ ਸਰਸੇ ਵਾਲਾ ਪੰਜਾਬ ਦੇ ਲੋਕਾਂ ਨੂੰ ਲੁੱਟ ਸਕਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ। ਬੋਲੋ ਯਾਰ, ਬੋਲੋ ਬਈ, ਨਹੀਂ ਲੁੱਟ ਸਕਦਾ। ਆਹ ਸ਼ਬਦ ਜਿਹੜੇ ਨੇ, ਇਹਨਾਂ ਸ਼ਬਦਾਂ ਦੀ ਵਿਆਖਿਆ ਸਹੀ ਢੰਗ ਨਾਲ ਕਰੋ, ਇਕੱਲੇ ਪਾਂਡਿਆਂ ਤੇ ਨਾ ਲਾਓ, ਆਪਣੇ ਅੱਜਦਿਆਂ ਦੇ ਤੇ ਵੀ ਲਾਓ, ਫਿਰ ਬੰਦਾ ਬੁੱਧੂ ਬਣੇਗਾ ਕਿਵੇਂ, ਕਿਸੇ ਦੀ ਧੀ ਨਾਲ ਇੱਦਾਂ ਕਿਵੇਂ ਹੋਏਗਾ, ਕਿਸੇ ਦਾ ਪੈਸਾ ਕਿਉਂ ਲੁੱਟਿਆ ਜਾਏਗਾ। ਸਹੀ ਤਰੀਕੇ ਸਿਰ ਵਿਆਖਿਆ ਕਰ ਦਿਓ, ਸਮਝਾ ਦਿਓ, ਨਾ ਸਮਝੇ ਤੇ ਨਾ ਸਾਨੂੰ ਸਮਝਾਇਆ, ਖੁੱਲ੍ਹ ਕੇ ਕਿੱਦਾਂ ਵਿਆਖਿਆ ਕਰ ਦੇਣਗੇ। ਜੇ ਸਾਡੇ ਵਰਗੇ ਸਿੱਖ ਵਿਆਖਿਆ ਕਰਨਗੇ, ਕਹਿਣਗੇ ਪਾਂਡੇ ਨੂੰ ਕਿਹਾ, ਪੁਜਾਰੀ ਨੂੰ ਕਿਹਾ, ਜਨੇਊ ਵਾਲੇ ਨੂੰ ਕਿਹਾ, ਗਾਤਰੇ ਵਾਲਿਆਂ ਨੂੰ ਥੋੜਾ ਕਿਹਾ। ਪਰ ਉਦੋਂ ਜਦੋਂ ਕਬੀਰ ਜੀ ਕਹਿ ਰਹੇ ਨੇ, ਉਦੋਂ ਗਾਤਰੇ ਵਾਲੇ ਹੈ ਨਹੀਂ ਸੀ, ਨਹੀਂ ਤੇ ਛੱਡਣਾ ਨਹੀਂ ਸੀ ਉਹਨਾਂ ਨੇ ਸਾਨੂੰ ਵੀ। ਦੱਸੋ ਜੇ ਜਨੇਊ ਵਾਲਿਆਂ ਨੂੰ ਕਹਿ ਸਕਦੇ ਨੇ, ਗਾਤਰੇ ਵਾਲਿਆਂ ਨੂੰ ਨਹੀਂ ਕਹਿਣਗੇ? ਬੋਲੋ ਯਾਰ, ਕਹਿਣਗੇ ਕਿ ਨਹੀਂ ਕਹਿਣਗੇ? ਕਿਉਂਕਿ ਧੰਦਾ ਤੇ ਸਾਡਾ ਉਹੀ ਹੈ, ਪੁਜਾਰੀ ਬਦਲ ਗਿਆ, ਬਾਹਰਲਾ ਰੂਪ ਬਦਲ ਗਿਆ ਬਸ। ਤਾਂ ਕਰਕੇ ਕਹਿੰਦੇ ਇਹੋ ਜਿਹੇ ਸਾਨੂੰ ਨਹੀਂ ਚੰਗੇ ਲੱਗਦੇ, ਇਹੋ ਜਿਹੇ ਸਾਨੂੰ ਨਹੀਂ ਵਧੀਆ ਲੱਗਦੇ। ਤੇ ਅੱਗੇ ਕੀ ਕਹਿੰਦੇ ਆ,
ਬਾਸਨ ਮਾਂਜ ਚਰਾਵੇ ਉੱਪਰ ਕਾਠੀ ਤੋਏ ਜਲਾਵੇ।
ਕਹਿੰਦੇ ਸੁਣਿਓ ਸੁਣਿਓ, ਕਹਿੰਦੇ ਪਖੰਡੀ ਏਡੇ ਹੈ, ਕਹਿੰਦੇ ਉੱਤੋਂ ਇੰਨੇ ਚੰਗੇ ਬਣਦੇ ਹੈ, ਇੰਨੇ ਵਧੀਆ ਬਣਦੇ ਹੈ ਕਿ ਭਾਂਡੇ ਧੋ ਕੇ ਚੰਗੀ ਤਰ੍ਹਾਂ, ਭਾਂਡੇ ਧੋ ਕੇ ਸਫਾਈ, ਭਾਂਡੇ ਵੀ ਚੰਗੀ ਤਰ੍ਹਾਂ ਧੋਂਦੇ ਹੈ ਤੇ ਜਿਹੜੀ ਲੱਕੜ ਵੀ ਬਾਲਦੇ ਆ ਨਾ ਚੁੱਲ੍ਹੇ 'ਚ ਲੱਕੜ ਨੂੰ ਵੀ ਪਹਿਲਾਂ ਧੋਂਦੇ ਹੈ ਫਿਰ ਬਾਲਦੇ ਹੈ ਉੱਤੋਂ ਇੰਨੇ ਸੁੱਚੇ ਬਣਦੇ ਹੈ ਇੰਨੇ ਸੁੱਚੇ ਬਣਦੇ ਹੈ ਵੀ ਲੱਕੜ ਨੂੰ ਵੀ ਪਹਿਲਾਂ ਅੱਗ ਬਾਲਣ ਤੋਂ ਪਹਿਲਾਂ ਲੱਕੜ ਵੀ ਧੋਂਦੇ ਹੈ ਉੱਤੋਂ ਉੱਤੋਂ ਇੰਨਾ ਪਖੰਡ ਕਰਦੇ ਹੈ ਇੰਨੇ ਚੰਗੇ ਬਣਦੇ ਆ ਵੀ ਅਸੀਂ ਸਾਡੇ ਵਰਗਾ ਤੇ ਵਧੀਆ ਹੀ ਕੋਈ ਨਹੀਂ ਆ ਸਾਡੇ ਇਹ ਤੇ ਹੋ ਗਏ ਇਹ ਤੇ ਗੱਲ ਕਰਦੇ ਨੇ ਉਸ ਵੇਲੇ ਦੇ ਬ੍ਰਾਹਮਣ ਦੀ ਤੇ ਸਾਡੇ ਵਾਲੇ ਵੀ ਨਹੀਂ ਜੇ ਮਾਇਕ ਨੂੰ ਵੀ ਹੱਥ ਲਾਉਣਾ ਐਂ ਲਾਉਣਗੇ ਕਹਿਣਗੇ ਹੱਥ ਨਾ ਲੱਗ ਜੇ ਕਿਸੇ ਨੂੰ ਆਪਣੇ ਵਰਗਾ ਬੰਦਾ ਕਹਿੰਦਾ ਵੀ ਅੱਛਾ ਜਿਵੇਂ ਮਖਿਆਲ ਚੋਣ ਵਾਲੇ ਨਹੀਂ ਹੁੰਦੇ ਏਦਾਂ 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 ਲੁਕੋ ਕੇ ਰੱਖਦੇ ਨੇ ਹੱਥ ਹੱਥ ਨਾ ਲੱਗ ਜੇ ਕਿਸੇ ਚੀਜ਼ ਨੂੰ ਹੱਥ ਐਂ 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 ਰੱਖਣਗੇ ਆਪਣੇ ਆਪ ਨੂੰ ਇੰਨਾ ਮਾਂਜਣਗੇ ਇੱਥੇ ਇੱਥੇ ਤੱਕ ਹੱਥ ਮਾਂਜੀ ਜਾਣਗੇ ਸਾਰਾ ਸਾਰਾ ਦਿਨ ਸਫਾਈ ਰੱਖਣੀ ਹੋਰ ਚੀਜ਼ ਹੈ ਪਰ ਸੁਚਮਤਾ ਦਾ ਸੰਬੰਧ ਨਹੀਂ ਕੋਈ ਸਫਾਈ ਰੱਖੋ ਪਰ ਸੁੱਚੀ ਇੱਥੇ ਕੋਈ ਚੀਜ਼ ਹੈ ਹੀ ਨਹੀਂ ਪਾਣੀ ਵੀ ਜੂਠਾ ਇਹਦੇ ਵਿੱਚ ਜੀਵ ਹੈਗੇ ਕਿ ਨਹੀਂ ਹੈਗੇ ਪਾਣੀ ਵਿੱਚ ਜੀਵ ਨੇ ਤੁਸੀਂ ਪਾਣੀ ਨੂੰ 10 ਦਿਨ ਖੜਾਰ ਦਿਓ ਖਿਲਾਰੋ ਇਹਦੇ ਜੀਵ ਆਪਣੇ ਆਪ ਪ੍ਰਗਟ ਹੋ ਜਾਣਗੇ ਜਿਹੜੇ ਨਿੱਕੇ ਨਿੱਕੇ ਨੇ ਪਾਣੀ ਦੇ ਵਿੱਚ ਬੈਕਟੀਰੀਆ ਹੈਗਾ ਪਾਣੀ ਦੇ ਵਿੱਚ ਹੈ 10 ਦਿਨ ਪਾਣੀ ਨੂੰ ਪਿਆ ਰਹਿਣ ਦਿਓ ਛੇੜਿਓ ਨਾ ਇੱਥੇ ਬਾਹਰ ਰੱਖ ਦਿਓ ਬੱਠਲ ਭਰ ਕੇ ਰੱਖ ਦਿਓ ਇਹਦੇ ਜੀਵ ਜਿਹੜੇ ਇਹਦੇ ਵਿੱਚ ਨੇ ਆਪਣੇ ਆਪ ਹੀ ਬਾਹਰ ਆ ਜਾਣਗੇ ਪ੍ਰਗਟ ਹੋ ਜਾਣਗੇ ਸ਼ੇਪ ਬਣਾ ਲੈਣਗੇ ਹਰ ਪਾਣੀ ਦੇ ਵਿੱਚ ਜੀਵ ਹੈ ਪਹਿਲਾਂ ਪਾਣੀ ਜੀਓ ਹੈ ਹਰ ਚੀਜ਼ ਚ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਪੋਏ ਹੁਣ ਜਿਹੜੇ ਜਿਹੜਾ ਪਾਣੀ ਆਪ ਹੀ ਜੂਠਾ ਹੈ ਉਹਦੇ ਨਾਲ ਸੁੱਚਾ ਕਿਵੇਂ ਹੋਜੂ ਸੁੱਚੀ ਕੋਈ ਚੀਜ਼ ਹੋ ਹੀ ਨਹੀਂ ਸਕਦੀ ਦੁਨੀਆਂ ਚ ਕੋਈ ਚੀਜ਼ ਸੁੱਚੀ ਨਹੀਂ ਹੋ ਸਕਦੀ ਮਿੱਟੀ ਨਾਲ ਮਾਂਜੋਗੇ ਉਹ ਵੀ ਜੂਠੀ ਹੈ ਹਰ ਚੀਜ਼ ਜੂਠੀ ਹੈ ਫਿਰ ਤੁਸੀਂ ਕਹੋਗੇ ਵੀ ਸੁੱਚਾ ਕੀ ਹੁੰਦਾ ਹੈ ਸੁੱਚਾ ਹੁੰਦਾ ਤੇਰਾ ਮਨ ਤੇਰੇ ਵਿਚਾਰ ਸੁੱਚੇ ਹੋ ਸਕਦੇ ਇੱਕੋ ਚੀਜ਼ ਸੁੱਚੀ ਹੋ ਸਕਦੀ ਤੁਹਾਡਾ ਮਾਇੰਡ ਹੋਰ ਕੋਈ ਚੀਜ਼ ਸੁੱਚੀ ਨਹੀਂ ਹੁੰਦੀ ਕਹਿੰਦੇ ਜਿੰਨਾ ਮਰਜ਼ੀ ਨਹਾਈ ਜਾ ਮਾਂਜੀ ਜਾ ਇਹਨੂੰ ਕਿਹਾ ਕਰੋ ਮੈਂ ਸਫਾਈ ਰੱਖਣਾ ਮੈਂ ਭਾਂਡੇ ਮਾਂਜਦਾ ਮੈਂ ਹੱਥ ਮਾਂਜਦਾ ਇਹਦਾ ਸੰਬੰਧ ਸਫਾਈ ਨਾਲ ਹੈ ਇਹਦਾ ਸੰਬੰਧ ਸੁਚਮਤਾ ਦੇ ਨਾਲ ਨਹੀਂ ਹੈ ਇਹਦਾ ਸੰਬੰਧ ਸਫਾਈ ਨਾਲ ਹੈ ਸੁੱਚੀ ਨਹੀਂ ਕੋਈ ਚੀਜ਼ ਹੁੰਦੀ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਨਹੀਂ ਕਹਿੰਦੇ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਕਹਿੰਦੇ ਔਰਤ ਨੂੰ ਕਹਿੰਦੇ ਅਸੀਂ 5 ਦਿਨ ਮਹੀਨੇ ਵਿੱਚ 5 ਦਿਨ ਇਹ ਗੁਰਦੁਆਰਾ ਇਹ ਮੰਦਰ 'ਚ ਨਹੀਂ ਵੜ ਸਕਦੀ ਕਹਿੰਦੇ ਬੀਬੀ ਦੇ 5 ਦਿਨ ਮਾੜੇ ਨੇ ਅਪਵਿੱਤਰ ਹੋ ਜਾਂਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਕਹਿੰਦੇ ਮਹੀਨੇ ਬਾਅਦ ਇਹਨੂੰ ਇੱਕ ਟਾਈਮ ਆਉਂਦਾ ਹੈ ਤੇ ਤੂੰ ਕਹਿੰਦਾ ਇਹ ਜੂਠੀ ਹੋ ਗਈ ਤੂੰ ਕਹਿੰਦਾ ਇਹ ਮੰਦਰ 'ਚ ਨਾ ਵੜੇ ਇਹ ਨੇੜੇ ਨਾ ਆਵੇ ਇਹ ਮੰਦਰ 'ਚ ਨਹੀਂ ਵੜ ਸਕਦੀ ਹੱਥ ਨਹੀਂ ਲਾ ਸਕਦੀ ਕਹਿੰਦੇ ਤੂੰ ਇਹਨੂੰ ਮਾੜੀ ਕਹਿੰਦਾ ਉਹਦੇ ਤੇ ਮਹੀਨੇ 'ਚ 5 ਦਿਨ ਆਉਂਦੇ ਹੈ ਤੇਰੇ ਤੇ ਮੂੰਹ ਵਿੱਚ ਹਰ ਵੇਲੇ ਝੂਠ ਰਹਿੰਦੀ ਹੈ ਤੂੰ ਤੇ ਹਰ ਵੇਲੇ ਝੂਠਾ ਝੂਠ ਬੋਲਦਾ ਹਰ ਵੇਲੇ ਔਰਤ ਨੂੰ ਕਹਿੰਦਾ ਤੂੰ ਨੇੜੇ ਨਾ ਲੱਗੀ ਉਹਨੂੰ ਤੂੰ ਇਹ ਕਹਿੰਦਾ ਪਰ ਆਪ ਤੇ ਤੇਰੇ ਮੂੰਹ ਵਿੱਚ ਹਰ ਵੇਲੇ ਝੂਠ ਰਹਿੰਦੀ ਹੈ ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿਉਂ ਜੋਰੂ ਸਿਰਨਾਵਣੀ ਸਿਰਨਾਉਣੀ ਸਿਰਨਾਵਣੀ ਸਿਰ ਨਹਾਉਣਾ ਨਹੀਂ ਹੁੰਦਾ ਬਾਅਦ 'ਚ ਇਸ਼ਨਾਨ ਕਰਨਾ ਕਹਿੰਦੇ ਉਹਨੂੰ ਸਿਰਨਾਵਣੀ ਕਹਿੰਦੇ ਨੇ ਉਹਦਾ ਪੀਰੀਅਡ ਦਾ ਸਮਾਂ ਹੁੰਦਾ ਹੈ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਮਹੀਨੇ ਮਹੀਨੇ ਬਾਅਦ ਪਰ ਕਹਿੰਦੇ ਤੇਰੇ ਮੂੰਹ ਵਿੱਚ ਤੇ ਹਰ ਸਮੇਂ ਝੂਠ ਰਹਿੰਦੀ ਹੈ ਉਹਨੂੰ ਤੇ ਮਹੀਨੇ ਬਾਅਦ ਆਊ ਤੇਰੇ ਮੂੰਹ 'ਚ ਹਰ ਵੇਲੇ ਝੂਠ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁੱਖ ਵਸੈ ਨਿੱਤ ਨਿੱਤ ਹੋਏ ਖੁਆਰ ਫਿਰ ਮਹਾਰਾਜ ਆ ਲੋਕ ਨਹਾਉਂਦੇ ਫਿਰਦੇ ਨੇ ਕਹਿੰਦੇ ਪਵਿੱਤਰ ਹੋ ਗਏ ਕਹਿੰਦੇ ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਕਹਿੰਦੇ ਕੱਪੜੇ ਧੋ ਕੇ ਪਿੰਡਾ ਧੋ ਕੇ ਕੋਈ ਸੁੱਚਾ ਨਹੀਂ ਹੋ ਜਾਂਦਾ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਮਨ ਸੁੱਚਾ ਕੀਤਾ ਜਿਹਨੇ ਮੈਂ ਫਿਰ ਕਹਿਣ ਲੱਗਾ ਬਾਹਰਲੀਆਂ ਚੀਜ਼ਾਂ ਸਾਫ਼ ਹੋ ਸਕਦੀਆਂ ਸੁੱਚੀਆਂ ਨਹੀਂ ਹੋ ਸਕਦੀਆਂ ਸਰੀਰ ਸਾਫ਼ ਹੋ ਸਕਦਾ ਸੁੱਚਾ ਨਹੀਂ ਹੋ ਸਕਦਾ ਸੁੱਚੀ ਕੋਈ ਚੀਜ਼ ਨਹੀਂ ਹੁੰਦੀ ਸਾਫ਼ ਹੁੰਦੀ ਹੈ ਸੁੱਚੀ ਇੱਕੋ ਚੀਜ਼ ਹੋ ਸਕਦੀ ਉਹ ਹੈ ਤੁਹਾਡਾ ਮਾਇੰਡ ਤੁਹਾਡਾ ਮਨ ਤੁਹਾਡੇ ਵਿਚਾਰ ਚੰਗੇ ਹੋ ਗਏ ਸੁੱਚੇ ਹੋ ਗਏ ਤੁਸੀਂ ਸੁੱਚੇ ਹੋ ਗਏ ਆ ਗਈ ਗੱਲ ਪਕੜ 'ਚ ਹੁਣ ਇੱਥੇ ਭਗਤ ਕਬੀਰ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ ਉਹ ਕਹਿੰਦੇ ਆ ਤੁਸੀਂ ਹੱਦ ਕੀਤੀ ਪਈ ਹੈ। ਕਹਿੰਦੇ ਬਾਹਰੋਂ ਇੰਨੇ ਪਵਿੱਤਰ ਜਾਪਦੇ ਹੈ, ਬਾਹਰੋਂ ਕਹਿੰਦੇ ਇੰਨੇ ਚੰਗੇ ਬਣਦੇ ਆ ਵੀ ਜਿਹੜੇ ਭਾਂਡੇ ਵੀ ਚੰਗੀ ਤਰ੍ਹਾਂ ਮਾਂਜਦੇ ਆ ਤੇ ਜਿਹੜੀ ਅੱਗ ਬਾਲਣੀ ਹੁੰਦੀ ਹੈ ਅੱਗ ਵੀ ਚੁੱਲ੍ਹੇ ਵਿੱਚ ਪਹਿਲਾਂ ਬਾਲਣ ਤੋਂ ਪਹਿਲਾਂ ਲੱਕੜਾਂ ਨੂੰ ਵੀ ਚੰਗੀ ਤਰ੍ਹਾਂ ਧੋਂਦੇ ਹੈ। ਵੇਖਣ ਵਾਲੇ ਨੂੰ ਇਹ ਲੱਗਦਾ ਵੀ ਇਹਦੇ ਵਰਗਾ ਤੇ ਪਵਿੱਤਰ ਹੀ ਕੋਈ ਨਹੀਂ, ਇਹਦੇ ਵਰਗਾ ਤੇ ਚੰਗਾ ਹੀ ਕੋਈ ਨਹੀਂ। ਕਹਿੰਦੇ ਵੇਖਣ ਵਾਲੇ ਨੂੰ ਐਂ ਲੱਗਦਾ ਵੀ ਕਿੰਨਾ ਪਵਿੱਤਰ ਬੰਦਾ ਹੈ। ਅਗਲੀ ਪੰਕਤੀ ਸੁਣ, ਇਕੱਠੀਆਂ ਪੜਿਓ ਦੋਨੇ।
ਬਾਸਨ ਮਾਂਜ ਚਰਾਵੇ ਉੱਪਰ ਕਾਠੀ ਧੋਏ ਜਲਾਵੇ, ਬਸਦਾ ਖੋਦ ਕਰੇ ਦੋਏ ਚੁੱਲੇ ਸਾਰੇ ਮਾਨਸ ਖਾਵੇ।
ਪਰ ਇੱਕ ਗੱਲ ਹੋਰ ਵੇਖੋ, ਕਹਿੰਦੇ ਜਦੋਂ ਇਹ ਅੱਗ ਬਾਲਦੇ ਆ ਇੱਕ ਸਿੱਧੀ ਅੱਗ ਨਹੀਂ ਪਾਉਂਦੇ। ਜਿਹੜੇ ਪੁਰਾਣੇ ਬ੍ਰਾਹਮਣ ਹੁੰਦੇ ਸੀ ਨਾ ਪੁਜਾਰੀ, ਉਹ ਚੁੱਲੇ ਵੀ ਦੋ ਬਾਲਦੇ ਸੀ। ਇੱਕ ਚੁੱਲੇ ਵਿੱਚ ਅੱਗ ਬਾਲਣੀ, ਅੱਗ ਨੂੰ ਕਹਿੰਦੇ ਸੀ ਜੂਠੀ ਹੈ, ਅੱਗ ਸਿੱਧੀ ਨਾ ਭਾਂਡੇ ਨੂੰ ਲੱਗੇ, ਅੱਗ ਹੋਰ ਚੁੱਲੇ 'ਚ ਬਾਲਣੀ, ਨਾਲ ਇੱਕ ਦੋ ਚੁੱਲੇ ਬਣਾਉਂਦਾ ਸੀ, ਸੇਕ ਦੂਜੇ ਚੁੱਲੇ ਵਿੱਚ ਆਪੇ ਜਾਵੇ। ਮਤਲਬ ਕਹਿਣ ਦਾ ਸਿੱਧੀ ਅੱਗ ਵੀ ਭਾਂਡੇ ਨੂੰ ਟੱਚ ਨਾ ਕਰੇ, ਅੱਗ ਜੂਠੀ ਹੈ, ਦੋ ਚੁੱਲੇ ਬਣਾਉਂਦਾ ਸੀ। ਕਹਿੰਦੇ ਇੱਕ ਚੁੱਲੇ 'ਚ ਅੱਗ ਬਾਲਦਾ ਸੀ, ਲੱਕੜਾਂ ਪਹਿਲਾਂ ਧੋਣੀਆਂ, ਧੋ ਕੇ ਇਸ ਚੁੱਲੇ ਵਿੱਚ ਬਾਲਣੀਆਂ, ਚੁੱਲੇ ਨਾਲ ਨਾਲ ਇਹ ਦੋ ਬਣਾ ਲੈਂਦਾ ਸੀ, ਵਿੱਚ ਦੀ ਮੋਹਰਾ ਕੱਢ ਲੈਂਦਾ, ਸੇਕ ਜਾਵੇ ਅੱਗ ਨਾ ਜਾਵੇ। ਅੱਗ ਜੂਠੀ ਹੈ, ਸੇਕ ਕਹਿੰਦਾ ਸੁੱਚਾ ਹੈ, ਆਖੋ
ਸਤਨਾਮ
ਹੈ ਕਿ ਨਹੀਂ? ਆਪਾਂ ਸਾਰੇ ਹੱਸਦੇ ਕਿ ਨਹੀਂ? ਵੇਖੋ ਏਦਾਂ ਹੀ ਲੋਕੀ ਜਦੋਂ ਆਪਾਂ ਪੁੱਠੇ ਕੰਮ ਕਰਦੇ ਹਾਂ ਉਦੋਂ ਹੱਸਦੇ ਹੈ ਵੀ ਲੈ ਦੱਸ ਆਹ ਕੀ ਕਰਦਾ ਫਿਰਦਾ, ਏਦਾਂ ਗੱਲਾਂ ਸੋਚਦਾ, ਸਾਡੀਆਂ ਗੱਲਾਂ ਵੇਖ ਕੇ ਵੀ ਤਾਂ ਗੱਲਾਂ ਹੱਸਦਾ ਹੀ ਹੈ। ਕਹਿੰਦੇ ਦੋ ਚੁੱਲ੍ਹੇ ਬਣਾਉਂਦਾ, ਬਾਹਲਾ ਆਪਣੇ ਆਪ ਨੂੰ ਪਵਿੱਤਰ ਬਣ ਜਾਂਦਾ ਹੈ, ਮੇਰੇ ਵਰਗਾ ਤੇ ਧਰਮੀ ਕੋਈ ਨਹੀਂ, ਮੇਰੇ ਵਰਗਾ ਤੇ ਚੰਗਾ ਕੋਈ ਨਹੀਂ। ਅੱਗੇ ਸੁਣ ਲਓ ਕਬੀਰ ਸਾਹਿਬ।
ਓਏ ਪਾਪੀ ਸਦਾ ਫਿਰੈ ਅਪਰਾਧੀ, ਮੁਖ ਹੋਆ ਪਰਸ ਕਹਾਵੇ।
ਇੱਕ ਇਹ ਪੰਕਤੀ ਦਾ ਇੱਕ ਵਿੱਚ ਆਪਾਂ ਅਰਥ ਰਹਿ ਗਿਆ, ਪਿਛਲੀ ਪੰਕਤੀ ਫਿਰ ਦੁਬਾਰਾ ਪੜੋ।
ਬਸਦਾ ਖੋਦ ਕਰੇ ਦੋਏ ਚੁੱਲ੍ਹੇ ਸਾਰੇ ਮਾਨਸ ਖਾਵੇ।
ਕਹਿੰਦੇ ਚੁੱਲ੍ਹੇ ਦੋ ਬਣਾਉਂਦਾ ਹੈ, ਭਾਂਡੇ ਮਾਂਜ ਕੇ ਅਲੱਕੜਾਂ ਧੋ ਕੇ ਬਾਲਦਾ ਹੈ, ਪਰ ਬੰਦਾ ਸਬੂਤੇ ਦਾ ਸਬੂਤਾ ਹੀ ਖਾ ਜਾਂਦਾ ਹੈ ਸਾਰਾ ਕੁਛ ਉਹਦਾ, ਅੱਗ ਅੱਗ ਧੋ ਧੋ ਕੇ। ਸੱਚੀ ਯਾਰ ਏਦਾਂ ਹੀ ਹੈ, ਸਾਡੇ ਵਾਲੇ ਕਿਹੜਾ ਘੱਟ ਹੈ, ਉੱਤੋਂ ਉੱਤੋਂ ਇੰਨੇ ਪਵਿੱਤਰ ਹੈ ਹੱਥ ਉੱਤ ਰੱਖਣਗੇ, ਪਰ ਜੇ ਦੱਬਣੀ ਹੋਵੇ ਜ਼ਮੀਨ 50-50 ਕਿੱਲੇ ਦੱਬ ਜਾਂਦੇ ਕਿਸੇ ਦੇ, ਘਾਲੇ ਘਾਲੇ ਕਰ ਦਿੰਦੇ ਨੇ ਮੁੜ ਕੇ ਅਗਲਾ। ਉਹ ਤਾਂ ਹੁਣ ਬਦਲ ਗਿਆ ਜ਼ਮਾਨਾ, ਜ਼ਮੀਨਾਂ ਹੀ ਜ਼ਮੀਨਾਂ ਦੱਬੀਆਂ ਪੁਰਾਣੀਆਂ, ਵੇਖ ਲਿਓ ਕਿਤੇ 10 ਕਿੱਲੇ ਦੱਬ ਲਏ, ਕਿਤੇ 20 ਕਿੱਲੇ ਦੱਬ ਲਏ, ਹੁਣ 50-50 ਕਿੱਲਿਆਂ ਦੀ ਦੱਬੀ ਹੈ, ਇੱਕ ਇੱਕ ਜਥੇਬੰਦੀ ਹੈ, ਜ਼ਮੀਨ 1000-1000 ਕਿੱਲਾ, ਇਹ ਲਈ ਨਹੀਂ ਹੋਈ ਦੱਬੀ ਹੋਈ ਹੈ, ਜ਼ਮੀਨਾਂ ਲਈਆਂ ਨਹੀਂ ਦੱਬੀਆਂ। ਹੁਣ ਤੇ ਸੋਸ਼ਲ ਮੀਡੀਆ ਆ ਗਿਆ, ਹੁਣ ਤੇ ਅਗਲੇ ਗੱਲ ਪੈ ਜਾਂਦੇ ਨੇ, ਪਤਾ ਲੱਗ ਜਾਂਦਾ, ਵੀਡੀਓ ਬਣਾ ਕੇ ਪਾ ਦਿੰਦਾ, ਤਾਂ ਮਾੜਾ ਜਿਹਾ ਇਹਨਾਂ ਤੇ ਸਕੰਜਾ ਕਸਿਆ। ਜੇ ਸਾਧਾਂ ਤੇ ਸਕੰਜਾ ਕਸਿਆ ਉਹ ਧਰਮ ਨੇ ਨਹੀਂ ਕਸਿਆ, ਇਹ ਧਰਮ ਧੁਰਮ ਤੋਂ ਕੋਈ ਨਹੀਂ ਡਰਦੇ, ਇਹ ਡਰੇ ਹੈ ਮੀਡੀਏ ਤੋਂ, ਸਾਇੰਸ ਨੇ ਸਕੰਜਾ ਕਸਿਆ, ਸਾਇੰਸ ਨੇ ਇਹਨਾਂ ਨੂੰ ਸਿੱਧਾ ਕੈਮਰਿਆਂ ਨੇ ਕੀਤਾ, ਕੈਮਰਿਆਂ ਨੇ ਸਿੱਧਾ ਕੀਤਾ, ਨਾ ਕਿ ਧਰਮ ਨੇ। ਮੈਂ ਪਿਛਲੇ ਐਤਵਾਰ ਕਿਹਾ ਸੀ, ਪੋਥੀ ਤੇ ਹੱਥ ਰੱਖ ਕੇ ਨਾ ਐਂ ਕਹਿੰਦੇ ਆ, ਜੋ ਕਹੂੰਗਾ ਸੱਚ ਕਹੂੰਗਾ ਸੱਚ ਕੇ ਸਿਵਾ, ਏਦਾਂ ਹੀ ਕਹਿੰਦੇ ਆ, ਪਰ ਪੋਥੀ ਤੇ ਹੱਥ ਰੱਖ ਕੇ ਲੁੱਟਦੇ ਕਿ ਨਹੀਂ ਲੁੱਟਦੇ? ਸਾਡੇ ਲੀਡਰ ਵੀ ਜਦੋਂ ਮੰਤਰੀ ਬਣਦੇ ਆ, ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਆ, ਕਸਮ ਖਾਂਦੇ ਕਿ ਨਹੀਂ ਖਾਂਦੇ? ਤੇ ਕਿੰਨੇ ਪਰਸੈਂਟ ਮੰਤਰੀ ਨੇ ਜਿਹੜੇ ਕਸਮ ਖਾਣ ਤੋਂ ਬਾਅਦ ਸੰਵਿਧਾਨ ਦੀ, ਧਰਮ ਦੀ, ਰੱਬ ਦੀ, ਗੋਡ ਦੀ, ਭਗਵਾਨ ਦੀ ਕਸਮ ਖਾਂਦੇ ਨੇ? ਕਸਮ ਖਾ ਕੇ ਭਾਵੇਂ ਕਾਮਰੇਡ ਵੀ ਹੋਵੇ, ਰੱਬ ਨੂੰ ਨਹੀਂ ਵੀ ਮੰਨਦਾ, ਪਰ ਜਿੱਦੇ ਕਸਮ ਖਾ ਕੇ ਜਦੇ ਜਿੱਦੇ ਮੰਤਰੀ ਬਣਦਾ, ਸਹੁੰ ਚੁੱਕਦੇ ਨੇ, ਸਹੁੰ ਚੁੱਕ ਸਮਾਗਮ ਹੁੰਦਾ ਨਾ, ਬੋਲੋ ਯਾਰ, ਸਹੁੰ ਚੁੱਕ ਕਸਮ ਖਾਂਦੇ ਨੇ ਨਾ, ਤੇ ਮੈਨੂੰ ਪਰਸੈਂਟੇਜ ਬੋਲੋ ਵੀ ਕਿੰਨੇ ਪਰਸੈਂਟ ਨੇ ਜਿਹੜੇ ਕਸਮ ਖਾ ਕੇ ਮੁੜ ਕੇ ਸਹੀ ਕੰਮ ਕਰਦੇ ਨੇ? ਪਰਸੈਂਟੇਜ ਬੋਲੋ, 100 ਚੋਂ 2% ਚੰਗੇ, 2% 98% कसम खा के मुकर जाते हैं। डरते हैं नहीं डरते, पर जे माड़ा मोटा मंत्री डरते हैं, कसमां तो रब तो नहीं डरते, कैमरिया तो डरते हैं। इन्हां ते सकंजा किन्ने कसिया? असीं कहिंदे आ लोकी ना झूठ बड़े बोलते ने, जर जिन्हां दा जिहड़े जिहड़े कसमां खा के एड्डी वड्डी पद्धर ते ओह झूठ बोलते ने, आम जनता ने ते फिर बोलणी है। सहुं चुक के जाच नहीं सिखाती लोगों नूं वी धर्म तुरम कोई गल नहीं हुंदी, जिथे लोड़ पवे सहुं चुक लिया करो, मुड़ के जिवें मर्जी करी जाओ। वड्डे तों लै के छोटे तक कसम खा के ड्यूटी शुरू करदे ने, पर ओह कसम दी कोई भी कीमत नहीं। दस दिओ जे हैगी है तां करदे आ कि नहीं? इदां फिर असीं सिखणा फिर की हुंदा है? हर महकमे च वेख लो साडा ढांचा इदां दा बणिया पिआ। हुण मेरी गल ध्यान नाल सुणिओ, असीं किहड़ी सच्चाई दी गल करदे हां? फिर किहड़े सच दी फिर गल करदे हां? झूठियां दिखाया कुछ होर जांदा है, किन्ने चंगे बण के, पर फड़े किन्ने कैमरियां ने। धर्म तो नहीं डरते लोग। तो मैं कहना जे अज भारत में कोई चीज सकंजा जमा कस सकती है, जमा तो साइंस के हिसाब नाल बना के सिस्टम फिट कर दो, फिर बंदे बन जाएंगे, नहीं तो धर्म इन्हां लोगों नूं बंदे नहीं बना सकता। लिख के ले लो, ये बंदा अपनी मर्जी नाल धर्मी बन जाए तो बंदा बदल जाए तो गल वख है, नहीं तो इन्हां नूं बाहरों कोई भी बंदा नहीं बना सकता। आप बदल जाए तो अपने आप को भावे बदल ले। बोलो एक गल जवाब दो, इत्थे दे बिगड़े बंदे अमरीका कनेडा जाके लाइना च लग जाते कि नहीं लग जाते? रोड ते सीधे सीधे जाते कि नहीं जाते? बत्ती पार करते कि नहीं करते? नहीं करते। इत्थे लंघ जाते लालचों में, इत्थे स्टॉप साइन कदे पढ़िया? उत्थे जिथे स्टॉप लिखे आजू सड़क ते उत्थे गड्डी नूं ब्रेक लानी पो, इत्थे स्टॉप पता नहीं कित्थे, असीं कदे वेखे नहीं इत्थे स्टॉप लिखे। स्टॉप साइन का मतलब है जिथे स्टॉप लिखिया आ जाए रुको रुको स्लो चलो, असी स्लो चलते हैं उत्थे, पर इत्थे कोई नहीं वेखदा। बाहर जाके बंदा क्यों बन जाता है? क्योंकि सिस्टम बंदा बना दिंदा है। घरे आजू परची धक्के नाल किरदार घड़े गए, असली नहीं पर डरदे मारे बंदे बन के चलते। मैं वेख्या जी इस एयरपोर्ट ते दिल्ली वाले ते लाइना टप्पी जाणगे, इत्थे टेढ़े टेढ़े सीधे हो जाणगे, उही बंदा जहाज जदों ही अमरीका उतरदा उत्थे लाइन च लग जांदा, बंदियां वांगू तुरन लग जांदा। इत्थे एयरपोर्ट के उत्ते भी थुक दिंदे ने, इदां ही हाथ च चीज फड़ी अहीं सिट देणगे थल्ले, उत्थे जाके ऐ बंदियां वांगू तुरदे ने। ਵੀ ਇੱਥੇ ਨਹੀਂ ਸਿੱਟਣੀ, ਡਸਟਬੀਨ 'ਚ ਸਿੱਟੋ। ਜਿਹੜੀ ਚੀਜ਼ ਡਸਟਬੀਨ 'ਚ ਪਾਉਣੀ ਹੈ ਉੱਥੇ ਹੀ ਪਾਵਾਂਗੇ। ਕਿਉਂ ਹੋ ਗਿਆ ਇੱਦਾਂ? ਇਹਨੂੰ ਸਿੱਧਾ ਕਿਹਨੇ ਕੀਤਾ? ਪਤਾ ਵੀ ਕੈਮਰੇ ਲੱਗੇ ਹੈ, ਸਪੀਡ ਲਿਮਿਟ ਆ, ਸਿੱਧਾ ਹੋ ਗਿਆ, ਚੱਲ ਪਿਆ। ਹੁਣ ਮੈਂ ਜਿਹੜੀ ਗੱਲ ਕਰ ਰਿਹਾ ਉਹ ਇਹ ਹੈ ਕਿ ਧਰਮ ਦੇ ਨਾਲ ਬੰਦਾ ਨਹੀਂ। ਅੱਜ ਜੇ ਗਿਆਨ 'ਚੋਂ ਨਿਕਲਿਆ ਵਿਗਿਆਨ, ਤੇ ਵਿਗਿਆਨ ਕਰਕੇ ਨਿਕਲੀਆਂ ਕਾਢਾਂ ਕਰਕੇ ਬੰਦਾ ਸਿੱਧਾ ਹੋਇਆ। ਸਾਡੇ ਕਈ ਕਹਿਣਗੇ ਜੇ ਧਰਮ ਚਲਿਆ ਗਿਆ, ਧਰਮ ਨਾ ਰਿਹਾ ਫਿਰ ਤੇ ਬੰਦੇ ਪਾਪ ਕਰਨ ਲੱਗ ਜਾਣਗੇ। ਇਹ ਤੇ ਧਰਮ ਦੀਆਂ ਕਸਮਾਂ ਖਾ ਕੇ ਦੁਨੀਆਂ ਭਰ ਦੇ ਪਾਪ ਕਰਦੇ ਨੇ, ਕਿਹੜੇ ਗੱਲਾਂ ਮਾਰਦੇ ਤੁਸੀਂ? ਹਾਂ, ਇਹਨਾਂ ਨੂੰ ਬੰਦੇ ਬਣਾਇਆ ਜਾ ਸਕਦਾ ਗਿਆਨ ਚੋਂ ਨਿਕਲੇ ਵਿਗਿਆਨ ਸਦਕਾ। ਗੁਰੂ ਸਾਹਿਬ ਨੇ ਸਾਨੂੰ ਗਿਆਨ ਨਾਲ ਜੋੜਿਆ, ਅਕਲ ਨਾਲ ਜੋੜਿਆ, ਸਮਝ ਨਾਲ ਜੋੜਿਆ। ਸੋ ਗੱਲ ਕੀ ਕਰਦੇ ਸੀ, ਸ਼ਬਦ ਕੀ ਚੱਲਦਾ ਸੀ, ਫੇਰ
ਬਸਦਾ ਖੋਦ ਕਰੇ ਦੋਏ ਚੁੱਲੇ ਸਾਰੇ ਮਾਨਸ ਖਾਵੇ।
ਆਹ ਹਾਲ ਹੈ ਵੇਖੋ, ਕਹਿੰਦੇ ਦੋ ਦੋ ਚੁੱਲੇ ਬਾਲਦਾ ਵੀ ਅੱਗ ਵੀ ਸਿੱਧੀ ਅੱਗ ਵੀ ਜੂਠੀ ਹੈ, ਪਰ ਕਹਿੰਦੇ ਬੰਦਾ ਸਾਰੇ ਦਾ ਸਾਰੇ ਹੀ ਖਾ ਜਾਂਦਾ ਅੱਗੇ।
ਓਏ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਅਪਰਸ ਕਹਾਵੇ।
ਹਰ ਵੇਲੇ ਅਪਰਾਧ ਕਰਦੇ ਆ ਉਦਾਂ ਅਪਰਸ ਕਹਾਉਂਦੇ ਆ ਵੀ ਮੈਂ ਬੜਾ ਚੰਗਾ, ਬੜਾ ਆਪਣੇ ਆਪ ਨੂੰ ਚੰਗਾ ਕਹਾਉਂਦਾ। ਹਾਂਜੀ,
सदा सदा फिरे अभिमानी सगल कुटांब डुबावे।
हंकारी समझते है बाकी बंदियां नूं ते बंदा नहीं समझते। साडे सिखां च इहे जे लोक ने कड़ा प्रसाद की देग नहीं लैंदे, कहिंदे तेरे हाथ की नहीं लैनी, तू ते झूठा है, खुला है, तू ते मर्यादा ही नहीं कोई रखता। उहनूं कहो गुरुद्वारे च आ गया, अरदास हो गई है, प्रसाद ते लै लो। कहिंदे प्रसाद भी नहीं लैणा, ना 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 ना, की पता किहदे हाथ लगे होणगे, तू ते जिथे मर्जी खा लैंदा, बाहर खा लैंदा, तेरे हाथ का प्रसाद भी नहीं लैणा। वह आपे बना के आपे खांदे है, आपे बनाउंदे है। इन्ने सुचमता पंक्ति फिर सुन लो।
सदा सदा फिरे अभिमानी सगल कुटुंब डुबावे।
कहिंदे पिछे लगे भी डुबदे आ, परिवार भी डोब लैंदे अपना, ते हंकार विच फिरदे रहिंदे आ भी साडे वर्गा कोई नहीं। मैं वेखदा ही आ जी, ना ते उहनां ने आप खाणा है, ते टब्बर नूं कहिड़ा खाण दिंदे आ। उहनां नूं वी कहिणगे छिकली चाढ़ के रख, मूंह दे, थोड़ा वी किते खवा देणगे बाहर। बच्चे रोंदे ही रहिणगे भी डैडी मैनू पीजा खवा दे, कहणगे ना जिहड़ी मम्मी ने मूंगी की दाल बनाई चुप करके खा ला। आप ही औखे होणगे ते सारे टब्बर नूं औखा ही करदे ने। कहिंदे धर्मी बन गया, इह कहिंदे धर्मी है, ना आप कुछ खावे ना दूजिआं नूं खाण दवे, ना इहने आप खुश रहना है ना दूजिआं नूं खुश रहण दिंदा, ना आप चज तरह सौवे ना दूजिआं नूं सौण देवे। इह धर्मी बन गया, कहिंदे आप ही औखा है, बाकियों भी औखा ही करता है। ये धर्मी लोग ने। भगत कबीर साहब देखो किन्ने तिखे बचन ने भाई, किन्ने प्यारे। जिंदगी सवारन वाला तिखा टीका, टीका एक करी तो चीस जी पैंदी पर फायदा तो करता है तो वधिया है ना साडे लई। ये तिखे तिखे ने टीके ने सारे कबीर जी दे, टीके ही ने सारे, सारे शब्द टीके ने। कबीर ते गुरु नानक, गुरु नानक ते कबीर साहब, गुरबाणी दे विच गुरु ग्रंथ साहब दे सब तो तिखे ने जेड़े, वो कबीर जी ने ते गुरु नानक। इन्हां दे टीके बहुत तिखे, पूरे सट मारदे। जदों इन्हां दा शब्द वेखीए ते ऐ हुंदा सिद्धा ही, समझ भी घट लगदी है। गुरु नानक दे शब्दां दी समझ बहुत घट लगदी, औखे समझ आउंदे आ पर बड़े तिखे है। नजारा लिया देंदे वीरो, इंजैक्शन है ना जेड़ा एक करी चीज जी ते पैंदी हुंदी है पर फायदा कर जांदा है। ते कई बार अगला लत्त, न्याणे कई लत्त भी मार देंदे है, जेड़े छोटे बच्चे हुंदे है ना वो कई बार लत्त मार दे डॉक्टर दे, बर्दाश्त नहीं हुंदा उन्हां तो दर्द झल नहीं हुंदा। इस करके टीका लवा लेना चाहिदा, साडा फायदा कर जांदा है, इंजैक्शन दा फायदा हुंदा। आ गई गल पकड़ अगे,
जित को लाया तित ही लागा तैसे कर्म कमावे। कहो कबीर जिस सतगुर भेट है पुनरप जन्म नावे।
कबीर जी कहिंदे जिथे लाए आ उथे ही लगे हुए है, उदां दे कर्म करदे है। हुण तुहाडा सवाल अगे खड़ा हो सकता भी इहदा मतलब रब नहीं इहनां नूं इस पासे लाया होया, मतलब जिथे लाए उत्थे ही लगे है। नहीं, इहनां दी इच्छा ही इह है, इह डिमांड ही इह करदे है, इह चाहुंदे ही इह है। ते परमात्मा कह लो, कुदरत कह लो, लॉ ऑफ नेचर, उह कहिंदा है तथास्तु, जिवें दा बनना चाहुंदा बन जा, तेरी मर्जी है, जिहड़े पासे लगना लग जा। मैं ते आशीर्वाद दे देना, तूं कहिणा मैं पुठे सिद्धे कर्म करने ने, कहिणगे मर्जी कर। मैं जी पूरा वधिया बनना, कहेगा मर्जी कर, उन्हें उन्हें ना ही नहीं करनी। वेखो ना, सुनो, आ कुदरत दा विधान है, ढिड वधा लै तां भी तेरी मर्जी है, ते डोले बना लै तां भी तेरी, दोवां नूं दातां रब ने ते दे ही देनी है कुदरत ने। वध खाण लग जाओ ढिड वध जू कि नहीं, बोलो जी, मर्जी तेरी है। ते जे जिम लाण लग जाओ शरीर फिट हो जू कि नहीं, दोवें ही ने, जिहड़ी मर्जी दात लै लै, हुण मर्जी तेरी आ। उहने ते सत वचन तथास्तु कह देना भी चक, तूं की लैणा लै लै, किसे लई कोई फर्क नहीं, कोई भेदभाव नहीं, कोई गलत ठीक नहीं भी तेनू दात मिलू ते तेनू नहीं मिलू। जो मर्जी प्राप्त कर लो, जो मर्जी लै लो, उही मिल सकदा। ਇਹ ਲਾਏ ਇਹਨਾਂ ਨੇ ਮੰਗਿਆ ਹੀ ਇਹ ਹੈ, ਉੱਥੇ ਹੀ ਲੱਗੇ ਹੋਏ ਨੇ। ਕਬੀਰ ਸਾਹਿਬ ਕਹਿੰਦੇ ਨੇ ਇਹ ਉੱਥੇ ਹੀ ਲੱਗੇ ਹੋਏ ਨੇ, ਇਹਨਾਂ ਨੇ ਡਿਮਾਂਡ ਹੀ ਇਹ ਕੀਤੀ ਹੈ, ਇਹਨਾਂ ਨੇ ਕਿਹਾ ਹੀ ਇਹ ਹੈ ਵੀ ਅਸੀਂ ਆਹੀ ਚਾਹੁੰਦੇ ਹਾਂ, ਉੱਥੇ ਹੀ ਲੱਗੇ ਹੋਏ ਨੇ। ਪਰ ਕਹਿੰਦੇ ਜਿਹਨੂੰ ਸਤਿਗੁਰੂ ਮਿਲ ਗਿਆ, ਗਿਆਨ ਆ ਗਿਆ, ਸਮਝ ਆ ਗਈ, ਉਹ ਕਹਿੰਦੇ ਮੁੜ ਮੁੜ ਕੇ ਫਿਰ ਜੂਨੀਆਂ 'ਚ ਨਹੀਂ ਪੈਂਦਾ, ਉਹ ਨਹੀਂ ਭਟਕਦਾ, ਉਹ ਨਹੀਂ ਕਹਿੰਦੇ ਫਿਰ ਉਹ ਬਚ ਜਾਂਦਾ ਕਦੇ, ਉਹ ਐਂ ਨਹੀਂ ਹੈ ਵੀ ਕਦੇ ਕੁੱਤਾ ਬਣੂ ਕਦੇ ਗੱਦਾ ਬਣੂ, ਉਹ ਉਹਦਾ ਇਨਸਾਨਾਂ ਵਾਲੇ ਕੰਮ ਲੱਗ ਜਾਂਦਾ ਕਰਨ। ਪੁਨਰਪ ਜਨਮ ਨਾ ਆਵੇ ਦਾ ਮਤਲਬ ਹੈ ਮੁੜ ਮੁੜ ਕੇ ਜਨਮ ਵਿੱਚ ਨਹੀਂ ਆਉਂਦਾ। ਕਿਵੇਂ? ਮੈਂ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਵੇਖੋ, ਇੱਕ ਹੁੰਦਾ ਬਾਹਰਲੇ ਜਨਮ, ਬਾਹਰਲੇ ਜਨਮ ਨਹੀਂ, ਉਹ ਬੰਦਾ ਬਿਰਤੀ ਕਰਕੇ ਇਨਸਾਨ ਬਣਦਾ ਹੈ, ਕੁੱਤਾ ਗਧਾ ਨਹੀਂ ਬਣਦਾ। ਕਈ ਬਿਰਤੀ ਕਰਕੇ, ਸਰੀਰ ਕਰਕੇ ਬੰਦੇ ਹੁੰਦੇ ਨੇ, ਪਰ ਕੰਮਾਂ ਕਰਕੇ ਕੁੱਤੇ ਗਧੇ ਬਣ ਜਾਂਦੇ ਨੇ, ਪਰ ਉਹ ਫਿਰ ਬੰਦਿਆਂ ਵਾਲੇ ਕੰਮ ਕਰਨ ਲੱਗ ਜਾਂਦਾ, ਇਨਸਾਨਾਂ ਵਾਲੇ ਕੰਮ ਕਰਨ ਲੱਗ ਜਾਂਦਾ, ਸੋਹਣੀ ਜ਼ਿੰਦਗੀ ਜਿਉਣ ਲੱਗ ਜਾਂਦਾ, ਬੰਦਗੀ ਕਰਦਾ, ਬੰਦਿਆਂ ਵਾਲੇ ਕੰਮ ਲੱਗ ਜਾਂਦਾ ਕਰਨ, ਇਨਸਾਨਾਂ ਵਾਲੇ ਕੰਮ ਕਰਨ ਲੱਗ ਜਾਂਦਾ। ਸੋ ਤਾਂ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਇਹੋ ਜਿਹੇ ਸੰਤ ਨਹੀਂ ਚੰਗੇ ਲੱਗਦੇ, ਵੇਖਣ ਨੂੰ ਜਿਹੜੇ ਸੰਤ ਜਾਪਦੇ ਐ ਐਵੇਂ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਦੇ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਦੇ ਐਵੇਂ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਦੇ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਦੇ ਠੱਗ ਨੇ ਬਨਾਰਸ ਦੇ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਦੇ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਦੇ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਦੇ ਹਰੀ ਦੇ ਸੰਤ ਨਾ ਜਾਣੋ, ਠੱਗ ਨੇ ਬਨਾਰਸ ਹਰੀ ਦੇ ਸੰਤ ਨਾ ਬੋਲੋ ਜੀ ਠੱਗ ਨੇ ਜਾਣੋ, ਠੱਗ ਨੇ ਬਨਾਰਸ ਦੇ ਸਲੀਮ ਨਾ ਜਪ ਪਾਲੀਆਂ, ਹਰ ਕੇ ਸੰਤ ਨਾ ਆਖੀਐ ਬਨਾਰਸ ਦੇ ਠੱਗ। ਸਭ ਕਹਿੰਦੇ ਐ ਠੱਗ ਨੇ, ਠੱਗ ਵੇਖਣ ਨੂੰ ਜਿਹੜੇ ਲੱਗਦੇ ਐ। ਹੁਣ ਆਪਾਂ ਸ਼ਬਦ ਕੀ ਪੜ੍ਹਨ ਲੱਗੇ ਸੀ, ਭਲਾ ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ। ਹੁਣ ਜਦੋਂ ਆਉਂਦੀ ਹੈ ਨਾ ਬਾਣੀ ਚ ਗੱਲ ਸੰਤ, ਤੇ ਸਾਡੇ ਦਿਮਾਗ ਚ ਇਕਦਮ ਚੂਲਿਆਂ ਵਾਲੇ ਬਾਬੇ ਆ ਜਾਂਦੇ ਆ ਵੀ ਇਹਨਾਂ ਨੂੰ ਸੰਤ ਕਹਿੰਦੇ ਆ। ਸਾਡੇ ਵਰਗੇ ਬੰਦੇ ਤੁਹਾਡੇ ਸਾਹਮਣੇ ਆਉਂਦੇ ਆ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਸਾਡੇ ਵਰਗੇ ਬੰਦਿਆਂ ਦੀ ਯੂਨੀਫਾਰਮ ਹੈ, ਪਰ ਸਾਡੇ ਵਰਗਾ ਬੰਦਾ ਚੋਲਾ ਪਾ ਕੇ ਕੋਈ ਤੁਹਾਡੇ ਨਾਲੋਂ ਵੱਖਰਾ ਨਹੀਂ ਹੋ ਜਾਂਦਾ, ਕੋਈ ਫਰਕ ਨਹੀਂ। ਚੋਲਾ ਪਾ ਚੋਲਾ ਨਾ ਪਾ, ਇਹ ਸਰੀਰ ਤੇ ਪਾਇਆ, ਗੱਲ ਸਾਰੀ ਸਾਡੇ ਕੰਮਾਂ ਦੀ ਹੈ, ਸਾਡੇ ਵਿਹਾਰ ਦੀ ਹੈ, ਅਸੀਂ ਜ਼ਿੰਮੇਵਾਰੀਆਂ ਕਿੱਦਾਂ ਨਿਭਾਉਂਦੇ ਹਾਂ, ਸਾਡਾ ਵਿਹਾਰ ਕਿੱਦਾਂ ਦਾ ਹੈ, ਵੇਖਿਆ ਵਿਹਾਰ ਜਾਣਾ ਹੈ, ਸਾਡੇ ਫਰਜ਼ ਵੇਖੇ ਜਾਣੇ ਆ, ਜ਼ਿੰਮੇਵਾਰੀਆਂ ਵੇਖੀਆਂ ਜਾਣੀਆਂ, ਕਿਸੇ ਦੇ ਕੱਪੜੇ ਵੇਖੇ ਨਹੀਂ ਜਾਣੇ, ਪਹਿਰਾਵਾ ਨਹੀਂ ਵੇਖਿਆ ਜਾਣਾ, ਗੱਲ ਸਾਰੀ ਤੁਹਾਡੀ ਜ਼ਿੰਮੇਵਾਰੀ ਨਿਭਾਉਣ ਦੀ ਹੈ। ਤੇ ਹੁਣ ਜਦੋਂ ਗੁਰਬਾਣੀ ਚ ਆਉਂਦਾ ਹੈ ਵੀ ਹਮ ਸੰਤਨ ਸਿਉ ਬਣ ਆਈ, ਮੇਰੀ ਕਹਿੰਦੇ ਸੰਤਾਂ ਨਾਲ ਮਤਲਬ ਚੰਗੇ ਲੋਕਾਂ ਨਾਲ, ਸੰਤ ਦਾ ਮਤਲਬ ਕੱਪੜਿਆਂ ਵਾਲਾ ਨਹੀਂ, ਕੋਈ ਵੀ ਚੰਗਾ ਜਿਹੜਾ ਜ਼ਿੰਮੇਵਾਰ ਬੰਦਾ ਹੋਵੇ, ਫਰਜ਼ ਪਛਾਣਨ ਵਾਲਾ ਹੋਵੇ, ਸੋਹਣੇ ਕੰਮ ਕਰਨ ਵਾਲਾ ਹੋਵੇ, ਵਧੀਆ ਡਿਊਟੀ ਕਰਨ ਵਾਲਾ ਹੋਵੇ, ਉਹ ਭਾਵੇਂ ਕੋਈ ਹੋਵੇ। ਤੁਹਾਡੇ ਸਾਡੇ ਆਲੇ ਦੁਆਲੇ ਕਿੰਨੇ ਬੰਦੇ ਹੈਗੇ ਇੱਦਾਂ ਦੇ ਜਿਹੜੇ ਪ੍ਰੋਪਰ ਜ਼ਿੰਮੇਵਾਰੀਆਂ ਨਿਭਾਉਂਦੇ ਆ, ਫਰਜ਼ ਨਿਭਾਉਂਦੇ ਆ, ਟਾਈਮ ਦੇ ਬੜੇ ਪੱਕੇ ਆ। ਸਾਡੇ ਪੰਜਾਬੀਆਂ ਵਿੱਚ ਸਭ ਤੋਂ ਵੱਡੀ ਘਾਟ ਹੈ ਟਾਈਮ ਟੇਬਲ ਦੀ। ਕਦੇ ਟਾਈਮ ਦਾ ਤੇ ਪਤਾ ਹੀ ਨਹੀਂ ਵੀ ਟਾਈਮ ਟੇਬਲ ਬਣਾ ਕੇ ਰੱਖੀਏ ਆਪਣਾ। ਸਾਡੇ ਪੰਜਾਬੀਆਂ ਚ ਸਭ ਤੋਂ ਵੱਡੀ, ਮੈਂ ਦੱਸਿਆ ਸੀ ਮੈਂ ਕਲਕੱਤੇ ਗਿਆ ਤੇ ਉਹਨਾਂ ਦਾ ਕੰਮ ਸਾਡੇ ਉਹ ਸਿੰਘ ਨੇ ਟੈਕਸੀਆਂ ਦਾ ਕਰਦੇ ਨੇ, ਟੈਕਸੀਆਂ ਵਗੈਰਾ ਚਲਾਉਂਦੇ ਨੇ, ਤੇ ਉਹ ਮੈਨੂੰ ਦੱਸਦੇ ਸੀ, ਬੰਦ ਹੀ ਕਰਦੇ ਆਵਾਜ਼ ਬਹੁਤ ਹੀ ਹੁੰਦੀ, ਉਹ ਮੈਨੂੰ ਦੱਸਦੇ ਸੀ ਕਹਿੰਦੇ ਜੀ ਸਾਡੇ 5 ਮਿੰਟ ਟੈਕਸੀ ਲੇਟ ਹੋ ਜਾਂਦੀ ਹੈ ਨਾ, ਤੇ ਬੰਦੇ ਇੱਕਦਮ ਸਾਨੂੰ ਮੁੜ ਕੇ ਕਹਿਣਗੇ ਤੇਰੀ ਟੈਕਸੀ ਨਹੀਂ ਆਉਣੀ ਚਾਹੀਦੀ 5 ਮਿੰਟ ਲੇਟ ਹੋ ਜਾਏ ਟਾਈਮ ਦੇ। ਕਹਿੰਦੇ ਸਾਡੇ ਬੰਗਾਲੀ ਨੇ ਨਾ ਜਿਹੜੇ ਟਾਈਮ ਦੇ ਬੜੇ ਪੱਕੇ ਨੇ, ਤੇ ਜਿਹੜੇ ਸਮਝਦਾਰ ਲੋਕ ਨੇ ਨਾ ਉਹਨਾਂ ਦਾ ਸਭ ਤੋਂ ਪਹਿਲਾ ਗੁਣ ਹੋਏਗਾ ਟਾਈਮ ਦੇ ਬੜੇ ਪੱਕੇ ਹੋਣਗੇ। ਸਮਝਦਾਰ ਬੰਦੇ ਦੀ ਨਿਸ਼ਾਨੀ ਹੈ ਗੱਲਾਂ ਨਾਲ, ਸਮਝਦਾਰੀ ਤੇ ਸਾਰਿਆਂ ਕੋਲ ਹੀ ਹੁੰਦੀ ਹੈ, ਸਮਝਦਾਰ ਗੱਲਾਂ ਨਾਲ ਤੇ ਸਾਰੇ ਹੀ ਸਮਝਦਾਰ ਹੁੰਦੇ ਨੇ, ਪਰ ਟਾਈਮ ਦੇ ਬੜੇ ਪੱਕੇ ਹੁੰਦੇ ਨੇ। ਮਤਲਬ ਕਿਸੇ ਨੂੰ ਤੁਸੀਂ 10 ਵਜੇ ਆਉਣ ਨੂੰ ਕਿਹਾ ਤੇ 10 ਵਜੇ ਆਏਗਾ, ਜੇ ਕਿਸੇ ਨੂੰ ਤੁਸੀਂ 10:30 ਦਾ ਟਾਈਮ ਦਿੱਤਾ ਤੇ 10:30 ਆਏਗਾ। ਇੱਦਾਂ ਹੈ, ਕਈ ਕੰਟਰੀਆਂ ਇੱਦਾਂ ਦੀਆਂ ਨੇ ਭਰਾਵੋ, ਸ਼ਾਇਦ ਸਵਿਟਜ਼ਰਲੈਂਡ ਦੀ ਗੱਲ ਕਰਦੇ ਸੀ, ਮੈਂ ਪੜ੍ਹੀ ਸੀ ਕਿਤੇ, ਕਹਿੰਦੇ ਜੇ ਟਾਈਮ ਦਿੱਤਾ ਹੋਵੇ ਨਾ ਵੀ 10:30 ਆਉਣਾ, ਸੁਣੋ 10:30 ਦਾ ਟਾਈਮ ਹੈ, ਤੇ ਕਹਿੰਦੇ 10:10 ਗੇਟ ਖੁੱਲਦਾ, 10:10, ਤੇ ਜਿਹੜੇ ਬੰਦੇ ਜਾਣ ਵਾਲੇ ਹੁੰਦੇ ਨੇ 5 ਮਿੰਟ ਪਹਿਲਾਂ ਗੇਟ ਅੱਗੇ ਜਾ ਕੇ ਖੜ ਜਾਂਦੇ ਨੇ, ਨਾ 5 ਮਿੰਟ ਪਹਿਲਾਂ ਗੇਟ ਖੁੱਲਣਾ ਨਾ 5 ਮਿੰਟ ਬਾਅਦ ਖੁੱਲਣਾ, 10:10 ਗੇਟ ਖੁੱਲਣਾ, 10:15, ਇੰਨੇ ਪੱਕੇ ਨੇ ਲੋਕ। ਐਵੇਂ ਥੋੜਾ ਦੁਨੀਆ ਤਰੱਕੀ ਕਰਦੀ ਹੈ। ਅੱਜ ਤੋਂ ਮੇਰੀ ਗੱਲ ਨੋਟ ਕਰ ਲਓ, ਇੱਥੇ ਬੈਠੇ ਆ, ਟਾਈਮ ਟੇਬਲ ਬਣਾ ਕੇ ਚੱਲੋ, ਜ਼ਿੰਦਗੀ ਦੇ ਵਿੱਚ 50% ਰਸ ਨਾ ਭਰੇਗਾ ਤੇ ਮੇਰਾ ਨਾਂ ਵਟਾ ਦਿਓ, ਮੈਨੂੰ ਫੜ ਲਿਓ। ਇੱਕ ਚੀਜ਼ ਮੰਨ ਲਓ ਜ਼ਿੰਦਗੀ 'ਚ, ਇਹ ਪ੍ਰਸ਼ਾਦ ਲੈ ਕੇ ਜਾਓ, ਟਾਈਮ ਟੇਬਲ ਬਣਾ ਲਓ। ਟਾਈਮ ਟੇਬਲ ਕਿਵੇਂ ਬਣਾਉਣਾ, ਮੈਂ ਅੱਗੇ ਵੀ ਕਹਿ ਚੁੱਕਿਆ, ਬਹੁਤ ਵਾਰ ਇਹ ਗੱਲ ਕਹਿ ਚੁੱਕਿਆ ਵੀ ਭਾਈ ਇੱਦਾਂ ਬਣਾ ਵੀ ਮੈਂ 5 ਵਜੇ ਉੱਠਿਆ, ਜਿਹੜਾ ਵੀ ਤੇਰਾ ਟਾਈਮ, ਜਿਵੇਂ ਵੀ ਤੁਹਾਡੀ ਟਾਈਮ ਜ਼ਿੰਦਗੀ ਨਿਕਲਦੀ ਹੈ ਉਹਦੇ ਵਿੱਚ ਫਿਰ ਬਣਾ ਵੀ 5 ਵਜੇ ਉੱਠਿਆ ਮੈਂ, ਬਾਥਰੂਮ ਵਗੈਰਾ ਗਿਆ, ਮੇਰੇ 15 ਮਿੰਟ ਲੱਗ ਗਏ, ਫਿਰ ਮੈਂ ਨਹਾਉਣ ਲੱਗਿਆ 15 ਮਿੰਟ, ਮਤਲਬ 1:30-5 ਦੇ ਨੇੜੇ ਤੇੜੇ ਚਾਹ ਪੀਤੀ ਆ, ਮੈਂ ਘਰ ਵਾਲੀ ਕੋਲ ਬੈਠਾ, ਗੱਲਾਂ ਬਾਤਾਂ ਕੀਤੀਆਂ ਨੇ, 6 ਵਜੇ ਤੱਕ ਮੈਂ ਚਾਹ ਪੀ ਕੇ ਵਿਹਲਾ, 6 ਵਜੇ ਤੋਂ ਲੈ ਕੇ ਫਿਰ ਮੈਂ ਤਿਆਰੀ ਕਰਨ ਲੱਗਣੀ ਹੈ ਜਾਂ ਡੰਗਰਾਂ 'ਚ ਜਾਣਾ, ਉਹਦਾ ਟਾਈਮ ਬਣਾ ਵੀ 6 ਤੋਂ 8, ਸੈਰ ਕਰਨ ਚੱਲਿਆ 6 ਤੋਂ 7, 7 ਤੋਂ 8, ਇੱਦਾਂ। ਪ੍ਰਸ਼ਾਦਾ 9 ਵਜੇ, ਮਤਲਬ 9 ਵਜੇ ਦਾ ਉਹ ਤੈਨੂੰ ਪਤਾ ਵੀ ਤੂੰ ਕਿੱਦਾਂ ਖਾਣਾ, ਪਰ ਉਹ ਟਾਈਮ 'ਚ ਲੈ ਕੇ ਆਓ ਵੀ 10:00 ਆਹ ਕੰਮ ਕਰਨਾ, 11 ਵਜੇ ਥੋੜਾ ਚਿਰ ਆਰਾਮ ਕਰਨਾ, ਕੰਮ ਤੇ ਗਏ ਆ ਸਾਰਾ ਦਿਨ ਡਿਊਟੀ ਕਰਕੇ ਆਏ ਆ, 8 ਘੰਟੇ ਕੰਮ ਕਰਕੇ 5 ਵਜੇ ਪਹੁੰਚਣਾ ਘਰੇ, 5 ਵਜੇ ਆ ਕੇ ਚਾਹ ਪੀਣੀ ਹੈ, 5:30 ਤੱਕ ਆਹ ਕੰਮ ਕਰਨਾ, 6 ਵਜੇ ਆਹ ਕਰਨਾ, 6:30 ਆ, 7 ਵਜੇ ਟੀਵੀ ਵੇਖਣਾ, 7 ਤੋਂ 8 ਘੰਟਾ ਟੀਵੀ 2 ਲਾ ਲਓ, 7 ਤੋਂ 9 ਵਜੇ ਮੈਂ ਦੁੱਧ ਪੀਣਾ ਜਾਂ ਆਰਾਮ ਕਰਨਾ, ਰੋਟੀ ਖਾਣੀ, ਮਤਲਬ ਇੱਦਾਂ ਥੋੜ੍ਹਾ ਵੀ ਜੇ ਤਾਂ ਪਿਆ ਫਿਰ ਪਿਆ ਹੀ ਰਿਹਾ, ਜੇ ਟੀਵੀ ਵੇਖਦਾ ਫਿਰ ਟੀਵੀ ਵੇਖੀ ਗਿਆ, ਜੇ ਖੇਡਣ ਲੱਗ ਗਿਆ ਖੇਡੀ ਗਿਆ। ਮੈਂ ਹੁਣ ਹੱਸਦਾ ਹੁੰਦਾ ਨਾ ਵੀ ਜਦੋਂ ਅੱਜ ਕੱਲ੍ਹ ਤੇ ਸਰਾਣਿਆਂ ਨੂੰ ਫਿਕਰ ਪਿਆ ਹੁੰਦਾ ਵੀ ਇਹਨੇ ਮੂਧਾ ਕਰ ਲੈਣਾ ਮੈਨੂੰ, ਦੂਰਾ ਕਰਕੇ ਕੋਈ ਇੱਥੇ ਨੂੰ ਵਾੜ ਕੇ ਪਿਆ ਹੁੰਦਾ ਕੋਈ ਇੱਥੇ, ਵੀ ਜੇ ਪਿਆ ਇੱਦਾਂ, ਮਤਲਬ ਫੋਨ ਇੱਥੇ ਰੱਖਿਆ ਹੁੰਦਾ ਪਿੱਛੇ, ਲੱਤਾਂ ਇੱਦਾਂ ਇੱਦਾਂ ਲੱਤਾਂ ਹਿਲਾਈ ਜਾਂਦਾ ਪਿੱਛੇ, ਮੂਧਾ ਪੈ ਗਿਆ, ਸਰਾਣੇ ਵਾਲੇ ਪਾਸੇ ਫੋਨ ਰੱਖਿਆ, ਇੱਦਾਂ ਹੀ ਗਰਦਨ ਮੁੜ ਕੇ ਕਹਿਣਗੇ ਸਰਵਾਈਕਲ ਹੋ ਗਿਆ ਸਾਨੂੰ, ਇੱਥੋਂ ਭਾਰਾ ਭਾਰਾ ਰਹਿੰਦਾ ਵੀ ਹੋਰ ਦੱਸ ਤੇਰੇ ਕੀ ਹੋਵੇ। ਮਾੜਾ ਮੋਟਾ ਅਸੀਂ ਕਾਇਮ ਰਹੀਏ, ਟਾਈਮ ਟੇਬਲ ਬਣਾਓ, ਇੱਕ ਇੱਕ ਮਿੰਟ ਦਾ ਹਿਸਾਬ ਹੋਣਾ ਚਾਹੀਦਾ, ਇੱਕ ਇੱਕ ਮਿੰਟ ਦਾ ਹਿਸਾਬ ਰੱਖਣਾ, ਡਾਇਰੀ ਲਾਓ ਵੀ ਆ ਇੱਕ ਪਹਿਲੇ ਘੰਟੇ 'ਚ ਕੀ ਕੀਤਾ ਸੀ, 6 ਤੋਂ 7, 7 ਤੋਂ 8, 8 ਤੋਂ 9, 9 ਤੋਂ 10, 10 ਤੋਂ 11, 11 ਤੋਂ 12, ਹਿਸਾਬ ਲਾ ਕੇ ਰੱਖੋ, 12 ਤੋਂ 2 ਆਹ ਕੀਤਾ, ਇੰਨੇ ਤੋਂ ਇੰਨੇ ਆ, ਇੰਨੇ ਤੋਂ ਇੰਨੇ ਆ, ਅੱਜ ਕਿਹੜੇ ਕਿਹੜੇ ਕੰਮ ਕੀਤੇ। ਮੈਂ ਕਿਹਾ ਸੀ ਪਿਛਲੇ ਸੰਡੇ ਵੀ ਇੱਕ ਡਾਇਰੀ ਲਾਣੀ ਹੈ। ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਇੱਥੇ ਹਰਪਾਲ ਸਿੰਘ ਮਾਂਗਟ ਉਹਨਾਂ ਦੇ ਘਰੇ ਗਿਆ, ਬਾਪੂ ਦੀਆਂ 55 ਸਾਲ ਦੀਆਂ ਡਾਇਰੀਆਂ, ਤੇ ਮੈਨੂੰ ਕਹਿੰਦੇ ਬਾਪੂ ਨੂੰ ਪੁੱਛ ਲਓ ਕਿਹੜਾ ਦਿਨ ਕਿਹੜੇ ਟਾਈਮ ਹੋਇਆ ਸੀ, ਕੀ ਹੋਇਆ ਸੀ। ਕਹਿੰਦੇ ਇਕੱਲੀ ਇਕੱਲੀ ਚੀਜ਼, ਕਿਹੜੀ ਮੱਝ ਸੂਈ, ਕਿਹੜੇ ਵੇਲੇ ਕੀ ਹੋਇਆ, ਕਿਹੜੇ ਕੰਮ, ਕਿਹੜੀ ਫਸਲ ਬੀਜੀ, ਕੌਣ ਕੀ ਹੋਇਆ, ਕਹਿੰਦੇ ਇਹਦੀ ਸਾਰੀਆਂ ਡਾਇਰੀਆਂ ਬਾਪੂ ਜੀ ਨੇ ਲਿਖੀਆਂ। ਤੇ ਮੈਂ ਉਦਣ ਤੋਂ, ਮੈਂ ਉਦਣ ਹੀ ਲੈ ਆਇਆ ਸੀ ਡਾਇਰੀ, ਮੈਂ ਕਿਹਾ ਮੈਂ ਤੇ ਆਪ ਸ਼ੁਰੂ ਕਰਨੀ ਲਿਖਣੀ, ਕੀ ਹੋਇਆ ਸੀ ਅੱਜ। ਤੇ ਮੈਂ ਨੋਟ ਕਰ ਲੈਂਦਾ ਵੀ ਅੱਜ ਬਹੁਤ ਵਧੀਆ ਦਿਨ ਸੀ, ਬੜਾ ਕਮਾਲ ਦਾ ਸੀ, ਅੱਜ ਕੀ ਹੋਇਆ ਸੀ, ਸਵੇਰੇ ਕੀ ਹੋਇਆ, ਪ੍ਰਸ਼ਾਦਾ ਛਕਿਆ, ਜਾਂ ਅੱਜ ਕੌਣ ਮਿਲਣ ਆਇਆ, ਕਿਹੜੇ ਕਿਹੜੇ ਬੰਦੇ ਆਏ, ਕਿਹੜੇ ਕਿਹੜੇ ਵੀਰ ਮਿਲਣ ਆਏ, ਦੀਵਾਨ ਲੱਗਾ, ਕੀ ਗੱਲਬਾਤ। ਮਤਲਬ ਇੱਕ ਪੇਜ ਦੇ ਵਿੱਚ ਸਾਰਾ ਕੁਛ ਆ ਜਾਂਦਾ, 10 ਕੁ ਲਾਈਨਾਂ ਲਿਖ ਲਓ, ਕੋਈ ਖਾਸ ਗੱਲ ਹੋਈ ਹੈ ਤਾਂ ਨੋਟ ਕਰਕੇ ਰੱਖ ਲਓ, ਅੱਜ ਵਿਆਹ ਰੱਖਿਆ ਗਿਆ, ਅੱਜ ਫਲਾਣਾ ਕੰਮ ਹੋਇਆ। ਇੱਕ ਅੱਧੀ ਘਟਨਾ ਜੇ ਤੁਹਾਨੂੰ ਚੇਤਾ ਰੱਖਣੀ ਹੈ, ਵੱਡੀ ਘਟਨਾ ਕੀ ਹੋਈ ਪੂਰੇ ਇੰਡੀਆ ਵਿੱਚ, ਉਹ ਵੀ ਨੋਟ ਕਰ ਲਓ, ਇੱਕ ਲਾਈਨ ਲਿਖ ਲਓ। ਪੰਜਾਬ ਵਿੱਚ ਕੀ ਮਸਲਾ ਚੱਲ ਰਿਹਾ, ਇੱਕ ਮਸਲੇ ਦੀ ਇੱਕ ਲਾਈਨ ਲਿਖ ਲਓ, ਚੇਤਾ ਰਹੇਗਾ। ਅਗਲੇ ਸਾਲ ਪੁਰਾਣੀ ਡਾਇਰੀ ਵੀ ਰੱਖਿਓ, ਨਵੀਂ ਵੀ ਰੱਖਿਓ, ਫਿਰ ਚੇਤਾ ਰਹੇਗਾ ਵੀ ਪਿਛਲੇ ਸਾਲ ਅੱਜ ਵਾਲੇ ਦਿਨ ਆਪਾਂ ਆਹ ਕੰਮ ਕੀਤਾ ਸੀ, ਸਾਲ ਹੋ ਗਿਆ। ਇੱਦਾਂ ਰਹੇਗਾ ਕਿ ਨਹੀਂ ਚੇਤਾ? ਫਿਰ ਜੇ ਦਿਨ ਤੁਹਾਡਾ ਖਰਾਬ ਨਿਕਲਿਆ, ਫਿਰ ਨੋਟ ਕਰੋ ਵੀ ਅੱਜ ਕੀ ਕਾਰਨ ਸੀ, ਆ ਦੋ ਘੰਟੇ ਮੇਰੇ ਬੜੇ ਬੇਰਸੇ ਸੀ, ਅੱਜ ਦੀ ਸ਼ਾਮ ਖਰਾਬ ਹੋ ਗਈ, ਕਿਉਂ ਹੋਈ, ਅੱਜ ਸਵੇਰੇ ਝਗੜਾ ਹੋਇਆ, ਕਿਉਂ ਹੋਇਆ, ਅੱਜ ਆਹ ਕੰਮ ਹੋਇਆ, ਕਿਉਂ ਹੋਇਆ। ਇੱਦਾਂ ਤੁਸੀਂ ਨੋਟ ਕਰੋ, ਇੱਕ ਡਾਇਰੀ ਲਾ ਲਓ, ਕਿੱਡਾ ਕੁ ਵੱਡਾ ਕੰਮ ਹੈ, ਲਿਖੋ, ਆਪਣਾ ਹਿਸਾਬ ਕਿਤਾਬ ਰੱਖੋ ਤੇ ਟਾਈਮ ਟੇਬਲ ਬਣਾਓ। ਮੈਂ ਪਰਮੇਸ਼ਰ ਦੁਆਰ 'ਚ ਬਹਿ ਕੇ ਕਹਿ ਰਿਹਾ, ਜ਼ਿੰਦਗੀ ਦੇ ਵਿੱਚ 50% ਬਦਲਾਵ ਨਾ ਆਇਆ ਮੈਨੂੰ ਫੜ ਲਿਓ, ਪਰ ਟਾਈਮ ਟੇਬਲ ਬਣਾਓ, ਇੰਨੇ ਵਜੇ ਉੱਠਣਾ, ਆਹ ਕੰਮ ਕਰਨਾ, ਇੰਨੇ ਵਜੇ ਆਹ ਕਰਨਾ, ਇੰਨੇ ਵਜੇ ਆਹ ਕਰਨਾ। ਸਾਡੇ ਸੱਚੀ ਅਨਪੜਾਂ ਵਾਲਾ ਕੰਮ ਹੈ, ਅਸੀਂ ਖੁਦ ਅਨਪੜਾਂ, ਪਰ ਅਕਲ ਇੰਨੀ ਕੁ ਹੈਗੀ ਹੈ ਵੀ ਟਾਈਮ ਟੇਬਲ ਨਾ ਬਣਾਇਆ ਤੇ ਕੋਈ ਫਾਇਦਾ ਨਹੀਂ ਹੁੰਦਾ, ਪਏ ਰਹੇ ਪਏ ਹੀ ਰਹੇ। ਕਹਿੰਦੇ ਅੱਜ ਕੀ ਛੁੱਟੀ ਹੈ, ਮੈਂ ਕਿਹਾ ਅੱਜ ਫਿਰ 10 ਵਜੇ ਫਿਰ ਸੌਂ ਗਏ, 3 ਵਜੇ ਤੱਕ ਸੁੱਤਾ ਰਿਹਾ, ਜੇ ਖੇਡਣ ਚਲੇ ਗਿਆ ਖੇਡੂ ਹੀ ਗਿਆ, ਫੋਨ ਲੈ ਕੇ ਬਹਿ ਗਿਆ ਬੈਠਾ ਹੀ ਰਿਹਾ। ਇੱਦਾਂ ਨਾ ਕਰੋ, ਥੋੜ੍ਹਾ ਬਹੁਤ 10-15 ਮਿੰਟ ਇੱਧਰ ਉੱਧਰ ਹੋ ਜਾਣ, ਪਰ ਟਾਈਮ ਟੇਬਲ ਆਪਣਾ ਪੱਕਾ ਕਰੋ, ਪਲੈਨਿੰਗ ਕਰੋ ਆਪਣੇ ਦਿਨ ਦੀ, ਡਾਇਰੀ ਲਾਓ, ਹਰ ਚੀਜ਼ ਨੋਟ ਕਰਕੇ ਰੱਖੋ, ਲਿਖ ਲਿਆ ਕਰੋ, ਇੱਕ ਇੱਕ ਚੀਜ਼ ਲਿਖ ਕੇ ਰੱਖਿਆ ਕਰੋ ਵੀ ਅੱਜ ਕੀ ਹੋਇਆ, ਅੱਜ ਕੀ ਹੋਇਆ। ਅੱਜ ਦਿਨ ਬਹੁਤ ਕਮਾਲ ਦਾ, ਅੱਜ ਬਹੁਤ ਵਧੀਆ ਸੀ, ਇੱਦਾਂ ਲਿਖਿਆ ਕਰੋ ਸਾਰੇ, ਟਾਈਮ ਟੇਬਲ ਬਣਾ ਕੇ ਰੱਖਣਾ, ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ। ਹੁਣ ਇਹਦੇ ਇਹ ਸ਼ਬਦ ਜਿਹੜਾ ਪੜ੍ਹ ਰਹੇ ਨਾ, ਇਹਦੇ ਵਿੱਚ ਲਿਖਿਆ ਵੀ ਮੇਰੀ ਬਣ ਆ ਗਈ, ਬਣ ਹਮ ਸੰਤਨ ਸਿਉਂ ਬਣ ਆਈ। ਸੰਤਨ ਕਹਿੰਦੇ ਨੇ ਚੰਗੇ ਲੋਕ, ਚੰਗਿਆਂ ਲੋਕਾਂ ਨਾਲ ਸਾਡੀ ਘੱਟ ਹੀ ਬਣ ਆਉਂਦੀ ਹੈ, ਸਾਨੂੰ ਸਾਡੇ ਵਰਗੇ ਬੰਦੇ ਹੀ ਚੰਗੇ ਲੱਗਦੇ ਹੈ, ਵਧੀਆ ਬੰਦਾ ਸਾਡੀ ਉਹਦੇ ਨਾਲ ਬਣ ਹੀ ਨਹੀਂ ਆ ਸਕਦੀ, ਸਾਨੂੰ ਉਹ ਚੰਗੇ ਹੀ ਨਹੀਂ ਲੱਗਦੇ, ਚੰਗੀਆਂ ਗੱਲਾਂ ਕਰਨ ਵਾਲੇ, ਚੰਗੀ ਸਲਾਹ ਦੇਣ ਵਾਲੇ ਬੰਦੇ ਸਾਨੂੰ ਵਧੀਆ ਹੀ ਨਹੀਂ ਲੱਗਦੇ, ਵਧੀਆ ਕੌਣ ਲੱਗਦੇ ਹੈ ਜਿਹੜੇ ਸਾਡੇ ਵਰਗੇ ਹੁੰਦੇ ਆ, ਵਧੀਆ ਗੱਲਾਂ ਕਰਨ ਲੱਗ ਜੇ ਗੱਲਾਂ, ਕਹਿੰਦਾ ਤੂੰ ਆਪਣਾ ਗਿਆਨ ਆਪਣੇ ਕੋਲ ਰੱਖ। ਪਰ ਇੱਥੇ ਕਹਿੰਦੇ ਹੈ ਸਾਡੀ ਚੰਗੇ ਬੰਦਿਆਂ ਨਾਲ ਬਣ ਆਉਣ ਲੱਗ ਗਈ, ਹਮ ਸੰਤਨ ਸਿਉਂ ਬਣ ਆਈ, ਪੂਰਬ ਲਿਖਿਆ ਪਾਈ। ਇਹ ਮੈਂ ਪੂਰਬ ਲਿਖਿਆ ਮਤਲਬ ਪਿੱਛੇ, ਪਿਛਲੇ ਜਨਮਾਂ ਚ ਨਹੀਂ, ਇਸ ਜਨਮ ਚ ਉਹਦੀ ਮੈਨੂੰ ਪ੍ਰਾਪਤੀ ਹੋਈ। ਤੁਸੀਂ ਦੱਸੋ ਜਿੰਨੇ ਬੰਦੇ ਅੱਜ ਇੱਥੇ ਦੀਵਾਨ ਚ ਬੈਠੇ ਹੋ, ਇਹ ਤੁਹਾਡਾ ਪੂਰਬਲਾ ਕਰਮ ਨਹੀਂ? ਭਲਾ ਪੂਰਬਲਾ ਕਰਮ ਕਿਵੇਂ? ਐਤਵਾਰ ਪਰਮੇਸ਼ਰ ਦੁਆਰ ਦੀਵਾਨ ਚ ਬੈਠੇ ਹੋ ਤੇ ਇਹਦਾ ਮਤਲਬ ਪਹਿਲੇ ਵੀ ਸਮਿਆਂ ਵਿੱਚ ਵੀ ਕਦੇ ਨਾ ਕਦੇ ਆਏ ਹੋਵੋਗੇ, ਉਹਦੇ ਕਰਕੇ ਹੀ ਅੱਜ ਆਏ ਹੋ। ਪਹਿਲਾਂ ਵੀ ਦੀਵਾਨ ਸੁਣਿਆ ਹੋਣਾ ਤੇ ਮਨ ਵਿੱਚ ਕੀ ਆਇਆ ਵੀ ਉਦੋਂ ਵੀ ਵਧੀਆ ਲੱਗਿਆ ਸੀ, ਅੱਜ ਫੇਰ ਚੱਲੀਏ। ਜਾਂ ਫਿਰ ਤੁਸੀਂ ਕੋਈ ਵੀਡੀਓ ਸੁਣੀ ਹੋਣੀ ਹੈ, ਕੋਈ ਨੈੱਟ ਤੇ ਸੁਣਿਆ ਹੋਣਾ ਹੈ, ਨਵਾਂ ਬੰਦਾ ਵੀ ਅੱਜ ਆਇਆ ਹੋ ਸਕਦਾ। ਇਹ ਕੀ ਹੈ ਭਲਾ? ਇਹ ਪੂਰਬਲਾ ਕਰਮ ਇਹਨੂੰ ਕਹਿੰਦੇ ਆ, ਪਿੱਛੇ ਲੰਘਿਆ ਉਹਦੇ ਕਰਕੇ ਅੱਜ ਅਸੀਂ ਇੱਥੇ ਬੈਠੇ ਹਾਂ। ਜਿਹੜਾ ਬੰਦਾ ਅੱਜ ਪਹਿਲੀ ਵਾਰੀ ਆ ਕੇ ਬੈਠਾ ਹੈ ਉਹਨੇ ਕਦੇ ਦੀਵਾਨ ਨਹੀਂ ਸੁਣਿਆ, ਨਾ ਨੈੱਟ 'ਤੇ ਸੁਣਿਆ, ਅੱਜ ਇੱਥੇ ਮੱਥਾ ਟੇਕਣ ਆਇਆ ਇੱਥੇ ਹੀ ਬਹਿ ਗਿਆ, ਹੁਣ ਉਹਨੂੰ ਬੰਨ ਲਓ ਅੱਜ ਵਧੀਆ ਲੱਗੇ, ਉਹ ਅਗਲੀ ਵਾਰੀ ਜਦੋਂ ਆਊਗਾ ਅਗਲੀ ਵਾਰ ਅੱਜ ਵਾਲਾ ਕਰਮ ਉਹਦਾ ਕੀ ਹੈ, ਪਿੱਛੇ ਲੱਗ ਚੁੱਕਿਆ ਪੂਰਬ ਕਰਮ, ਅੱਜ ਵਾਲਾ ਕਰਮ ਉਹਦਾ ਪੂਰਬਲਾ ਕਰਮ ਬਣ ਗਿਆ, ਉਹਨੇ ਕਹਿਣਾ ਵੀ ਇੱਕ ਵਾਰੀ ਉਦੋਂ ਸੁਣਿਆ ਸੀ ਉਹਦੇ ਕਰਕੇ ਅੱਜ ਫਿਰ ਜੀ ਕੀਤਾ, ਅੱਜ ਵਾਲਾ ਕਰਮ ਕੱਲ੍ਹ ਲਈ ਪੂਰਬਲਾ ਕਰਮ ਬਣ ਜਾਂਦਾ। ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ, ਇਹ ਮੇਰਾ ਮਨ ਤੇਰਾ ਪ੍ਰੇਮੀ ਬਣ ਗਿਆ, ਭਾਈ ਬਣ ਗਿਆ, ਇੱਛੁਕ ਬਣ ਗਿਆ, ਮੇਰੀ ਬਾਣ ਆਉਣ ਲੱਗ ਗਈ। ਚੰਗਿਆਂ ਲੋਕਾਂ ਨਾਲ ਮੇਰੀ ਕਿੱਥੇ ਬਾਣ ਆਉਂਦੀ ਸੀ, ਮੈਨੂੰ ਵਧੀਆ ਹੀ ਨਹੀਂ ਸੀ ਲੱਗਦੇ, ਪਰ ਹੁਣ ਮੈਨੂੰ ਚੰਗੇ ਲੋਕ ਵਧੀਆ ਲੱਗਣ ਲੱਗ ਗਏ, ਬਾਣ ਆਉਣ ਲੱਗ ਗਈ। ਜਿੱਦਾਂ ਦਾ ਬੰਦਾ ਹੁੰਦਾ ਉਹਨੂੰ ਉਹੋ ਜਿਹੇ ਬੰਦੇ ਫਿਰ ਚੰਗੇ ਲੱਗਦੇ। ਸ਼ੁਕਰ ਹੈ। ਅਗਲੀ ਅਗਲੀ ਪੰਗਤੀ ਸ਼ੁਰੂ ਵਾਲੀਆਂ ਪੰਗਤੀਆਂ ਇੱਕ ਵਾਰ ਸੁਣੋ।
ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ।
ਕਹਿੰਦੇ ਚੰਗੇ ਲੋਕਾਂ ਨੇ ਸੰਤ ਕਹੀਏ ਗੁਣ, ਜਾਂ ਗੁਣੀ ਲੋਕ ਜਾਂ ਗੁਣ, ਹਮ ਸੰਤਨ ਕੀ ਰੇਨ ਪਿਆਰੇ, ਮੈਂ ਉਹਨਾਂ ਦੀ ਧੂੜ ਬਣ ਗਿਆ। ਹਮ ਸੰਤਨ ਕੀ ਸ਼ਰਣਾ, ਮੈਂ ਚੰਗਿਆਂ ਲੋਕਾਂ ਦੀ ਸ਼ਰਨ ਵਿੱਚ ਪੈ ਗਿਆ, ਉਹਨਾਂ ਦੀ ਗੱਲ ਸੁਣਨ ਲੱਗ ਗਿਆ, ਸਮਝਣ ਲੱਗ ਗਿਆ ਚੰਗੇ ਲੋਕਾਂ ਦੀ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਉਹ ਗੁਣ ਜ਼ਿੰਦਗੀ ਦੇ ਵਿੱਚ ਧਾਰਨ ਕੀਤੇ, ਉਹਨਾਂ ਦੀ ਸੰਗਤ ਕੀਤੀ, ਮੇਰੀ ਜ਼ਿੰਦਗੀ 'ਚ ਗੁਣ ਗਹਿਣਾ ਬਣ ਗਏ, ਗਹਿਣਾ। ਗਹਿਣੇ ਗਹਿਣਿਆਂ ਨਾਲ ਬੰਦਾ ਸੋਹਣਾ ਲੱਗਦਾ ਤਾਂ ਲੋਕ ਗਹਿਣਾ ਪਾਉਂਦੇ ਆ ਵੀ ਮੈਂ ਸੋਹਣਾ ਲੱਗਾਂ, ਪਰ ਜਿਹੜੇ ਬੰਦੇ ਗੁਣੀ ਹੁੰਦੇ ਨੇ ਉਹ ਬਿਨਾਂ ਗਹਿਣਿਆਂ ਤੋਂ ਵੀ ਸੋਹਣੇ ਲੱਗਦੇ ਨੇ। ਗੁਣ ਨੇ ਜਿਹੜੇ ਇਹ ਸਾਡੇ ਅਸਲੀ ਗਹਿਣੇ ਨੇ। ਹੁਣ ਬੀਬੀ ਭੈਣ ਕੋਈ ਹੋਵੇ, ਗਹਿਣੇ ਉਹਨੇ ਬਹੁਤ ਪਾਏ ਹੋਣ, ਹੀਰੇ ਜੜੇ ਹੋਣ, ਕੱਪੜੇ ਲੀੜੇ ਮਹਿੰਗੇ ਪਾਏ ਹੋਣ, ਤੇ ਜੇ ਉਹਨੂੰ ਕਹੋ ਵੀ 10 ਬੰਦਿਆਂ ਦੀ ਰੋਟੀ ਬਣਾਉਣੀ ਹੈ, ਉਹ ਕਵੇ ਮੈਨੂੰ ਬਣਾਉਣੀ ਨਹੀਂ ਆਉਂਦੀ, ਤੇ ਸੋਹਣਾ ਕੀ ਲੱਗਣਾ ਫਲਾ। ਗੁਣ ਕੇ ਗਹਿਣੇ, ਗੁਣ ਤੇ ਅਸਲੀ ਗਹਿਣੇ ਕਿਹੜੇ ਹੁੰਦੇ ਨੇ, ਗੁਣ ਕੁਆਲਿਟੀ, ਗੁਣ ਹੋਣੇ ਚਾਹੀਦੇ ਨੇ। ਅਗਲਾ ਕਵੇ ਇੰਨੇ ਵਧੀਆ ਕੱਪੜੇ ਲੀੜੇ ਪਾਏ ਹੈ ਪਰ ਸਫਾਈ ਘਰ ਦੀ ਕਰਨੀ ਨਾ ਆਵੇ, ਇੱਦਾਂ ਹੀ ਬੰਦਾ ਹੁੰਦਾ। ਬੰਦੇ ਦੇ ਗੁਣ ਸੋਹਣੇ ਲੱਗਦੇ ਹੈ, ਕੱਪੜਿਆਂ ਦੀ ਇੱਕ ਲਿਮਿਟ ਹੁੰਦੀ ਹੈ, ਕੱਪੜਾ ਵੀ ਭੈੜੇ ਲੱਗਣ ਲੱਗ ਜਾਂਦੇ ਨੇ ਜਦੋਂ ਕੁਆਲਿਟੀ ਨਾ ਹੋਵੇ, ਫਿਰ ਆਰਟੀਫਿਸ਼ਲ ਨਕਲੀ ਲੱਗਦਾ, ਫੇਕ ਲੱਗਦਾ। ਕੱਪੜੇ ਵੀ ਤਾਂ ਫੱਬਦੇ ਹੈ ਜੇ ਬੰਦੇ ਦੀ ਗੁਣਾ ਕਰਕੇ ਫੱਬ ਹੋਵੇ, ਫਿਰ ਤੂੰ ਭੈੜਾ ਪਾਲਾ ਉਹ ਵੀ ਫੱਬਦਾ, ਵਧੀਆ ਪਾਲਾ ਉਹ ਵੀ ਫੱਬਦਾ, ਸਸਤਾ ਪਾਲਾ ਉਹ ਵੀ ਫੱਬਦਾ, ਮਹਿੰਗਾ ਪਾਲਾ ਉਹ ਵੀ ਫੱਬਦਾ। ਤੂੰ 50 ਰੁਪਈਏ ਮੀਟਰ ਲਿਆ ਕੇ ਪਾ ਲਈ ਉਹ ਵੀ ਲੱਗੂ ਵੀ ਕਿਆ ਬਾਤ ਹੈ, ਤੇ ਤੂੰ 5,000 ਰੁਪਏ ਮੀਟਰ ਲਿਆ ਕੇ ਪਾ ਲਈ ਉਹ ਵੀ ਲੱਗੂ ਕਿਆ ਬਾਤ ਹੈ। ਹੋਊਗਾ ਸਸਤਾ ਤੇਰੇ ਤੇ ਲੱਗ ਕੇ ਮਹਿੰਗਾ ਹੋ ਜੂ, ਫੱਬ ਬਣ ਜੂ। ਕੱਪੜੇ ਦੀ ਗੱਲ ਨਹੀਂ, ਕੱਪੜਾ ਤੇਰੇ ਤੇ ਲੱਗ ਕੇ ਉਹਦੀ ਕੀਮਤ ਪੈ ਗਈ। ਵੇਖਿਓ ਹਰ ਬੰਦਾ ਕਹਿੰਦਾ ਹੈ ਕਿ ਮੈਂ ਕੱਪੜਿਆਂ ਨਾਲ ਜੁੜਾਂ ਤੇ ਮੈਂ ਮਹਿੰਗਾ ਲੱਗਾਂ। ਅਸਲ ਚ ਵੀਰੋ ਜਿਹੜੇ ਚੰਗੇ ਲੋਕ ਤੇ ਗੁਣੀ ਲੋਕ ਹੁੰਦੇ ਆ, ਜਿਹੜਾ ਕੱਪੜਾ ਉਹਨਾਂ ਨਾਲ ਲੱਗ ਜਾਂਦਾ ਸਗੋਂ ਕੱਪੜੇ ਦੀ ਕੀਮਤ ਪੈ ਜਾਂਦੀ ਹੈ, ਮਹਿੰਗਾ ਹੋ ਜਾਂਦਾ, ਵਧੀਆ ਲੱਗਣ ਲੱਗ ਜਾਂਦਾ, ਹਰ ਚੀਜ਼ ਵਧੀਆ ਲੱਗਦੀ ਹੈ। ਉਹ ਇੰਨੇ ਚੰਗੇ ਹੁੰਦੇ ਆ, ਇੰਨੇ ਵਧੀਆ ਲੋਕ ਹੁੰਦੇ ਆ, ਭੈੜੀ ਚੀਜ਼ ਵੀ ਜਦੋਂ ਉਹਨਾਂ ਨਾਲ ਟੱਚ ਕਰਦੀ ਹੈ ਤੇ ਵਧੀਆ ਹੋ ਜਾਂਦੀ ਹੈ। ਤੇ ਜੇ ਬੰਦਾ ਆਪ ਨਿਕੰਮਾ ਹੈ, ਆਪ ਨਿਕੰਮਾ ਹੈ ਤੇ ਮਹਿੰਗੇ ਪਾ ਲਵੇ ਕੱਪੜੇ, ਉਹ ਤੇ ਕੱਪੜਿਆਂ ਦੀ ਵੀ ਕਦਰ ਗਵਾ ਦਿੰਦਾ ਹੈ, ਕੱਪੜੇ ਦੀ ਕੀਮਤ ਸਗੋਂ ਘਟਾ ਦਿੰਦਾ, ਉਹਦੀ ਵੀ ਕੀਮਤ ਘਟ ਜਾਂਦੀ ਹੈ। ਕਿਸ ਕਰਕੇ? ਆਪਣੇ ਆਪ ਵਿੱਚ ਕੁਆਲਿਟੀ ਪੈਦਾ ਕਰਨੀ ਹੈ। ਸੰਤ ਹਮਾਰਾ ਗਹਿਣਾ, ਗੁਣ ਨੂੰ ਗਹਿਣਾ ਬਣਾਉਣਾ, ਗੁਣ ਨੂੰ ਗਹਿਣਾ ਬਣਾਉਣਾ, ਆਪਣੀ ਕੁਆਲਿਟੀ ਨੂੰ ਗਹਿਣਾ ਬਣਾਉਣਾ, ਚੰਗੀਆਂ ਆਦਤਾਂ ਬਣਾਉਣੀਆਂ, ਆਪਣੀਆਂ ਹੈਬਿਟਸ ਚੰਗੀਆਂ ਬਣਾਉਣੀਆਂ। ਉਹਨੂੰ ਕੋਸ਼ਿਸ਼ ਕਰਨੀ ਹੈ। ਪਰ ਹਰ ਬੰਦੇ ਦੀ ਬਣ ਕਿੱਥੇ ਆਉਂਦੀ ਹੈ? ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਲੇ ਵਧੀਆ ਲੱਗਦੇ ਆ, ਤੁਸੀਂ ਵਧੀਆ ਗੱਲਾਂ ਕਰਨ ਲੱਗ ਜਾਓ, ਨੀਂਦ ਆਉਣ ਲੱਗ ਜਾਂਦੀ ਹੈ, ਸੁਸਤੀ ਪੈਣ ਲੱਗ ਜਾਂਦੀ ਹੈ, ਇੰਟਰਸਟ ਹੀ ਨਹੀਂ ਬਣਦਾ। ਮੈਨੂੰ ਪਰਸੋਂ ਇੱਕ ਬੰਦਾ ਪੁੱਛਦਾ ਸੀ, ਕਹਿੰਦੇ ਭਾਈ ਸਾਹਿਬ ਕਿਵੇਂ ਪਤਾ ਲੱਗੇ ਕਿ ਬੰਦੇ ਵਿੱਚ ਕੁਆਲਿਟੀ ਕੀ ਹੈ, ਕਾਹਦੇ ਲਈ ਬੰਦਾ ਬਣਿਆ? ਮਤਲਬ ਇਹ ਬੰਦਾ ਕਿਸ ਕੰਮ ਲਈ ਬਣਿਆ, ਬੰਦੇ ਨੂੰ ਆਪਣੀ ਕੁਆਲਿਟੀ ਦਾ ਪਤਾ ਕਿਵੇਂ ਲੱਗੇ ਵੀ ਮੈਂ ਕਿਸ ਕੰਮ ਲਈ ਬਣਿਆ, ਆਪਣੀ ਅਸਲ ਕੁਆਲਿਟੀ ਦਾ ਬੰਦੇ ਨੂੰ ਪਤਾ ਕਿਵੇਂ ਲੱਗੇ, ਕੀ ਨਿਸ਼ਾਨੀ ਹੈ ਇਹਦੀ? ਇੱਕੋ ਹੀ ਸਿੱਧੀ, ਜਿਹੜੇ ਕੰਮ ਵਿੱਚ ਤੁਹਾਡਾ 100% ਜੀ ਲੱਗਦਾ, ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਜੀ ਲੱਗਦਾ, ਤੁਸੀਂ ਕੰਮ 'ਚ ਥੱਕਦੇ ਨਹੀਂ, ਇਸ ਕੰਮ ਲਈ ਤੁਸੀਂ ਬਣੇ। ਹੁਣ ਇਹ ਕੰਮ ਕਿਹੜਾ ਤੁਸੀਂ ਆਪੇ ਵੇਖ ਲਓ, ਚੈੱਕ ਕਰ ਲਓ। ਜਿਹੜੇ ਕੰਮ 'ਚ ਤੁਹਾਨੂੰ ਦਿਨ ਰਾਤ ਦਾ ਨਾ ਪਤਾ ਲੱਗੇ, ਬਿਮਾਰੀ ਦਾ ਨਾ ਪਤਾ ਲੱਗੇ, ਟਾਈਮ ਦਾ ਨਾ ਪਤਾ ਲੱਗੇ, ਇੰਨੇ ਖੁਸ਼ ਰਹੋ, ਬੋਝ ਨਾ ਲੱਗੇ, ਉਹ ਕੰਮ ਹੈ ਜਿਹਦੇ ਲਈ ਤੂੰ ਬਣਿਆ, ਉਸ ਕੰਮ ਲਈ ਬਣਿਆ। ਵੇਖੋ ਨਾ, ਸੁਣੋ, ਪੈਨ ਕਾਹਦੇ ਲਈ ਬਣਿਆ? ਬੋਲੋ, ਲਿਖਣ ਲਈ। ਪੈਨ ਲਿਖਣ ਲਈ ਬਣਿਆ, ਪਰ ਕਈ ਵਾਰੀ ਆਪਾਂ ਪੈਨ ਕੰਨ 'ਚ ਵੀ ਮਾਰੀ ਜਾਂਦੇ ਹੁੰਦੇ ਹਾਂ। ਸੀਖ ਕਾਹਦੇ ਲਈ ਬਣੀ ਹੁੰਦੀ ਹੈ? ਅੱਗ ਲਾਉਣ ਲਈ, ਡੱਬੀ ਸੀਖ ਉਹਦੇ ਲਈ ਬਣੀ ਹੈ ਨਾ। ਤਾਂ ਕਈ ਵਾਰੀ ਬੰਦਾ ਕੰਨ 'ਚ ਵੀ ਉਹੀ ਮਾਰੀ ਜਾਂਦਾ, ਕਈ ਪੈਨ ਨੱਕ 'ਚ ਵਸੂਲ ਵਸੂਲ ਹੁੰਦਾ ਨਾ। ਹੁਣ ਸੁਣੋ ਬਈ, ਜਿਹੜੀ ਚੀਜ਼ ਲਈ ਬਣੀ ਹੋਵੇ ਵਧੀਆ ਵੀ ਉੱਥੇ ਹੀ ਲੱਗਦੀ ਹੈ, ਕੁਦਰਤੀ ਨਾ। ਜਿਹੜਾ ਬੰਦਾ ਬਣਿਆ ਹੁੰਦਾ ਹੈ ਨਾ, ਉਹਦੇ ਅੰਦਰ ਦਾ ਹਿਸਾਬ ਕਿਤਾਬ, ਸਰੀਰ ਦਾ, ਬੋਡੀ ਦਾ, ਉਹਦੇ ਮਾਇੰਡ ਦਾ, ਉਹ ਕਿਸ ਕੰਮ ਲਈ ਬਣਿਆ? ਜਿੱਥੇ ਉਹਦਾ ਪੂਰਾ ਇੰਟਰਸਟ ਹੁੰਦਾ, ਜੀ ਲੱਗਦਾ, ਉਹ ਉਸੇ ਲਈ ਬਣਿਆ। ਤੇ ਕਈ ਬਣੇ ਕਿਸੇ ਹੋਰ ਕੰਮ ਲਈ ਨੇ, ਕਰ ਕੁਝ ਹੋਰ ਰਹੇ ਨੇ। ਮਤਲਬ ਬਣਨਾ ਤੇ ਸੀ ਸ਼ੈਫ, ਸ਼ੌਂਕ ਤੇ ਸੀ ਸਬਜ਼ੀਆਂ ਬਣਾਉਣ ਦਾ, ਕਿਚਨ ਚ ਬਣਨ ਦਾ ਬੰਦਾ ਸੀ, ਸ਼ੌਂਕ ਰੱਖਦਾ ਸੀ ਸਬਜ਼ੀਆਂ ਬਣਾਉਣ ਦਾ, ਤੇ ਬਣ ਕੀ ਗਿਆ? ਡਾਕਟਰ। ਮਾਂ ਪਿਓ ਨੇ ਕਿਹਾ ਡਾਕਟਰ ਬਣ ਜਾ, ਪੜ੍ਹਾ ਤਾ ਤੈਨੂੰ, ਉਹ ਡਾਕਟਰ ਤੇ ਬਣ ਜਾਂਦਾ। ਪਰ ਇਹ ਜੇ ਲੱਗਦਾ ਹੁੰਦਾ ਵੀ ਇਹ ਡਾਕਟਰ ਹੈ ਯਾਰ, ਦਿਮਾਗ ਜਿਹੜਾ ਉਹਦਾ ਕਿਤੇ ਹੋਰ ਹੀ ਰਹਿੰਦਾ, ਉਹਨੂੰ ਰਸ ਨਹੀਂ ਆਉਂਦਾ। ਕਈ ਬੰਦੇ ਬਣਨਾ ਚਾਹੁੰਦੇ ਹੁੰਦੇ ਨੇ ਡਰਾਈਵਰ, ਵੀ ਮੈਂ ਗੱਡੀ ਚਲਾਵਾਂ, ਦਿਮਾਗ 'ਚ ਉਹਦੇ ਸਿਰਫ ਇਹੀ ਹੁੰਦਾ, ਬਣਾ ਤਾ ਕੁਝ ਹੋਰ। ਕਈ ਬੰਦੇ ਬਣਨਾ ਕੁਝ ਹੋਰ ਚਾਹੁੰਦੇ ਹੈ ਪਰ ਬਣ ਕੁਝ ਹੋਰ। ਕੋਈ ਬਿਲਡਰ ਬਣਨਾ ਚਾਹੁੰਦਾ, ਕੋਈ ਇੰਜੀਨੀਅਰਿੰਗ ਕਰਨੀ ਚਾਹੁੰਦਾ, ਕੋਈ ਇੰਜਣ ਖੋਲਣੇ ਬੰਨਣੇ, ਕੋਈ ਲਾਈਟ ਦੇ ਵਿੱਚ, ਕੋਈ ਕਿਸੇ ਕੰਮ 'ਚ ਸ਼ੌਂਕ। ਕਈਆਂ ਨੂੰ ਇਹ ਹੁੰਦਾ ਵੀ ਮਸ਼ੀਨ ਹੈ ਰੱਖ ਦਿਓ, ਖੋਲ੍ਹ ਕੇ ਰੱਖ ਦੇਣ। ਕਈ ਬੱਚੇ ਇਹੋ ਜਿਹੇ ਹੁੰਦੇ ਹੈ, ਕੋਈ ਚੀਜ਼ ਲਿਆ ਕੇ ਰੱਖ ਦਿਓ, ਇਕੱਲੀ ਇਕੱਲੀ ਚੀਜ਼ ਖੋਲ੍ਹ ਕੇ ਫਿਰ ਜੋੜ ਦਿੰਦਾ, ਇਹੋ ਜਿਹਾ ਬੱਚਾ। ਪਰ ਅਸੀਂ ਉਹਨੂੰ ਧੱਕੇ ਨਾਲ ਕਲਰਕ ਬਣਾ ਦਿੱਤਾ, ਉਹ ਹੈ ਕੁਝ ਹੋਰ ਚੀਜ਼ ਲਈ ਸੀ, ਜੀ ਉਹਦਾ ਹੋਰ ਕੰਮ 'ਚ ਲੱਗਦਾ ਸੀ, ਪਰ ਲਾ ਉਹਨੂੰ ਕਿਸੇ ਅਸੀਂ ਹੋਰ ਕੰਮ 'ਚ ਦਿੱਤਾ। ਇਸ ਗੱਲ ਦਾ ਬੜਾ ਫਰਕ ਹੈ। ਜਿਹੜੇ ਕੰਮ 'ਚ ਤੁਹਾਡਾ ਜੀ ਲੱਗਦਾ, ਤੁਸੀਂ ਥੱਕਦੇ ਨਹੀਂ। ਮੈਂ ਆਪਣੀ ਗੱਲ ਦੱਸਾਂ ਨਾ, ਕਈ ਵਾਰੀ ਆ ਹੁਣ ਮੈਨੂੰ ਆਪਣੇ ਸਿੰਘ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਤੁਸੀਂ ਨਾ, ਕਈ ਵਾਰੀ ਬੰਦੇ ਗੱਲ ਕਰਦੇ ਹੁੰਦੇ, ਅਸੀਂ ਬਾਹਰ ਗਏ ਹੋਈਏ, ਵੀ ਸਵੇਰ ਦੇ ਤੁਸੀਂ ਬੋਲਣ ਲੱਗੇ ਆ, ਵੀ ਤੁਹਾਡੇ ਕੋਲ ਬੰਦੇ 5-7 ਬਹਿ ਗਏ, ਉਹਨਾਂ ਨਾਲ ਘੰਟਾ ਲਾਇਆ, ਫਿਰ ਆਹ ਹੋਰ ਆ ਗਏ 10, ਇਹਨਾਂ ਨਾਲ ਗੱਲਾਂ ਮਾਰ ਰਹੀਆਂ, ਮਤਲਬ ਫਿਰ ਦੁਆਨ ਲਾਉਣ ਲੱਗ ਗਏ, ਸ਼ਾਮ ਨੂੰ ਫਿਰ ਗੱਲਾਂ ਕਰੀ ਜਾਂਦੇ, ਰਾਤ ਦੇ 12 ਵੱਜ ਕੇ ਤੁਸੀਂ ਥੱਕਦੇ ਨਹੀਂ। ਉਹਦਾ ਕਾਰਨ ਇਹ ਹੁੰਦਾ ਹੈ, ਮੈਂ ਕਦੇ ਨਹੀਂ ਥੱਕਦਾ, ਜਾਂ ਤੇ ਮੈਨੂੰ ਚੰਗੀ ਤਰ੍ਹਾਂ ਸਮਝਾਈ ਜਾਓ, ਮੈਂ ਸੁਣੀ ਜਾਊ, ਜਮਾ ਹੀ ਨਹੀਂ ਥੱਕਦਾ, ਤੇ ਜਾਂ ਫਿਰ ਚੰਗੀ ਤਰ੍ਹਾਂ ਸੁਣੀ ਜਾਓ, ਮੈਂ ਸਮਝਾਈ ਜਾਂਦਾ, ਮਤਲਬ ਜਮਾ ਹੀ ਨਹੀਂ ਥੱਕਦਾ, ਜਮਾ ਹੀ ਨਹੀਂ। ਮਤਲਬ ਹੁਣ ਮੈਂ ਇੱਥੇ ਬੋਲ ਰਿਹਾ ਨਾ, ਤੇ ਅੱਜ ਸਿਹਤ ਖਰਾਬ ਹੈ, ਬੁਖਾਰ ਵੀ ਹੁਣ ਵੀ ਹੈਗਾ, ਪਰ ਮੈਂ ਜੇ ਤੁਸੀਂ ਸੁਣ ਰਹੇ ਹੈ ਨਾ, ਫਿਰ ਇਹ ਲੱਗਦਾ ਵੀ ਜਿਵੇਂ ਚਮਕ ਆ ਜਾਂਦੀ ਹੈ। ਮਤਲਬ ਜੇ ਲੰਮਾ ਪਿਆ ਹੋਵਾਂ, ਬੁਖਾਰ ਹੋਵੇ, ਮੈਂ ਲੰਮਾ ਪਿਆ ਤੇ ਤੁਸੀਂ ਗੱਲ ਵਧੀਆ ਕਰਿਓ, ਮੈਂ ਇੱਦਾਂ ਉੱਠ ਕੇ ਬਹਿ ਜਾਂਗਾ ਵੀ ਬਹਿ ਜਾਓ, ਕਰੋ ਗੱਲ। ਮਤਲਬ ਐਂ ਲੱਗਦਾ ਜਿਵੇਂ ਅੰਦਰ ਕੁਛ ਹੋ ਗਿਆ ਹੁੰਦਾ। ਜਾਂ ਤੇ ਸੁਣਾ, ਫਿਰ ਸੁਣੋ ਵੀ ਵਧੀਆ, ਜਾਂ ਫਿਰ ਸੁਣ। ਤੇ ਮੈਂ 100% ਕਹਿੰਦਾ ਮੈਂ ਇਸੇ ਕੰਮ ਲਈ ਬਣਿਆ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਮੈਂ ਉਹ ਕੰਮ ਕਰ ਰਿਹਾ ਜਿਸ ਕੰਮ ਲਈ ਮੈਂ ਬਣਿਆ। ਮੈਂ ਸਹੀ ਹਾਂ, ਮੈਂ ਇਸੇ ਲਈ ਸੀ। ਬੜੇ ਚਾਅ ਨਾਲ ਮੈਂ ਕਰਦਾ, ਸਾਰੇ ਕੰਮ 'ਚ ਥੱਕ ਜਾਂਦਾ, ਪਰ ਮੈਂ ਇੱਥੇ ਬੈਠਾ ਨਹੀਂ ਥੱਕਦਾ। ਕਈ ਵਾਰੀ ਮੈਨੂੰ ਕਹਿੰਦੇ ਥੋੜ੍ਹਾ ਜਿਹਾ ਕਰਦਿਆ ਕਰੋ ਸਮਾਪਤੀ, ਮੇਰਾ ਜੀ ਕਰਦਾ ਹੁੰਦਾ ਹੋਰ ਲਈ ਜਾਂਦਾ। ਤੁਸੀਂ ਵੱਡਾ ਦੀਵਾਨ ਸੁਣਿਆ ਹੀ ਹੈ, ਮੈਂ 3.5-3 ਘੰਟੇ ਬੋਲੀ ਜਾਂਦਾ ਸੀ। ਸਾਰੇ ਥੱਕ ਜਾਂਦੇ ਸੀ, ਅੱਕ ਜਾਂਦੇ, ਮੈਂ ਨਹੀਂ ਅੱਕਦਾ। ਅਸੀਂ ਕਈ ਵਾਰੀ ਦਿਨੇ ਬਾਜਾ ਇੱਥੇ ਬੈਠੇ ਹੋਈਦਾ ਏਦਾਂ ਕਈ ਵਾਰੀ, ਤੇ ਕਰਨਾ ਤੇ ਹੁੰਦਾ ਕੀਰਤਨ, ਤੇ ਮੈਂ ਅੱਧਾ ਅੱਧਾ ਘੰਟਾ ਗੱਲ ਹੀ ਕਰੀ ਜਾਂਦਾ। ਆਹ ਅਗਲੇ ਦਾ ਭਾਵੇਂ ਜੀ ਕਰੇ ਸੁਣ ਨੂੰ, ਭਾਵੇਂ ਨਾ ਕਰੇ, ਪਰ ਮੈਂ ਬੋਲੀ ਤੁਰਿਆ ਜਾਂਦਾ। ਆਹ ਗੱਲ ਵੇਖੋ, ਆਹ ਗੱਲ ਵੇਖੋ। ਤੇ ਜਿੰਨੇ ਤੁਸੀਂ ਸਾਜੀ ਬਾਜੀ ਹੈ, ਜੇ ਐਂ ਜੇ ਲੱਗਦਾ ਨਾ ਵੀ ਕਿੱਥੇ ਯਾਰ ਅੱਜ ਰਹਿਣ ਦੀਏ, ਇਹਦਾ ਮਤਲਬ ਤੂੰ ਇਹਦੇ ਲਈ ਨਹੀਂ ਬਣਿਆ, ਤੂੰ ਗਲਤ ਫਸ ਗਿਆ ਕਿਤੇ। ਸਾਡੇ ਕਿੰਨੇ ਸਾਜੀ ਬਾਜੀ ਹੈ ਕਿ ਮਤਲਬ ਮਨ ਨਾ ਕਰੇ ਨਾ ਜਿਹੜਾ ਕੰਮ ਕਰਨ ਨੂੰ, ਚਾਹੇ ਤੁਸੀਂ ਸਫਾਈ ਕਰਦੇ ਹੈ, ਚਾਹੇ ਤੁਸੀਂ ਕੰਮ ਕਰਦੇ ਹੈ, ਚਾਹੇ ਤੁਸੀਂ ਸਾਜ ਵਜਾਉਂਦੇ ਹੈ, ਚਾਹੇ ਤੁਸੀਂ ਕੀਰਤਨ ਕਰਦੇ ਹੈ, ਜਿਹੜੇ ਕੰਮ 'ਚ ਤੁਹਾਡਾ ਮਨ ਨਹੀਂ ਕਰਦਾ, ਇਹਦਾ ਮਤਲਬ ਇਹਦੇ ਲਈ ਤੂੰ ਹੈ ਨਹੀਂ। ਤੈਨੂੰ ਟਾਈਮ ਦਾ ਪਤਾ ਨਹੀਂ ਲੱਗੂ, ਚਾਹ ਚੜਿਆ ਰਹਿਣਾ। ਬੰਦੇ ਨਾ ਬੜਾ ਤਕੜਾ ਮੂਰਤੀਕਾਰ ਸੀ, ਕਹਿੰਦੇ ਐਂ ਲੱਗਦਾ ਸੀ ਵੀ ਮੂਰਤੀ ਬੋਲਦੀ ਹੈ, ਇੰਨੀ ਵਧੀਆ ਬਣਾ ਦਿੰਦਾ ਸੀ। 15-15 ਦਿਨ ਕਹਿੰਦੇ ਉਹਨੇ ਨਾ ਅਸੀਂ ਖੜੇ ਖੜੇ ਨਹੀਂ ਪੈ ਲੈਣਾ, ਪੈ ਗਿਆ ਘੰਟਾ ਦੋ ਘੰਟੇ ਫਿਰ ਮੂਰਤੀ ਬਣਾਉਣੀ, ਫਿਰ ਅਸੀਂ ਖੜੇ ਨਹੀਂ ਸੌ ਜਾਣਾ, ਅਸੀਂ ਢਾਸਣਾ ਲਾ ਲੈਣਾ ਢੋ ਲਾ ਕੇ। 15 ਦਿਨਾਂ ਬਾਅਦ ਕਹਿੰਦੇ ਬੂਟ ਖੋਲਣੇ ਤੇ ਚਮੜੀ ਲੈ ਜਾਣੀ ਨਾਲ, ਉਹਨੂੰ ਪਤਾ ਨਹੀਂ ਸੀ ਲੱਗਦਾ ਵੀ 15 ਦਿਨ ਲੰਘ ਗਏ। ਤੇ ਜਦੋਂ ਚੀਜ਼ ਬਣਾ ਦਿੰਦਾ ਸੀ ਨਾ, ਐਂ ਲੱਗਦਾ ਸੀ ਵੀ ਮੂੰਹੋਂ ਬੋਲੇ। ਆਪਣੀ ਬਣਾਈ ਮੂਰਤੀ ਜ਼ੋਰ ਨਾਲ ਤੋੜਦੀ ਸੀ, ਕਹਿੰਦੀ ਬੋਲਦਾ ਕਿਉਂ ਨਹੀਂ ਤੂੰ, ਇੰਨੀ ਚਾਅ ਨਾਲ ਕਰਦਾ ਸੀ, ਦਿਲੋਂ ਕਰਦਾ ਸੀ। ਸ਼ੌਂਕ ਦੀ ਗੱਲ ਹੈ, ਬਣਿਆ ਕਾਹਦੇ ਲਈ ਹੈ। ਮੈਂ ਵੇਖਦਾ ਹੁੰਦਾ ਜੀ ਜਿਹੜੇ ਬੰਦੇ ਕੰਮ ਕਰਦੇ ਨਾ, ਹੁਣ ਉਹ ਜਿਹੜੇ ਜਿੱਦਣ ਉਹ ਆਪਣਾ ਅਸਲੀ ਕੰਮ ਕਰਦੇ ਨਾ, ਮੈਂ ਕਈ ਵਾਰੀ ਸਤਨਾਮ ਨਹੀਂ ਆਪਣਾ, ਤੇ ਮੈਂ ਉਹਨੂੰ ਕਹਿੰਦਾ ਹੁੰਦਾ ਵੱਡੇ ਦੀ ਗੱਲ ਕਰਦਾ, ਸਬਜ਼ੀ ਬਣਾਉਂਦਾ ਮੂੰਹ ਨਹੀਂ ਲੈਂਦੀ, ਤੇ ਮੈਂ ਉਹਨੂੰ ਕਹਿੰਦਾ ਹੁੰਦਾ ਬਾੜੀ ਫਿਰਨੇ ਆ ਤੈਨੂੰ ਪ੍ਰਬੰਧਕਾਂ 'ਚ, ਹੈ ਤੂੰ ਸ਼ੈਫ ਹੀ ਹੈ ਤੂੰ ਸਬਜ਼ੀ ਬਣਾ ਲੈਣੀ, ਤੇਰਾ ਪ੍ਰੋਫੈਸ਼ਨ ਕੀ ਚਾਹੀਦਾ ਸੀ ਵੀ ਸਬਜ਼ੀ ਬਣਾ। ਇਹ ਤੂੰ ਦਿਲੋਂ ਕਰਦਾ, ਇਹ ਸ਼ੌਂਕ ਹੈ ਵੀ ਚਾਰ ਵੀ ਕਹੋ ਵੀ ਚਾਰ ਸਬਜ਼ੀਆਂ ਬਣਾ ਦੇ, ਉਹਨੇ ਚਾਰ ਵੱਟ ਕੱਢ ਦੇਣੇ ਨੇ, ਐਂ ਲੱਗਦਾ ਵੀ ਕਿਆ ਬਾਤ ਹੈ, ਪੰਗਾ ਡਿਊਟੀ ਕਿਤੇ ਹੋਰ ਹੈ। ਉੱਥੇ ਨਹੀਂ ਉਹਨਾਂ ਧਿਆਨ ਜੁੜਦਾ ਜਿੰਨਾ ਧਿਆਨ ਉਹਦਾ ਸਬਜ਼ੀਆਂ ਬਣਾਉਣ ਚੱਲ। ਤਾਂ ਮੈਂ ਉਹਨੂੰ ਹੱਸਦਾ ਹੁੰਦਾ ਵੀ ਤੂੰ ਤਾਂ ਸ਼ੈਫ ਬਣਨਾ ਸੀ, ਕੰਮ ਤੇਰਾ ਆਹ ਕਰਨ ਵਾਲਾ। ਸਹੀ ਗੱਲ ਹੈ ਇਹ। ਹੁਣ ਤੁਸੀਂ ਜੇ ਤੁਹਾਡੇ ਅੰਦਰ ਇਹ ਸਵਾਲ ਪੈਦਾ ਹੁੰਦਾ ਹੋਵੇ ਵੀ ਮੈਂ ਕਿਸ ਕੰਮ ਲਈ ਬਣਿਆ, ਬਸ ਜਿਹੜੇ ਕੰਮ 'ਚ ਤੁਹਾਨੂੰ ਟਾਈਮ ਦਾ ਹੀ ਨਹੀਂ ਪਤਾ ਲੱਗਦਾ, ਜੀ ਕਰਦਾ ਕਰਨ ਨੂੰ, ਤੁਸੀਂ ਥੱਕਦੇ ਨਹੀਂ, ਉਸੇ ਕੰਮ ਲਈ ਤੁਸੀਂ ਬਣੇ ਆ। ਤੇ ਸਾਰੇ ਜਿਹੜੇ ਜਿੰਨੇ ਹੁਣ ਪਤਾ ਤੁਸੀਂ ਪਤਾ ਸਾਰੇ ਕੀ ਸੋਚਦੇ ਹੋਵੋਗੇ, ਅੱਛਾ ਫਿਰ ਮੈਂ ਤੇ ਗਲਤ ਹੀ ਤੁਰਿਆ ਫਿਰਦਾ। ਸੱਚੀ ਇਹਦੇ ਸਹੀ ਹਿਸਾਬ ਨਾਲ ਫਿਰ ਮੈਂ ਤੇ ਠੀਕ ਨਹੀਂ, ਤੁਸੀਂ ਨਾ ਭੱਜੋ ਕਿਤੇ ਸਵੇਰੇ ਚਿਮਟਿਆਂ ਵਾਲਾ ਆਖੇ ਵੀ ਮੈਂ ਤੇ ਗੱਡੀ ਚਲਾਉਣ ਲਈ ਬਣਿਆ। ਤੁਹਾਨੂੰ ਤੇ ਅੱਧੀ ਰਾਤ ਨੂੰ ਢੋਲਕੀ ਵਜਾਉਣ ਲੱਗ ਜਾਏਗਾ ਜੇ ਦਿਲੋਂ ਬਣਿਆ, 12 ਵਜੇ ਉੱਠ ਕੇ ਢੋਲਕੀ ਵਜਾ ਰਿਹਾ, ਮਤਲਬ ਚੀ ਕਰਦਾ, ਮਤਲਬ ਅੰਦਰ ਇੱਕ ਐ ਲੱਗੂ ਵੀ ਤੂੰ ਅੱਧੀ ਰਾਤ ਨੂੰ ਸ਼ਬਦ ਬਣਾਏਗਾ, ਭਾਈ ਸਾਹਿਬ ਜਿੱਦਣ ਬਣ ਗਿਆ ਇਹਦੇ ਲਈ ਬਣਿਆ, 12 ਵਜੇ ਉੱਠ ਕੇ ਵੀ ਟਿਊਨ ਆ ਜੂ ਤੈਨੂੰ, ਵਿਆਹ ਆ ਗਿਆ ਹੁਣੀ ਫਟਾਫਟ ਰਿਕਾਰਡ ਕਰੀਏ ਵੀ ਆਹ ਦਿਮਾਗ ਭਰਾਵੋ ਉੱਧਰ ਹੀ ਚੱਲੀ ਜਾਂਦਾ, ਫਿਰ ਦਿਮਾਗ ਉੱਧਰ ਹੀ ਚੱਲਦਾ ਹੈ, ਇਹ ਅਹੀਂ ਚੱਲੀ ਜਾਂਦਾ ਹੈ ਉਸੇ ਪਾਸੇ, ਇੰਟਰਸਟ ਉਹਦਾ ਉੱਧਰ ਹੁੰਦਾ ਨਾ। ਵੇਖੋ ਨਾ, ਜਦੋਂ ਤੁਸੀਂ ਗੱਡੀ ਖਰੀਦਣੀ ਹੁੰਦੀ ਹੈ ਨਵੀਂ ਗੱਡੀ ਲੈਣੀ ਹੈ। ਹੁਣ ਤੁਹਾਡੇ ਸਾਹਮਣੇ ਕਿੰਨੀਆਂ ਗੱਡੀਆਂ ਲੰਘੀ ਜਾਂਦੀਆਂ, ਕਦੇ ਤੁਸੀਂ ਗੌਰ ਕੀਤੀ? ਪਰ ਜਦੋਂ ਗੱਡੀ ਲੈਣੀ ਹੋਵੇ ਫਿਰ ਜਿਹੜੀ ਵੀ ਲੰਘਦੀ, ਅੱਛਾ ਆਹ ਕਿਵੇਂ ਹੈ, ਆਹ ਕਿਵੇਂ ਹੈ, ਆਹ ਰੰਗ ਕਿਵੇਂ ਹੈ, ਉਦੋਂ ਦਿਮਾਗ ਚ ਆਉਂਦਾ ਹੈ ਨਾ, ਇੰਟਰਸਟ ਦੇ ਹਿਸਾਬ ਨਾਲ ਤੁਹਾਨੂੰ ਫਿਰ ਧਿਆਨ ਜਾਂਦਾ ਹੈ। ਤੁਹਾਡਾ ਇੰਟਰਸਟ ਕੀ ਹੈ, ਤੁਹਾਡਾ ਸ਼ੌਕ ਕੀ ਹੈ, ਦਿਲੋਂ ਕੀ ਚਾਹੁੰਦੇ ਹੋ, ਦਿਲੋਂ ਉਥੋਂ ਪਤਾ ਲੱਗ ਜਾਂਦਾ ਹੈ। ਤਾਂ ਕਰਕੇ ਭਾਈ ਇੰਟਰਸਟ ਪੈਦਾ ਕਰੋ ਆਪਣੇ ਕੰਮ ਵਿੱਚ, ਵੇਖੋ। ਬਾਕੀ ਫਿਰ ਜਿਹੜੇ ਬੰਦੇ ਸੱਚੀ ਇੱਦਾਂ ਆਪਣੇ ਸ਼ੌਂਕ ਵਿੱਚ ਹੁੰਦੇ ਨੇ ਨਾ, ਉਹ ਲੋਹਾ ਮਨਵਾਉਂਦੇ ਨੇ ਆਪਣਾ, ਫਿਰ ਨੇਮ ਫੇਮ ਸਾਰਾ ਕੁਛ ਉਹਨਾਂ ਦਾ ਉਹਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਥੱਕਦੇ ਨਹੀਂ ਕਦੇ, ਆਪਣੇ ਕੰਮ 'ਚ ਮਾਰ ਵੀ ਬਣ ਜਾਂਦੇ ਨੇ, ਕਿਉਂਕਿ ਆਟੋਮੈਟਿਕ ਹੀ ਹੈ। ਜਦੋਂ ਮਿਹਨਤ ਹੋਣੀ ਹੈ, ਇੰਟਰਸਟ ਹੋਣਾ ਹੈ, ਫਿਰ ਮੁਕਾਬਲਾ ਕੀ ਹੋਏਗਾ। ਤਾਂ ਮੈਂ ਤੁਹਾਨੂੰ ਕਹਿ ਰਿਹਾ, ਕਿਹੜੇ ਕੰਮ 'ਚੋਂ ਹੁਣ ਲੱਭੋ, ਕਿਸ ਕੰਮ ਲਈ ਬਣੇ ਹੋ, ਜਿੱਥੇ ਬਾਹਲਾ ਹੀ ਜੀ ਲੱਗਦਾ ਉਹਦੇ ਲਈ ਬਣੇ, ਥੱਕਦੇ ਨਹੀਂ ਜਿੱਥੇ ਉਹਦੇ ਲਈ ਬਣੇ, ਸ਼ੌਂਕ ਨਾਲ ਕਰਦੇ ਉਹਦੇ ਲਈ ਬਣੇ, ਉਸ ਕੰਮ ਵਿੱਚ ਧਿਆਨ ਦਿਓ। ਨਾਲ ਇੱਕ ਗੱਲ ਹੈ ਜੀ, ਜਿਹੜਾ ਅੰਦਰ ਵਾਲਾ ਹੈ ਨਾ, ਜਿਵੇਂ ਨਿਆਣੇ ਨੂੰ ਬੰਦ ਕਰ ਦਿਓ ਤੁਸੀਂ, ਬੰਦ ਕਰ ਦਿਓ, ਉਹਨੇ ਤੇ ਖੜਕਾਈ ਜਾਣਾ ਬੂਹਾ, ਖੋਲੋ ਖੋਲੋ ਖੋਲੋ, ਬੱਚੇ ਇਹੀ ਨੇ ਨਾ। ਜਿਸ ਚੀਜ਼ ਲਈ ਬਣੇ ਉਹ ਨਾ, ਤੁਹਾਡੇ ਅੰਦਰ ਖੜਕਾ ਜ਼ਰੂਰ ਕਰਦਾ, ਉਹਨੇ ਖੜਕਾਈ ਜਾਣਾ, ਉੱਧਰ ਨੂੰ ਧਿਆਨ ਜਾਣਾ, ਉਸੇ ਪਾਸੇ ਇੰਟਰਸਟ ਉੱਧਰ ਹੀ ਜਾਏਗਾ। ਸੋ ਹੋ ਗਈ ਇੱਥੇ ਤੱਕ ਗੱਲ, ਸ਼ਬਦ ਚੱਲਦਾ ਹਮ ਸੰਤਨ ਸਿਉਂ ਬਣਿਆ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਪਾਈ। ਸ਼ੁਰੂ ਚ ਕੀ ਪੜਿਆ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ
ਸਰਨਾ
ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ, ਸੰਤ ਕਿਹਨੂੰ ਕਹਿੰਦੇ ਹੈ, ਗੁਣ, ਤੇ ਬੰਦਾ ਸੋਹਣਾ ਕਾਹਦੇ ਨਾਲ ਲੱਗਦਾ ਹੈ, ਗੁਣਾਂ ਨਾਲ। ਜਿਵੇਂ ਗਹਿਣਾ ਪਾਉਂਦੇ ਆ ਲੋਕ, ਗਹਿਣੇ ਨਹੀਂ ਗੁਣ, ਗੁਣੀ ਬਣ ਜਾ ਬਿਨਾਂ ਗਹਿਣਿਆਂ ਤੋਂ ਸੋਹਣਾ ਲੱਗੇ ਆ। ਅੱਗੇ
ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਬਿਓਹਾਰਾ, ਸੰਤਨ ਸਿਓ ਹਮਲਾ ਖਟਿਆ, ਹਰ ਭਗਤ ਭਰੇ ਭੰਡਾਰਾ।
ਸੰਤਨ ਕਹੀਏ ਚੰਗੇ ਲੋਕ, ਵਧੀਆ ਲੋਕ, ਉਹਨਾਂ ਦੇ ਉਹਨਾਂ ਨਾਲ ਲੈਣ ਦੇਣ ਮੇਰਾ, ਕਹਿੰਦੇ ਲੈਣ ਦੇਣ ਕੀ, ਚੰਗਾ ਉਹਨਾਂ ਤੋਂ ਮੈਂ ਸਿੱਖਦਾ ਤੇ ਚੰਗਾ ਮੈਂ ਸਿਖਾਉਂਦਾ। ਅਸੀਂ ਇੱਕ ਦੂਜੇ ਨਾਲ ਦੇਣ ਲੈਣ ਦੇਣ ਕਰਦੇ ਹਾਂ, ਕਾਹਦਾ, ਗੁਣਾਂ ਦਾ, ਉਹਦੀਆਂ ਚੰਗੀਆਂ ਚੀਜ਼ਾਂ ਮੈਂ ਸਿੱਖਦਾ, ਮੇਰੀਆਂ ਚੰਗੀਆਂ ਚੀਜ਼ਾਂ ਉਹ ਸਿੱਖਦਾ। ਸੰਤਨ ਸਿਓ ਮੇਰੀ ਲੇਵਾ ਦੇਵੀ, ਲੈਣ ਦੇਣ ਵੀਰੋ, ਲੈਣ ਦੇਣ ਨਹੀਂ, ਨਿਉਂਦਾ ਨਹੀਂ ਪਾਉਂਦੇ ਹੁੰਦੇ ਸੀ ਲੋਕ, ਸਾਡੇ ਪਾਕਿਸਤਾਨੀ ਕਹਿੰਦੇ ਨੇ ਨਿਉਂਦਰਾ, ਮਾਲਵੇ ਵਾਲੇ ਕਹਿੰਦੇ ਨੇ ਨਿਉਂਦਾ, ਵੀ ਇੰਨੇ ਉਹਨੇ ਪਾਏ ਸੀ ਇੰਨੇ ਮੈਂ ਪਾਉਣੇ ਆ। ਵਿਆਹਾਂ ਤੇ ਨਹੀਂ ਲਿਫਾਫੇ ਦਿੰਦੇ ਵੀ ਉਹਨੇ 1000 ਦਿੱਤਾ ਮੈਂ 1500 ਦੇਣਾ। ਅੱਜ ਕੱਲ੍ਹ ਨਿਉਂਦੇ ਲੋਕੀ ਫੇਸਬੁੱਕਾਂ ਤੇ ਵੀ ਪਾਉਂਦੇ ਆ ਵੀ ਉਹਦਾ ਬਰਥਡੇ ਜੇ ਮੈਂ ਵਿਸ਼ਣਾ, ਅੱਛਾ ਇਹ ਮੇਰੇ ਵੀਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਉਹ ਫਿਰ ਹਰ ਰੋਜ਼ ਕਿਸੇ ਨਾ ਕਿਸੇ ਦਾ ਪਾਈ ਰੱਖਦਾ ਵੀ ਇਹਦਾ ਵੀ ਇਸ ਵੀਰ ਜੀ ਨੂੰ ਵੀ ਜਨਮ ਦਿਨ ਦੀਆਂ ਬਹੁਤ ਵਧਾਈਆਂ, ਹਫ਼ਤੇ ਕੁ ਬਾਅਦ ਇਸ ਵੀਰ ਜੀ ਨੂੰ ਵੀ ਬਹੁਤ ਵਧਾਈਆਂ, ਆਹ ਵੀਰ ਜੀ ਨੂੰ ਵੀ ਬਹੁਤ, ਆਹ ਭੈਣ ਜੀ ਨੂੰ ਬਹੁਤ ਵਧਾਈਆਂ। ਫਿਰ ਦਿਮਾਗ 'ਚ ਉਹਦੇ ਪਤਾ ਕੀ ਚੱਲਦਾ ਹੁੰਦਾ ਵੀ ਜਿੱਦੇ ਮੇਰੇ ਜਨਮ ਦਿਨ ਆਊ ਉਦੇ ਸਾਰੇ ਮੈਨੂੰ ਯਾਦ ਕਰਨਗੇ, ਤੇ ਜੇ ਨਾ ਵਿਸ਼ ਕਰੋ, ਵਿਸ਼ ਨਾ ਕਰੋ, ਨਾ ਦੱਸ ਕਹੋ ਉਹਨੂੰ ਵੀ ਤੇਰਾ ਜਨਮ ਦਿਨ, ਫਿਰ ਕਹਿਣਗੇ ਲੈ ਤੂੰ ਮੈਨੂੰ ਬਰਥਡੇ ਵਿਸ਼ ਨਹੀਂ ਕੀਤਾ, ਤੂੰ ਮੈਨੂੰ ਕਿਹਾ ਹੀ ਨਹੀਂ। ਲੋਕੀ ਅੱਜ ਕੱਲ੍ਹ ਫੇਸਬੁੱਕਾਂ ਤੇ ਪੋਸਟਾਂ ਦੇ ਨਿਉਂਦੇ ਪਾਉਂਦੇ ਨੇ ਕਿ ਮੈਂ ਤੇਰੀ ਸ਼ੇਅਰ ਕਰੂੰ, ਤੂੰ ਮੇਰੀ ਸ਼ੇਅਰ ਨਹੀਂ ਕਰਦਾ, ਚੈੱਕ ਇਹ ਕਰਦੇ ਰਹਿੰਦੇ ਨੇ ਵੀ ਵੀਡੀਓ ਸ਼ੇਅਰ ਕਿਉਂ ਨਹੀਂ ਕਰਦਾ ਤੂੰ ਮੇਰੀ, ਲੜਦੇ ਨੇ ਜੇ ਸ਼ੇਅਰ ਨਾ ਕਰੋ, ਫੋਨ ਕਰਨਗੇ ਬਹਾਨੇ ਬਣਾਉਣਗੇ, ਤੂੰ ਮੇਰੀ ਵੀਡੀਓ ਨਹੀਂ ਸ਼ੇਅਰ ਕੀਤੀ, ਤੂੰ ਮੇਰੀ ਫੋਟੋ ਹੀ ਨਹੀਂ ਲਾਈਕ ਕੀਤੀ, ਮੈਂ ਫੋਟੋ ਪਾਈ ਸੀ ਤੂੰ ਲਾਈਕ ਨਹੀਂ ਕੀਤੀ, ਏਦਾਂ ਲਾਈਕ ਲਾਈਕ ਖੇਡਦੇ। ਪਹਿਲਾਂ ਨਿਉਂਦੇ ਲੋਕੀ ਪੈਸਿਆਂ ਦੇ ਪਾਉਂਦੇ ਸੀ, ਅੱਜ ਕੱਲ੍ਹ ਏਦਾਂ ਕਰਦੇ ਆ, ਲੈਣ ਦੇਣ ਕਹਿੰਦੇ ਕਾਹਦਾ ਕਰਨਾ ਜੀ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ। ਕਹਿੰਦੇ ਵਪਾਰ ਕਰਦੇ ਹਾਂ, ਵਪਾਰ ਲੈਣ ਦੇਣ ਕਰਦੇ ਹਾਂ, ਵਪਾਰ ਕਰਦੇ ਹਾਂ ਕਾਹਦਾ, ਗੁਣਾਂ ਦਾ। ਗੁਣ ਲੈਣੇ ਆ, ਗੁਣ ਲਈਦੇ ਆ ਤੇ ਗੁਣ ਦੇਈਦੇ ਆ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਕਹਿੰਦੇ ਹਰੀ ਦੇ ਗੁਣਾਂ ਦਾ ਕਹਿੰਦੇ ਭੰਡਾਰ ਭਰ ਲਿਆ, ਲਾਹਾ ਬੜਾ ਖੱਟਿਆ, ਇਹਦੇ ਤੋਂ ਆਹ ਚੰਗੀ ਚੀਜ਼ ਸਿੱਖ ਲਈ, ਇਹਦੇ ਤੋਂ ਆਹ ਚੰਗੀ ਚੀਜ਼ ਸਿੱਖ ਲਈ, ਇਹਦੇ ਤੋਂ ਆਹ ਚੰਗੀ ਚੀਜ਼ ਸਿੱਖ ਲਈ। ਕਹਿੰਦੇ ਕਿੰਨੇ ਗੁਣ ਇਕੱਠੇ ਕਰ ਲਏ, ਭੰਡਾਰ ਭਰ ਲਿਆ। ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਅਗਲੀ ਪੰਕਤੀ ਜੀ,
ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ ਜੋ ਫਟਿਓ ਸਗਨੋ ਲੇਖਾ।
ਕਹਿੰਦੇ ਸੰਤਾਂ ਨੇ, ਗੁਣੀ ਲੋਕਾਂ ਨੇ ਮੈਨੂੰ ਪੂੰਜੀ ਸੌਂਪੀ, ਖਜ਼ਾਨਾ ਦਿੱਤਾ, ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਸਾਰੇ ਡਾਊਟ ਕਲੀਅਰ ਹੋ ਗਏ, ਧੋਖੇ ਉਤਰ ਗਏ, ਹੁਣ ਨਹੀਂ ਧੋਖੇ ਚ ਰਹੇ, ਅਕਲ ਆ ਗਈ ਨਾ, ਪਹਿਲਾਂ ਧੋਖੇ ਚ ਫਸੇ ਸੀ, ਹੁਣ ਸਮਝ ਆ ਗਈ, ਧੋਖੇ ਸਾਰੇ ਉਤਰ ਗਏ। ਧਰਮ ਰਾਏ ਅਬ ਕਹਾਂ ਕਰੇਗੋ ਜੋ ਫਾਟਿਓ ਸਗਲੋ ਲੇਖਾ, ਧਰਮ ਰਾਜਾ ਕੀ ਕਰੂ, ਲੋਕੀ ਡਰਦੇ ਨੇ ਧਰਮ ਰਾਜ ਤੋਂ, ਕਹਿੰਦੇ ਸਾਡੇ ਮਾੜੇ ਕੰਮ ਹੀ ਸਾਰੇ ਛੱਡ ਤੇ, ਲੇਖਾ ਹੀ ਪਾੜਤਾ, ਜਦੋਂ ਪੇਪਰ ਹੀ ਪਾੜ ਗਿਆ ਤੇ ਹਿਸਾਬ ਕਿਤਾਬ ਕਾਹਦਾ ਕਰੂ, ਕਾਹਦਾ ਖਤਰਾ ਰਹਿ ਗਿਆ ਹੁਣ। ਅਖੇ ਜੀ ਧਰਮ ਰਾਜ ਐਂ ਕਰੂ, ਧਰਮ ਰਾਜ ਐਂ ਕਰੂ, ਕਹਿੰਦੇ ਜਦੋਂ ਅਸੀਂ ਬੰਦੇ ਬਣ ਗਏ, ਕੰਮ ਵੀ ਪੁੱਠਾ ਨਹੀਂ ਕਰਦੇ ਤੇ ਉਹ ਕੀ ਕਰ ਲੂ, ਕੋਈ ਪਰਵਾਹ ਨਹੀਂ। ਧਰਮ ਰਾਏ ਅਬ ਕਹਾਂ ਕਰੇ ਕੋ ਜੋ ਫਾਟਿਓ ਸਗਲੋ, ਨਜ਼ਾਰਾ ਹੀ ਬੜਾ ਆਇਆ ਪਿਆ, ਕਿਵੇਂ
ਮਹਾ ਆਨੰਦ ਭੈ ਸੁਖ ਪਾਇਆ ਸੰਤਨ ਕੇ ਪਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸਮਾ ਦੇ।
ਕਹਿੰਦੇ ਆਨੰਦ ਨਹੀਂ ਆਇਆ, ਮਹਾ ਆਨੰਦ ਆਇਆ, ਬਾਹਲਾ ਵਧੀਆ, ਬੜਾ ਹੀ ਆਨੰਦ ਆਇਆ। ਕਹਿੰਦੇ ਥੋੜਾ ਜਿਹਾ ਨਹੀਂ, ਜਦੋਂ ਤੋਂ ਗੁਣ ਲੈਣ ਲੱਗੇ ਆ, ਲੈਣ ਦੇਣ ਗੁਣਾਂ ਦਾ ਹੋਣ ਲੱਗਿਆ, ਅਕਲ ਵਾਲੇ ਪਾਸੇ ਤੁਰੇ ਆ, ਜਦੋਂ ਸਮਝ ਵਾਲੇ ਪਾਸੇ ਤੁਰੇ ਆ, ਚੰਗਾ ਚੰਗਾ ਸਿੱਖਣਾ ਸ਼ੁਰੂ ਕੀਤਾ, ਕਹਿੰਦੇ ਉਦੋਂ ਤੋਂ ਆਨੰਦ ਨਹੀਂ ਆਇਆ, ਮਹਾ ਆਨੰਦ ਆਇਆ। ਕਿਸੇ ਤੋਂ ਜ਼ਿੰਮੇਵਾਰ ਕਿਵੇਂ ਬਣਨਾ ਇਹ ਸਿੱਖਿਆ, ਕਿਸੇ ਤੋਂ ਟਾਈਮ ਟੇਬਲ ਸਿੱਖਿਆ, ਕਿਸੇ ਤੋਂ ਇਮਾਨਦਾਰੀ ਦਾ ਗੁਣ ਸਿੱਖਿਆ, ਕਿਸੇ ਤੋਂ ਕੋਈ ਚੰਗੀ ਚੀਜ਼, ਕਿਸੇ ਤੋਂ ਕੋਈ, ਕਿਸੇ ਤੋਂ ਕੋਈ। ਕਹਿੰਦੇ ਮਹਾ ਆਨੰਦ ਭੈ ਸੁਖ ਪਾਇਆ ਸੰਤਨ ਕਹਿ ਪ੍ਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ। ਬਿਸਮਾਦ ਹੋ ਗਿਆ, ਮਨ ਖਿੜ ਗਿਆ, ਖੁਸ਼ ਰਹਿੰਦੇ ਆ ਹੁਣ, ਬੜੀ ਚੜ੍ਹਦੀ ਕਲਾ ਆ ਗਈ ਗੱਲ ਪਕੜ ਚ। ਕਹਿੰਦੇ ਹੁਣ ਲੈਣ ਦੇਣ ਗੁਣਾਂ ਦਾ ਕਰਦੇ ਆ ਨਾ, ਹੁਣ ਜੇ ਪ੍ਰਸ਼ਾਦ ਅਸੀਂ ਇਹੀ ਲੈਣਾ ਵੀ ਛੋਲਿਆਂ ਦਾ ਪ੍ਰਸ਼ਾਦ ਦੇ ਦਿੱਤਾ, ਲੱਡੂਆਂ ਦਾ ਮਿਲ ਗਿਆ, ਇਹ ਨਹੀਂ, ਗੁਣ ਲੈ ਕੇ ਜਾਣੇ ਹੁੰਦੇ ਆ। ਤੁਸੀਂ ਕੁਝ ਚੰਗਾ ਸਿੱਖੋ ਤੇ ਕੁਝ ਚੰਗਾ ਸਿਖਾਓ, ਅਸੀਂ ਚੰਗਾ ਤੁਹਾਡੇ ਤੋਂ ਸਿੱਖੀਏ ਤੇ ਸਾਡੇ 'ਚ ਜਿਹੜੀ ਚੰਗਿਆਈ ਹੈ ਚੰਗਾ ਤੁਸੀਂ ਸਾਡੇ ਤੋਂ ਸਿੱਖੋ। ਆਪਾਂ ਲੈਣ ਦੇਣ ਕਰੀਏ ਗੁਣਾਂ ਦਾ, ਚੰਗੀਆਂ ਚੀਜ਼ਾਂ ਦਾ, ਇਹ ਸਿੱਖਣਾ। ਤੇ ਭਰਾਵੋ ਮੇਰਿਓ ਭੈਣੋ, ਚੰਗੀਆਂ ਚੀਜ਼ਾਂ ਪਰਮੇਸ਼ਰ ਦੁਆਰ 'ਚ ਨਹੀਂ ਇਕੱਲੀਆਂ ਮਿਲਦੀਆਂ, ਰੇਹੜੀ ਵਾਲਾ ਵੀ ਇਮਾਨਦਾਰ ਹੋ ਸਕਦਾ ਹੈ, ਰਕਸ਼ੇ ਵਾਲਾ ਵੀ ਹੋ ਸਕਦਾ, 4 ਲੱਖ ਮੋੜ ਗਿਆ, ਛੋਟਾ ਜਿਹਾ ਸਬਜ਼ੀ ਵੇਚਣ ਵਾਲਾ ਵੀ ਇਮਾਨਦਾਰ ਹੋ ਸਕਦਾ ਹੈ, ਬਿਹਾਰ ਤੋਂ ਭਈਆ ਕੰਮ ਕਰਨ ਆਇਆ ਉਹ ਵੀ ਇਮਾਨਦਾਰ ਹੋ ਸਕਦਾ ਹੈ। ਚੰਗਿਆਈ ਪਰਮੇਸ਼ਰ ਦੁਆਰ 'ਚ ਨਹੀਂ ਪਈ, ਧਰਮ ਸਥਾਨਾਂ 'ਤੇ ਨਹੀਂ ਚੰਗਿਆਈ ਪਈ, ਆਲੇ ਦੁਆਲੇ ਚੰਗਿਆਈ ਬਹੁਤ ਹੈ, ਬਸ ਤੂੰ ਚੱਕਣ ਵਾਲਾ ਬਣ। ਗੁਣੀ ਲੋਕ ਬਹੁਤ ਫਿਰਦੇ ਨੇ, ਗਰੀਬੜੇ, ਭੋਲੇ ਭਾਲੇ, ਛੋਟੇ ਛੋਟੇ, ਨਿੱਕੇ ਨਿੱਕੇ ਕੰਮ ਕਰਨ ਵਾਲੇ, ਹੈ ਟਾਈਮ 'ਤੇ ਆਉਣ ਵਾਲੇ, ਜ਼ਿੰਮੇਵਾਰੀਆਂ ਪਛਾਣਨ ਵਾਲੇ, ਵਧੀਆ ਵਧੀਆ ਕੰਮ ਕਰਨ ਵਾਲੇ, ਚੰਗਿਆਈ ਜਿੱਥੋਂ ਮਰਜ਼ੀ ਚੱਕ ਸਕਦਾ ਹੈ। ਮੈਂ ਕੱਲ ਵੀ ਕਿਹਾ ਸੀ, ਗਿਆਨ ਦਾ ਪ੍ਰਸ਼ਾਦ ਜਿੱਥੇ ਮਰਜ਼ੀ ਲੈ ਲਿਆ ਕਰ, ਤੂੰ ਬਸ ਹੱਥ ਹੈ ਕਰੇ ਨਹੀਂ ਤੇ ਪ੍ਰਸ਼ਾਦ ਮਿਲਿਆ ਨਹੀਂ, ਹੱਥ ਨਹੀਂ ਕਰਨੇ, ਸੁਰਤ ਕਰਨੀ ਹੈ, ਇਹਨੂੰ ਕਰਨਾ, ਉੱਥੇ ਮਿਲ ਜਾਂਦਾ ਹੈ। ਦਿਮਾਗ ਖੋਲਣਾ ਮਾੜਾ ਜਿਹਾ ਆਪਣਾ, ਆ ਗਈ ਜੀ ਗੱਲ ਸਮਝ, ਜਿੱਥੇ ਮਰਜ਼ੀ ਚੰਗੇ ਲੋਕਾਂ ਦੀ ਕਾਪੀ ਕਰਨੀ ਹੈ, ਕਾਪੀ ਕਰਨੀ ਹੈ, ਵਿਆਹ ਬੰਦੇ ਚ ਬੜੀ ਵਧੀਆ ਕੁਆਲਿਟੀ ਹੈ, ਅੱਜ ਤੋਂ ਮੈਂ ਇੱਦਾਂ ਕਰਨਾ ਸਿੱਖਣਾ, ਚੰਗੀ ਚੰਗੀ ਚੀਜ਼ ਸਿੱਖਣੀ, ਸਾਰੀ ਜ਼ਿੰਦਗੀ ਸਿੱਖਦੇ ਹੀ ਰਹਿਣਾ ਹੈ। ਇਸੇ ਕਰਕੇ ਅਸੀਂ ਸਿੱਖਿਆਰਥੀ ਹਾਂ, ਅਸੀਂ ਸਿੱਖ ਹਾਂ, ਜਿੱਥੇ ਚੰਗੀ ਚੀਜ਼ ਮਿਲਣੀ ਹੈ ਅਸੀਂ ਕੀ ਕਰਦੇ ਹਾਂ, ਚੰਗੇ ਨੂੰ ਚੰਗਾ ਤੇ ਕਹਿੰਦੇ ਹਾਂ। ਮੇਰੀਆਂ ਭੈਣਾਂ ਨੋਟ ਕਰਿਓ, ਵੀਰੋ ਤੁਸੀਂ ਵੀ ਨੋਟ ਕਰਿਓ, ਅਸੀਂ ਵਧੀਆ ਸਬਜ਼ੀ ਖਾਧੀ, ਸਾਨੂੰ ਲੱਗਿਆ ਵੀ ਯਾਰ ਸਵਾਦ ਬਹੁਤ ਹੈ, ਅਸੀਂ ਇੰਨਾ ਕਹਿ ਕੇ ਛੱਡ ਦਿੰਦੇ ਹਾਂ ਸਵਾਦ ਬਹੁਤ ਹੈ। ਪਰ ਕੋਈ ਕੋਈ ਹੁੰਦਾ ਫਿਰ ਜਿਹੜਾ ਮਗਰ ਹੀ ਪੈ ਜਾਂਦਾ ਵੀ ਇੱਦਾਂ ਤਾਂ ਮੈਂ ਬਣਾ ਕੇ ਵੇਖਣਾ, ਮੈਂ ਸੇਮ ਬਣਾਉਣਾ। ਇਹ ਕੋਈ ਕੋਈ ਕਰਦਾ, ਕਿਉਂ ਜੀ, ਇਹ ਕੋਈ ਕੋਈ ਕਰਦਾ ਹੈ ਵੀ ਮੈਂ ਸੇਮ ਬਣਾਉਣਾ ਹੈ। ਮੰਨ ਲਓ ਤੁਸੀਂ ਕਿਤੇ ਗਏ ਹੈ, ਤੁਸੀਂ ਕਿਹਾ ਵੀ ਛੋਲਿਆਂ ਦੀ ਸਬਜ਼ੀ ਬੜੀ ਸਵਾਦ ਸੀ, ਯਾਰ ਅੱਜ ਤੱਕ ਇੱਦਾਂ ਦੀ ਤਰੀ ਨਹੀਂ ਖਾਧੀ, ਇੰਨਾ ਤੇ ਕਹਿ ਲਿਆ ਵੀ ਸਵਾਦ ਹੈ। ਪਰ ਕਈ ਮਗਰ ਹੀ ਪੈ ਜਾਂਦੇ ਨੇ ਵੀ ਜਿੰਨਾ ਚਿਰ ਇਹ ਸਵਾਦ ਚੀਜ਼ ਮੈਂ ਨਹੀਂ ਨਾ ਬਣਾ ਲੈਂਦੀ, ਉਹਨਾਂ ਚਿਰ ਮੈਂ ਖਹਿੜਾ ਨਹੀਂ ਛੱਡਣਾ। ਸਾਡੀ ਪ੍ਰੋਬਲਮ ਇਹ ਹੈ, ਸਵਾਦ ਕਹਿ ਦਿੰਦੇ ਹਾਂ ਵਧੀਆ, ਪਰ ਆਪ ਵਧੀਆ ਬਣਾਉਣ ਦੀ ਟਰਾਈ ਨਹੀਂ ਕਰਦੇ। ਚੰਗੀ ਚੀਜ਼ ਨੂੰ ਵੇਖਣਾ ਹੁੰਦਾ ਹੈ, ਫਿਰ ਮਗਰ ਪੈ ਜਾਈਦਾ ਵੀ ਮੈਂ ਹੁਣ ਇਹਨੂੰ ਆਪ ਕਰਕੇ ਵੇਖਣਾ। ਠੀਕ ਹੈ ਜੀ, ਲਾਗੂ ਕਰੀਦਾ ਮੈਂ ਕਰਕੇ ਵੇਖਣਾ। ਤੁਸੀਂ ਵੇਖਦੇ ਆ ਕਿਆ ਕੋਠੀ ਪਾਈ ਹੈ, ਪਰ ਹੁਣ ਤੂੰ ਮਗਰ ਪਏ ਵੀ ਜਿੱਦੇ ਮੈਂ ਬਣਾਉਣੀ ਹੈ, ਮੈਂ ਨਕਸ਼ੇ ਵਾਲਾ ਲੱਭਣਾ ਹੈ ਵੀ ਕਿੱਥੋਂ ਲੇਬਣਾ ਲੱਭਣਾਈ ਸੀ, ਬੰਦਾ ਕਿਹੜਾ ਸੀ, ਭਾਵੇਂ ਮੈਨੂੰ 10 ਗੇੜੇ ਲੱਗਣ, ਮੈਂ ਇਕੱਲੀ ਇਕੱਲੀ ਚੀਜ਼ ਦੀ ਮਿਣਤੀ ਕਰਾ ਕੇ 10 ਵਾਰੀ ਜਾਣਾ ਪਵੇ ਭਾਵੇਂ ਮੈਨੂੰ, ਪਰ ਮੈਂ ਕਾਪੀ ਕਰਨੀ ਹੈ ਪੂਰੀ। ਪਰ ਛੱਡ ਪਰੇ ਕਿਹੜਾ ਗੇੜੇ ਮਾਰਦਾ ਫਿਰੂ ਯਾਰ, 10 ਵਾਰੀ ਕਿਹੜਾ ਜਾਊ, ਜਿਵੇਂ ਬਣਦੀ ਹੈ ਬਣ। ਅਸੀਂ ਇੱਦਾਂ ਕਰਦੇ ਹਾਂ, ਚੰਗੀ ਚੀਜ਼ ਦੀ ਕਾਪੀ ਕਰੀਦੀ ਹੈ, ਵਧੀਆ ਗੱਲਾਂ ਦੀ ਕਾਪੀ ਕਰੀਦੀ ਹੈ, ਉਹਦੀ ਸੰਗਤ ਕਰੀਦੀ ਹੈ, ਉਹਨੂੰ ਬਣਾ ਕੇ ਵੇਖੀਦਾ ਹੈ। ਠੀਕ ਹੈ ਜੀ, ਚਲੋ ਹੁਣ ਆਪਾਂ 1 ਵੱਜ ਗਿਆ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਐਤਵਾਰ ਜਿਹੜੇ ਵੀਰ ਭਰਾ ਆਉਣ ਵਾਲੇ ਹੁੰਦੇ ਆ, ਵੇਲੇ ਨਾਲ ਕੋਸ਼ਿਸ਼ ਕਰਿਆ ਕਰੋ। ਅੱਜ ਕੱਲ੍ਹ ਵਢਾਈ ਦਾ ਬਿਜਾਈ ਦਾ ਕੰਮ ਜਿਹੜਾ ਵਢਾਈ ਦਾ ਚੱਲ ਰਿਹਾ ਫਸਲਾਂ ਦਾ, ਐਤਵਾਰ ਜਿਨ੍ਹਾਂ ਨੇ ਆਉਣਾ ਹੁੰਦਾ ਆ ਸਕਦੇ ਆ, ਸ਼ੁੱਕਰਵਾਰ ਸ਼ਨੀਵਾਰ ਵੀ ਜਿਹੜੇ ਟਾਈਮ ਲੈ ਕੇ ਆਓ ਤੇ ਜ਼ਿਆਦਾ ਵਧੀਆ। ਬਾਕੀ ਜਿਨ੍ਹਾਂ ਨੇ ਦੀਵਾਨ ਸੁਣਨਾ ਦੀਵਾਨ ਸੁਣ ਤੇ ਆ ਹੀ ਸਕਦੇ ਆ, ਸ਼ੁੱਕਰਵਾਰ ਆਉਣਾ ਚਾਹੁਣ ਤਾਂ ਵੀ 7-9, ਸ਼ਨੀਵਾਰ ਆਉਣਾ ਚਾਹੁਣ ਉਹ ਵੀ 7-9, ਦੀਵਾਨ ਸੁਣਨਾ। ਜੇ ਮਿਲਣਾ ਹੁੰਦਾ ਫਿਰ ਤੁਹਾਨੂੰ ਟਾਈਮ ਲਾ ਲੈਣਾ ਪੈਣਾ ਵੀ ਅਸੀਂ ਗੱਲਬਾਤ ਕਰਨੀ ਹੈ, 5 ਮਿੰਟ ਬਹਿ ਕੇ ਮਿਲਣਾ। ਸ਼ੁੱਕਰਵਾਰ ਸ਼ਨੀਵਾਰ ਟਾਈਮ ਲੈ ਕੇ ਆਓ, ਦੀਵਾਨ ਸੁਣਨਾ ਤੇ ਆ ਜਾਓ ਜਿਵੇਂ ਮਰਜ਼ੀ, ਫਿਰ ਕੋਈ ਪ੍ਰੋਬਲਮ ਨਹੀਂ। ਐਤਵਾਰ ਵੀ ਜਿਹੜੇ ਆਉਂਦੇ ਹੈ ਉਹ ਇੱਦਾਂ ਹੀ ਦੀਵਾਨ ਸੁਣ ਲਿਆ ਜਿਨ੍ਹਾਂ ਨੇ ਆਉਣਾ ਹੁੰਦਾ, ਬਾਅਦ 'ਚ ਚਲੋ ਕਈ ਫਤਿਹ ਬੁਲਾਉਣ ਵਾਲੇ ਹੁੰਦੇ ਹੈ, 1 ਮਿੰਟ ਖੜੇ ਖੜੇ ਮਿਲਿਆ ਜਾਂਦਾ, ਐਤਵਾਰ ਫਿਰ ਜ਼ਿਆਦਾ ਹੋ ਜਾਂਦਾ। ਆਪ ਸਾਰਿਆਂ ਨੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਅਤੇ ਫਿਰ ਘਰੋ ਘਰੀ ਚਾਲਾ ਪਾਉਣਾ। ਬਹੁਤ ਬਹੁਤ ਧੰਨਵਾਦ ਪਿਆਰ ਨਾਲ ਤੁਸੀਂ ਸਤਿਗੁਰ ਦੇ ਦਰਬਾਰ 'ਚ ਹਾਜ਼ਰੀ ਭਰੀ ਹੈ। ਥੋੜ੍ਹਾ ਥੋੜ੍ਹਾ ਸਮਝੀਦਾ ਹੈ, ਸਿੱਖੀਦਾ ਹੈ, ਗੱਲਾਂ ਬਾਤਾਂ ਕਰਦੇ ਹਾਂ ਅਤੇ ਅਸੀਂ ਵੀ ਰੋਜ਼ ਸਿੱਖਦੇ ਹਾਂ, ਨਵਾਂ ਨਵਾਂ ਰੋਜ਼ ਸਿੱਖੀਦਾ ਹੈ, ਨਵਾਂ ਨਵਾਂ ਕਈ ਵਾਰੀ ਸੋਚਿਆ ਵੀ ਨਹੀਂ ਹੁੰਦਾ। ਮੈਂ ਇੱਥੇ ਦੀਵਾਨ 'ਚ ਬੈਠਿਆ ਕਈ ਵਾਰੀ ਗੱਲ ਕਰੀਏ ਨਾ ਅਤੇ ਨਜ਼ਾਰਾ ਬੜਾ ਆ ਜਾਂਦਾ, ਕਈ ਵਾਰੀ ਆਪ ਵੀ ਸੁਣੀ ਦੀ ਇਹ ਗੱਲ ਅਤੇ ਆਪਣੇ ਆਪ ਨੂੰ ਵੀ ਵਧੀਆ ਲੱਗਦੀ ਵੀ ਠੀਕ ਹੋਈ ਹੈ, ਵਧੀਆ ਗੱਲ ਹੋਈ ਹੈ। ਅਤੇ ਗੱਲ ਸੋਚੀ ਨਹੀਂ ਹੁੰਦੀ ਜੀ, ਕਈ ਵਾਰੀ ਸੰਗਤ 'ਚ ਬੈਠਿਆਂ ਤੁਹਾਡੇ ਵੱਲ ਵੇਖ ਕੇ ਤੁਹਾਡਾ ਉਤਸ਼ਾਹ ਵੇਖ ਕੇ ਸੁਣ ਰਹੇ ਹੁੰਦੇ ਹਾਂ ਧਿਆਨ ਨਾਲ, ਫਿਰ ਉਹ ਆਪੇ ਹੋ ਜਾਂਦੀ ਹੈ। ਅਤੇ ਕੁਝ ਚੰਗਾ ਚੰਗਾ ਸਿੱਖੀਏ, ਤੁਸੀਂ ਸਾਨੂੰ ਸਿਖਾਓ, ਅਸੀਂ ਤੁਹਾਨੂੰ ਦੱਸੀਏ। ਆਉਣ ਵਾਲੇ ਦਿਨਾਂ ਵਿੱਚ ਮੈਂ ਵੀ ਕੋਸ਼ਿਸ਼ ਕਰ ਰਿਹਾ ਵੀ ਥੋੜ੍ਹੇ ਬਹੁਤ ਸਵਾਲ ਜਵਾਬ ਜਿਵੇਂ ਕਈਆਂ ਦੇ ਹੁੰਦੇ ਹੈ ਫਿਰ ਉਹ ਲਿਖ ਕੇ ਭੇਜ ਦੇਣ ਭਾਵੇਂ, ਅਤੇ ਉਹ ਫਿਰ ਅਸੀਂ ਕੋਈ ਪ੍ਰੋਗਰਾਮ ਰੱਖ ਲਈਏ, ਘੰਟਾ ਡੇਢ ਘੰਟਾ 2 ਘੰਟੇ। ਐਤਵਾਰ ਸ਼ਾਮ ਨੂੰ ਖਾਲੀ ਹੁੰਦਾ, ਦਿਨ ਦਿਨ ਦਾ ਦੀਵਾਨ ਹੈ ਨਾ ਆਪਾਂ, ਹੁਣ ਐਤਵਾਰ ਦਿਨ ਦਾ ਕਰਦੇ ਹਾਂ, ਐਤਵਾਰ ਸ਼ਾਮ ਨੂੰ ਘੰਟਾ ਡੇਢ ਘੰਟਾ ਇੱਦਾਂ ਗੱਲਬਾਤ ਕਰ ਲਿਆ ਕਰੀਏ ਆਉਣ ਵਾਲੇ ਸਮੇਂ 'ਚ। ਬਾਕੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਾਹਿਬਜ਼ਾਦਿਆਂ ਦਾ ਪ੍ਰੋਗਰਾਮ ਸ਼ਹੀਦੀ ਦਿਹਾੜੇ ਦਾ 6 ਦਿਨ ਦਾ ਕਰਨਾ ਹੈ, 22, 23, 24, 25, 26 22, 23, 24, 25, 26 ਅਤੇ 27 ਤੱਕ 6 ਦਿਨ। ਜਿਨ੍ਹਾਂ ਜਿਨ੍ਹਾਂ ਕੋਲ ਟਾਈਮ ਹੋਵੇ ਦਸੰਬਰ ਵਿੱਚ, ਉਦੋਂ ਛੁੱਟੀਆਂ ਵੀ ਹੁੰਦੀਆਂ ਨੇ, ਉਦੋਂ ਦਾ ਫਿਰ ਪ੍ਰੋਗਰਾਮ ਬਣਾਇਆ ਜਾ ਸਕਦਾ। ਜਿਹੜੇ ਰਹਿਣਾ ਚਾਹੁੰਦੇ ਨੇ ਰਹਿ ਵੀ ਸਕਦੇ ਹੋਣਗੇ, ਬਾਕੀ ਦੀਵਾਨ ਜਿਹਨੇ ਘਰਾਂ 'ਚ ਬਹਿ ਕੇ ਸੁਣਨਾ ਚਾਹੁੰਦੇ ਹੈ ਉੱਥੇ ਬਹਿ ਕੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਉਹ ਵੀ ਸੁਣਿਆ ਜਾ ਸਕਦਾ। ਸੋ ਸਾਰਿਆਂ ਦਾ ਧੰਨਵਾਦ। ਗੱਜ ਕੇ ਪੜ੍ਹੋ ਹੁਣ ਤੁਸੀਂ ਆਨੰਦ ਸਾਹਿਬ, ਫਿਰ ਅਰਦਾਸ 'ਚ ਜੁੜਦੇ ਹਾਂ, ਫਿਰ ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ ਹੈ। ਸਾਰੀ ਸੰਗਤ ਨੂੰ, ਸਾਰੇ ਵੀਰਾਂ ਨੂੰ, ਸਭ ਨੂੰ, ਜੀਆਂ ਨੂੰ, ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ 'ਤੇ ਆ ਕੇ ਹਾਜ਼ਰੀ ਭਰੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰਦਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰ, ਕਮਲਾ ਕਲਾ ਸਮਰਤ ਸੁਮਤੀ ਸੋ ਕਿਉਂ ਪਦੋਂ ਵਿਸਾਰੇ, ਸਾਰੇ ਵਾਕਿਆ ਨਾਹੀ ਕਰਦੇ ਰਹੇ, ਸਦਾ ਸਿਮਤ ਸਲਾਹ ਮੇਰੀ ਨਾਮ ਸੱਚੇ ਸਾਹਿਬ ਕਿਆ ਨਾਹੀ ਕਰਦੇ ਅਚਾਨ ਸੁਖ ਮਨ ਆਏ ਵਸਿਆ, ਇੱਛਾ ਸੰਤ ਜਾਈਆਂ, ਜਗਤ ਧਨ ਹੋ ਪਿਆ ਅਰਸ ਪਾ ਕੇ ਸ਼ਬਦ ਵਾਜ ਕਲਜ ਕਰਤਾਰੀਆ, ਕਰਮ ਪਾਇਆ ਸੁਰਜਨ ਸੌਸੇ ਨਾਮ ਹਰ ਕੈ ਲਗੇ, ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤੇ ਪੁਨੀ ਕਹਤੇ ਹਰ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤਿਆਂ ਬੁਰਿਆਈਆਂ ਧਰਮ ਹਦੂਰ, ਜਿਨੀ ਨਾਮ ਪਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਹਮਾਰੀ ਜੀਓ,
ਪਿੰਡ ਸਾਹਿਬ ਤੇਰਾ ਵਾਹਿਗੁਰੂ, ਕਹੋ ਨਾਨਕ ਸਾਹਿਬ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ मेरा वाहे गुरु कहो नानक साब तेरी वड्याई कोई नाओ ना जाने मेरा वाहे गुरु।
अरदास एक ओवंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती स्मर कै गुरु नानक ले त्याहे फिर अंगद गुर ते अमरदास रामदास हुई सहाये अर्जन हर गोबिंद नु सिमराओ श्री हर राय श्री हर कृष्ण त्याईया जिस जिथे सबद खुजाए तेग बहादुर सिमरिया करना उन्हें दया वह ताये सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहब जी दे पाठ दीदार दा ध्यान रखे बोलो जी पंजा प्यारिया चौहान साहबजादियां चालियां मुक्तियां हठियां जपियां तपियां जिन्हां नाम जपिया वन छकिया दी चलाई ते गवाही देखण रिट कीता तिन्हां प्यारिया सचारियां दी कमाई दा ध्यान रखे खालसा जी बोलो जी जिन्हां सिंघां सिंघड़ियां ने धर्म हेत शीस दित्ते बन बन कटाए खोपरियां लुहाइयां चरखियां ते चढ़ियारिया नाल चराए गए गुरुद्वारियां दी सेवाली कुर्बानियां कीतियां धर्म नहीं हारिया सिखी के सांस वासा नाल निवाही तिन्हां दी कमाई दा ध्यान रखे खालसा जी बोलो जी पंजा तख्तां सरबत गुरुद्वारियां दा ध्यान रखे बोलो जी प्रथमें सरबत खालसा जी की अरदास है जी सरबत खालसा जी को वाहिगुरु 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 जितयावे जितयावन का सदका सर्व सुख होवे जहा जहा खालसा जी साहिब तहां तहर छ्यारे आई देखते खते बिरद की पैज पंथ की जीत श्री साहब जी सहाये खालसा जी के बोल वाले बोलो जी सिखा नू सिखी दान केसतां रह दान विवेक दान विसाह दान भरोसा दान दाना सरदान नाम दान श्री अमृतसर जी दे इशनान चमकियां झंडे बुंगे जुगो जुग अटल धर्म का जयकार खालसा जी बोलो जी सिखां दा मन नीवा मत उची मत दा राखा पवाहे गुरु है अकाल पुरख अपने पंथ दे सदा सहाई दतार जीओ श्री ननकाणा साहिब होर गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभालदा दान खालसा जी नूं बख्शो हिन माणियां दे माण ने ताणियां दे ताण ने उटियां दी ओट सच्चे पिता वाहिगुरु जी आप जी दे हजूर अरदास बेनती सतगुरु जी आप जी ने कृपा कीती अज तीसरे दिन दे गुरुद्वारा परमेश्वर द्वार साहिब सतगुरु जी आप जी दी पावन हजूरी विच दीवान सजाए सजे दीवाना विच आप जी दे जथियां ने गुरबाणी दियां विचारां हरी जस कीर्तन कीता सतगुरु जी बाणी पढ़दियां कीर्तन करदियां अनेकां प्रकार दियां गलतियां हो जांदियां अपने बच्चे समझ के माफ करना अगे तों शुद्ध ते स्पष्ट गुरबाणी पढ़न दा कीर्तन करन दा बल बख्शना सतगुरु जी संगतां दियां हाजरियां दर प्रवान करनियां तिल फुल भेटा प्रवान करनियां आईयां संगतां नूं गुरमत दी सोझी बख्शनी जिन्हां जिन्हां संगतां ने सेवा कीती सेवकां दी सेवा प्रवान करनी इसे तरह संगतां नूं सेवा करन दा बल बख्शना कड़ा प्रसाद तैयार करके हाजिर कीता दर प्रवान होवे दर प्रवानिया प्रसाद संगत विच वरतौण दी आग्या बख्शनी सतगुरु जी आईयां संगतां नूं हुक्मनामा बख्शो हुक्मनामे ते चलण दे बल बख्शो जी सही प्यारे मेल जिन्हां मिलिया आप जी दा नाम दितावे जी नानक नाम चढ़दी कला बोले सो निहाल वाहे गुरु जी का खालसा वाहे गुरु जी की फतेह
वाहे गुरु जी
विसरना ही दाता अपना नाम देहो गुण गावा दिन रात नानक जाए हो वाहिगुरु जी सोरठ महला पंजवा गुरपुरा भेटे वड भागी मन पया परगासा कोई ना पहुंचन हारा दूजा अपने साहेब का परवासा अपने सतगुरु के बलहारे आगे सुख पाछे सुख सहजा हरे आनंद हमारे रहा अंतर जमी करने हारा सोई खसम हमारा निरभाओ भय गुरु चरणी लागे एक राम नाम आधारा। सफल दर्शन अकाल मूरत प्रभु है पी होवनहारा। कंठ लगाए अपने जन रखे अपनी प्रीत प्यारा। वड्डी वड्याई अचरज सोभा कारज आया रस। नानक का गुर पूरा भेटे सगले दुख विनासे। नानक का गुर पूरा भेटे सगले दुख विनासे।
वाहिगुरु जी का खालसा वाहिगुरु जी की।